ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਭੈਰੋ
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 ਹਾਂ
ਮਹੱਲਾ ਪਹਿਲਾ।
ਸਾਨੂੰ ਭੈਰੋ ਨਹੀਂ ਜੀ ਬੋਲਣਾ, ਫਿਰ ਉੜਾ ਰਹਿ ਜੂਗਾ, ਫਿਰ ਕਨੌੜਾ ਲੱਗ ਗਿਆ ਰਾਹ ਰੇਤੇ। ਇਹਨੂੰ ਉੜੇ ਔਂਕੜ ਸਾਹਿਤ ਬੋਲਣਾ ਭੈਰੋ
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 ਭੈਰੋ।
ਮਹੱਲਾ ਪਹਿਲਾ
ਮਹੱਲਾ ਪਹਿਲਾ
ਘਰ ਪਹਿਲਾ
ਘਰ ਪਹਿਲਾ
ਚੌਪਦੇ
ਚੌਪਦੇ।
ਭੈਰੋ ਰਾਗ ਮਾਰੇ ਸ਼ੁਰੂ ਕਰਨ ਲੱਗੇ ਨੇ ਗੁਰੂ ਨਾਨਕ ਸਾਹਿਬ ਜੀ। ਇਹ ਜਿਹੜਾ ਰਾਗ ਹੈ ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ, ਇਹਦੇ ਗਾਉਣ ਦਾ ਸਮਾਂ ਅੰਮ੍ਰਿਤ ਵੇਲਾ ਹੈ, ਪ੍ਰਾਤਹ ਕਾਲ। ਅਤੇ
ਇੱਕ ਉਹ
ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ 24ਵਾਂ ਨੰਬਰ ਹੈ, 24ਵੇਂ ਨੰਬਰ 'ਤੇ ਦਰਜ ਹੈ। ਕਿੰਨੇ ਰਾਗ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ? 31 ਅਤੇ ਅੱਜ ਆਪਣਾ 24ਵਾਂ ਸ਼ੁਰੂ ਹੋਣ ਲੱਗਾ ਹੈ।
ਓਅੰਕਾਰ ਸਤਿਗੁ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ।
ਇਹ ਮੰਗਲ ਮਹਾਰਾਜ ਜੀ ਨੇ ਕੀਤਾ ਹੈ।
ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ।
ਇੱਕ ਦਾ ਅਰਥ ਹੈ ਪਰਮੇਸ਼ੁਰ ਇੱਕ ਹੈ, ਅਦਵੈਤ ਸਰੂਪ ਹੈ। ਓਅੰਕਾਰ ਦਾ ਅਰਥ ਸਾਰਿਆਂ ਦਾ ਪ੍ਰਕਾਸ਼ਕ ਹੈ, ਅਤੇ ਓਅੰਕਾਰ ਦਾ ਅਰਥ ਦਾ ਮੰਗਲ ਰੂਪ ਹੈ। ਸੱਤ ਉਹ ਤਿੰਨੇ ਕਾਲ ਉਹਦਾ ਨਾਸ਼ ਨਹੀਂ ਹੁੰਦਾ, ਉਹ ਤਿੰਨੇ ਕਾਲਾਂ ਵਿੱਚ ਪਿੱਛੇ ਵੀ ਸੀ ਹੁਣ ਵੀ ਹੈ ਅੱਗੇ ਨੂੰ ਵੀ ਹੋਵੇਗਾ। ਸੱਤ ਹੈ ਨਾਮ, ਉਹ ਪ੍ਰਸਿੱਧ ਹੈ ਜਿਹੜਾ ਸੱਤ ਹੈ, ਪ੍ਰਸਿੱਧ ਵੀ ਹੈ। ਨਾਮ ਦਾ ਅਰਥ ਨਾ ਆਮ ਨਹੀਂ, ਉਹਦੇ 'ਚ ਆਮ ਕੋਈ ਰੋਗ, ਆਮ ਨਾਮ ਰੋਗ ਦਾ ਵੀ ਹੁੰਦਾ, ਰੋਗ ਰਹਿਤ ਹੈ। ਹਾਂਜੀ, ਇਸ ਤਰ੍ਹਾਂ ਹਾਂਜੀ ਪੁਰਖ ਕਰਤਾ, ਸਾਰੇ ਸੰਸਾਰ ਦਾ ਕ੍ਰੀਏਟਰ ਹੈ, ਕਰਤਾ ਹੈ, ਬਣਾਉਣ ਵਾਲਾ ਹੈ। ਪੁਰਖ ਪੂਰਨ ਹੈ, ਸਾਰਿਆਂ 'ਚ ਵਿਆਪਕ ਹੈ। ਅਤੇ ਨਿਰਭਉ ਨਹੀਂ, ਉਹਨੂੰ ਕਿਸੇ ਦਾ ਡਰ। ਨਿਰਵੈਰ ਉਹਦਾ ਕਿਸੇ ਦਾ ਵੈਰ ਵੀ ਨਹੀਂ। ਅਕਾਲ ਮੂਰਤ ਕਾਲ ਰਹਿਤ ਸਰੂਪ ਹੈ, ਉਹ ਮੂਰਤ ਮੈਨੇ ਸਰੂਪ, ਅਕਾਲ ਮੈਨੇ ਜਿਹਦਾ ਕਾਲ ਨਾ ਹੋਵੇ। ਅਜੂਨੀ ਉਹ ਜੰਮਿਆ ਹੀ ਨਹੀਂ ਕਦੇ, ਅਜਨਮ ਹੈ। ਸਹਿਬ ਅੰਗ ਸੁੱਤੇ ਪ੍ਰਕਾਸ਼ ਹੈ, ਕਿਸੇ ਤੋਂ ਪ੍ਰਕਾਸ਼ ਧਾਰਾ ਨਹੀਂ ਲੈ ਰਿਹਾ, ਉਹ ਆਪਣੇ ਆਪ ਪ੍ਰਕਾਸ਼ਮਾਨ ਹੈ। ਸਹਿਬ ਭੰਗ ਦੇ ਅਰਥ ਨੇ ਇਹ, ਸਹਿਬ ਭੰਗ ਨਹੀਂ ਪੜ੍ਹਨਾ, ਇਹਨੂੰ ਕਈ ਸਹਿਬ ਭੰਗ ਅੱਗੇ ਅੱਗੇ ਗੱਲ ਆ ਜਾਂਦੀ, ਬਿੰਦੀ ਹੀ ਪ੍ਰੋਨਾਊਂਸ ਕਰਨੀ ਹੈ ਭੱਬੇ ਦੇ ਉੱਤੇ। ਸਹਿਭੰਗ ਗੁਰਪ੍ਰਸਾਦ
ਗੁਰਪ੍ਰਸਾਦ,
ਉਹ ਜਿਹੜਾ ਸਹਿਭੰਗ ਆਪਣੇ ਆਪ 'ਚ ਪ੍ਰਕਾਸ਼ ਹੈ, ਸੁੱਤੇ ਪ੍ਰਕਾਸ਼ ਹੈ, ਗੁਰਮੈਨ ਉਚੇਤਨ ਵੀ ਹੈ, ਭਾਵ ਜੜ ਨਹੀਂ, ਪ੍ਰਸਾਦ ਉਹ ਆਨੰਦ ਸਰੂਪ ਵੀ ਹੈ। ਸੋ ਐਸੇ ਗੁਣਾਂ ਵਾਲਾ ਵਾਹਿਗੁਰੂ ਜਿਹਨੇ ਪਿੱਛੇ ਕਹਿ ਦਿੱਤੇ ਨੇ, ਆਹ ਮਿਲਦਾ ਕਿਵੇਂ ਹੈ? ਇਹਦੇ ਵਿੱਚ ਅੰਸਰ ਹੈ ਗੁਰਪ੍ਰਸਾਦ, ਗੁਰਾਂ ਦੀ ਪ੍ਰਸਾਦ ਮੀਨਜ ਕਿਰਪਾ। ਜਦੋਂ ਗੁਰਾਂ ਦੀ ਕਿਰਪਾ ਹੋ ਜਾਵੇ, ਇਹ ਗੁਣਾਂ ਵਾਲਾ ਵਾਹਿਗੁਰੂ ਜਿਹੜੇ ਕਹੇ ਨੇ ਸਾਰੇ ਇਹਦੇ ਮੰਤਰ ਦੇ ਵਿੱਚ, ਉਹ ਫਿਰ ਮਿਲ ਪੈਂਦਾ, ਪ੍ਰਾਪਤ ਹੋ ਜਾਂਦਾ। ਚਲੋ
ਤੁਝਤੇ ਬਾਹਰ ਕਿਛੂ ਨਾ ਹੋਏ।
ਹਾਂ, ਹੇ ਵਾਹਿਗੁਰੂ, ਤੇ ਤੋਂ ਬਾਹਰ ਤਾਂ ਕੋਈ ਕੁਝ ਵੀ ਨਹੀਂ, ਸਭ ਕੁਝ ਤੁਹਾਡੇ ਅਧੀਨ ਹੈ, ਤੁਹਾਡੇ ਹੁਕਮ ਅਨੁਸਾਰ ਹੋ ਰਿਹਾ।
ਤੂੰ ਕਰ ਕਰ ਦੇਖ ਹੈ ਜਾਣ ਹੈ ਸੋਏ,
ਕਿਉਂਕਿ ਤੇਰੀ ਆਗਿਆ ਤੋਂ ਬਾਹਰ ਵੀ ਨਹੀਂ ਕੋਈ, ਇਸ ਲਈ ਸਭ ਕੁਛ ਹੇ ਹਰੀ ਤੇਰੀ ਰਜ਼ਾ ਵਿੱਚ ਹੋ ਰਿਹਾ ਹੈ, ਅਤੇ ਇਸ ਲਈ ਤੂੰ ਆਪੇ ਜੀਵਾਂ ਨੂੰ ਰਚ ਰਚ ਕੇ ਦੇਖ ਰਿਹਾ ਹੈ। ਕਰ ਕਰ ਵੇਖ ਦੇਖ ਹੈ, ਕਰਦਾ ਫਿਰ ਕਰਕੇ ਐਵੇਂ ਨਹੀਂ ਛੱਡੇ, ਉਹਨਾਂ ਵੱਲ ਦੇਖਦਾ, ਕਿਰਪਾ ਭਰੀ ਨਿਗਾਹ ਨਾਲ ਰੋਜੀ ਦਿੰਦਾ, ਨਜ਼ਰਸਾਨੀ ਕਰਦਾ, ਦੇਖਦਾ, ਫਿਰ ਉਹ ਆਪੇ ਉਹਨਾਂ ਜੀਵਾਂ ਦੇ ਕਰਤੱਵਾਂ ਨੂੰ ਜਾਣਦਾ। ਜਾਣ ਹੈ ਸੋਏ, ਜਿਹੜੇ ਜਿਹੜੇ ਜੀਵ ਕੰਮ ਕਰਦੇ ਨੇ, ਉਹ ਹਰ ਕੰਮ ਨੂੰ ਉਹ ਜਾਣਦਾ, ਕਿਸੇ ਨੇ ਕੀ ਕਰਿਆ ਕੀ ਕਰਿਆ। ਚਲੋ
ਕਿਆ ਕਹੀਏ ਕਿਛ ਕਹੀ ਨਾ ਜਾਏ।
ਹਾਂਜੀ, ਹੇ ਵਾਹਿਗੁਰੂ, ਇਹ ਜੀਵ ਆਪ ਦੀ ਮਹਿਮਾ ਕਿਆ ਕਹੀ ਹੈ, ਕੀ ਕਹਿ ਸਕਦੇ ਨੇ, ਸੋ ਸੰਪੂਰਨ ਕਥਨ ਨਹੀਂ ਹੋ ਸਕਦੀ। ਕਹੀ ਨਾ ਜਾਏ, ਮੇਰੇ ਤੋਂ ਵਰਣਨ ਨਹੀਂ ਹੁੰਦੀ, ਨਹੀਂ ਆਖੇ ਜਾਂਦੇ,
ਜੋ ਕਿਚ ਅਹ ਸਭ ਤੇਰੀ ਰਜਾਈ।
ਅਹ ਮੈਨੇ ਹੈ, ਜੋ ਕੁਛ ਵੀ ਦ੍ਰਿਸ਼ਟ ਆਉਂਦਾ ਹੈ, ਅਹ ਮੈਨੇ ਹੈ, ਉਹ ਸਭ ਤੇਰੀ ਰਜਾਈ। ਜਿਹੜਾ ਵੀ ਦ੍ਰਿਸ਼ਟੀ ਸਾਨੂੰ ਸੰਸਾਰ 'ਚ ਜਾ ਰਹੀ ਹੈ ਨਾ, ਉਹਦੀ ਉਹ ਰਜਾਏ, ਉਹਦੀ ਆਗਿਆ 'ਚ ਚੱਲਣ ਵਾਲਾ ਸਾਰਾ ਕੋਈ। ਅਤੇ ਰਜਾਏ ਹੋ ਮਰਜ਼ੀ ਦਾ ਅਰਥ ਵੀ ਹੁੰਦਾ ਹੈ, ਹੁਕਮ ਦਾ ਅਰਥ ਵੀ ਹੈ, ਰਜਾਏ ਮਰਜ਼ਾਦਾ ਦਾ ਅਰਥ ਵੀ ਕਹਿ ਲੈਂਦੇ ਨੇ। ਸੋ ਜੋ ਮਹਾਰਾਜ ਸੰਸਾਰ ਦੀਂਦਾ ਹੈ ਨਾ, ਇਹ ਮੈਨੇ ਦੀਂਦਾ ਹੈ, ਇਹ ਸਭ ਤੇਰੀ ਆਗਿਆ ਵਿੱਚ ਹੈ।
ਰਹਾਓ ਜੋ ਕਿਛ ਕਰਨਾ ਸੋ ਤੇਰਾ ਪਾਸ।
ਹਾਂਜੀ,
ਜੋ ਕਿਛ ਕਰਨਾ,
ਜੋ ਕਿਸੇ ਵੀ ਕਰਨਾ ਤੂੰ ਕਰ ਰਿਹਾ ਨਾ ਮਹਾਰਾਜ,
ਸੋ ਤੇਰਾ ਪਾਸ।
ਹਾਂ, ਉਹ ਸਭ ਤੇਰੇ ਪਾਸ ਹੀ ਹੈ, ਭਾਵੇਂ ਜੋ ਕੁਛ ਕਰਨਾ ਨਾ। ਇਸ ਵਾਸਤੇ ਅਸੀਂ ਇਹ ਬੇਨਤੀ ਕਰੀਏ, ਕੀ ਬੇਨਤੀ ਕਰੀਏ,
ਕਿਸ ਆਗਿਆ,
ਨਹੀਂ ਜੋ ਕੁਛ ਕਰਨਾ ਇਹ ਬੇਨਤੀ ਕਰੀਏ, ਮਹਾਰਾਜ ਸਾਡੀ ਤੇਰੇ ਪਾਸੇ ਬੇਨਤੀ ਹੈ, ਜੋ ਕੁਛ ਵੀ ਸਾਡਾ ਕਰਤੱਵ ਹੈ ਨਾ, ਇਹ ਸਭ ਮਹਾਰਾਜ ਤੇਰੇ ਪਾਸ ਹੈ, ਤੇਰੇ ਤੋਂ ਕੋਈ ਗੁੱਝਾ ਤਾਂ ਨਹੀਂ ਨਾ ਹੈਗਾ। ਜਿਹੜਾ ਵੀ ਅਸੀਂ ਕਰਤੱਵ ਕਰਦੇ ਹਾਂ ਉਹ ਨਹੀਂ ਗੁੱਝਾ।
ਕਿਸ ਆਗਿਆ ਕੀਚੈ ਅਰਦਾਸ।
ਇਸ ਲਈ ਫਿਰ ਤੇਥੋਂ ਬਿਨਾਂ ਅਰਦਾਸ ਕਿਹਦੇ ਕੋਲੋਂ ਕਰਨੀ ਹੈ, ਜਾਂ ਸਾਡੇ ਹਰ ਕਰਮ ਨੂੰ ਤੂੰ ਜਾਣਦਾ ਹੈ, ਤੇਰੇ ਤੋਂ ਗੁੱਝਾ ਹੀ ਕੋਈ ਨਹੀਂ। ਫਿਰ ਮਹਾਰਾਜ ਤੇਰੇ ਤੋਂ ਬਿਨਾਂ ਅਸੀਂ ਕਿਸੇ ਦੇ ਅੱਗੇ ਹੋਰ ਬੇਨਤੀ ਕਰੀਏ ਅਥਵਾ ਨਹੀਂ। ਹਾਂਜੀ,
ਆਖਣ ਸੁਣਨਾ ਤੇਰੀ ਬਾਣੀ।
ਅਸੀਂ ਤਾਂ ਮਹਾਰਾਜ ਜਿਹੜੀ ਬਾਣੀ ਹੈ, ਜਿਹੜੀ ਤੇਰੀ ਰੱਬੀ ਬਾਣੀ ਹੈ, ਤੁਰਕੀ ਬਾਣੀ ਹੈ, ਇਨਾਮ ਰੂਪ ਬਾਣੀ ਹੈ। ਆਖਣ ਨਾਮ ਹੁੰਦਾ ਹੈ ਜਪਣ ਦਾ ਜਾਂ ਵਿਖਿਆਨ ਕਰਨ ਦਾ, ਇਸ ਦਾ ਅਸੀਂ ਜਪਣਾ ਕਰਦੇ ਹਾਂ। ਅਤੇ ਬਾਣੀ ਜਿਹੜੀ ਹੈ ਤੇਰੀ ਮਹਾਰਾਜ, ਇਸ ਦਾ ਹੀ ਸੁਣਨਾ ਕਰਦੇ ਹਾਂ। ਹਾਂ, ਅਸੀਂ ਜਪਦੇ ਹਾਂ, ਜਿਹੜੀ ਜਪਦੇ ਹਾਂ ਉਹ ਤੂੰ ਸੁਣਦਾ ਵੀ ਹੈ। ਹਾਂਜੀ, ਹਾਂ ਸੁਣਨਾ, ਉਹ ਜੋ ਅਸੀਂ ਜਪ ਰਹੇ ਹਾਂ ਉਹ ਸੁਣ ਰਿਹਾ। ਹਾਂਜੀ, ਕਿਹੜਾ ਕਿਤੇ ਦੂਰ ਹੈ, ਅਨੁਕੂਲ 'ਤੇ ਬੈਠਾ ਹੈ। ਹਾਂਜੀ,
ਤੂੰ ਆਪੇ ਜਾਣਾ ਹੈ ਸਰਬ ਵਿਡਾਣੀ।
ਵਿਡਾਣੀ ਨਾਮ ਅਸ਼ਚਰਜ ਦਾ ਹੁੰਦਾ ਹੈ, ਇਹ ਕੌਤਕਾਂ ਕਰਨ ਵਾਲੇ ਵਿਡਾਣੀ, ਅਸ਼ਚਰਜ ਰੂਪ ਪਰਮੇਸ਼ਰ, ਵੱਡੇ ਅਸ਼ਚਰਜ ਰੂਪ ਵਿਡਾਣੀ ਮੈਨੇ, ਅਸ਼ਚਰਜ ਰੂਪ ਅੰਗਰੇਜ਼ੀ ਕੀ ਕਹੋਗੇ, ਵੰਡਰਫੁੱਲ। ਚਲੋ ਸੋਚਦੇ ਨੇ, ਭਾਈ ਸਾਹਿਬ ਦੱਸ ਦੇਣਗੇ। ਤੋ ਐਸੀ ਜਿਹੜੀ ਇਹ ਤੇਰੀ ਮਹਾਰਾਜ, ਤੂੰ ਹੈ ਅਸ਼ਚਰਜ ਰੂਪ, ਅਤੇ ਤੂੰ ਹਰ ਪ੍ਰਕਾਰ, ਅਸੀਂ ਤੇਰੀਆਂ ਸ਼ਰਧਾ ਨਾਲ ਮਹਾਰਾਜ ਜੀ ਆਪ ਜੀ ਨੂੰ ਜਾਣਦੇ ਹਾਂ। ਤੂੰ ਮੇਰੀ ਹਰ ਪ੍ਰਕਾਰ ਜਿਹੜੀ ਸ਼ਰਧਾ ਹੈ, ਸਾਡੀ ਸ਼ਰਧਾ ਨੂੰ ਵੀ ਤੂੰ ਜਾਣਦਾ, ਤੂੰ ਆਪੇ ਜਾਣਾ। ਉਹਨੂੰ ਪਤਾ ਨਹੀਂ ਵੀ ਸਾਡੇ 'ਚ ਕਿੰਨੀ ਕਿਸੇ ਦੀ ਸ਼ਰਧਾ ਹੈ, ਪਤਾ ਉਹਨੂੰ ਕਿੰਨੀ ਕਿਸੇ ਦੀ ਨਾਸਤਿਕ ਭ੍ਰਾਂਤੀ ਹੈ, ਕਿੰਨਾ ਕੋਈ ਆਸਤਕ ਹੈ, ਇਹ ਸਭ ਜਾਣਦਾ। ਹਾਂਜੀ,
ਕਰੇ ਕਰਾਏ ਜਾਣਾ ਆਪ।
ਆਪੇ ਤਾਂ ਪਹਿਲਾਂ ਜੀ ਬ੍ਰਹਮਾ ਆਦਿਕ ਵੀ ਪਹਿਲਾਂ ਬਣਾ ਤੇ, ਉਹਨਾਂ ਤੋਂ ਬ੍ਰਹਮਾ ਆਦਿਕਾਂ ਤੋਂ ਫਿਰ ਅੱਗੇ ਸਿਸ਼ਟੀ ਹੋਰ ਬਣਾਤੀ ਤੁਸੀਂ, ਇਹ ਤੂੰ ਆਪੇ ਕਰਨ ਵਾਲਾ। ਬ੍ਰਹਮਾ ਨੂੰ ਵੀ ਤੂੰ ਪੈਦਾ ਕੀਤਾ, ਵਿਸ਼ਨੂੰ ਆਦਿਕਾਂ ਨੂੰ ਤੂੰ ਪੈਦਾ ਕੀਤਾ, ਸ਼ਿਵਜੀ ਵਗੈਰਾ ਨੂੰ ਪੈਦਾ ਕੀਤਾ, ਕਿਉਂਕਿ ਤੂੰ ਇਹਨਾਂ ਤੋਂ ਬ੍ਰਹਮਾ ਤੋਂ ਸ੍ਰਿਸ਼ਟੀ ਰਚਨ ਦੀ ਡਿਊਟੀ ਲਾ ਦਿੱਤੀ। ਇੱਕ ਸੰਸਾਰੀ, ਇੱਕ ਭੰਡਾਰੀ, ਹਾਂ ਸੰਸਾਰੀ ਬ੍ਰਹਮਾ ਨੂੰ ਬਣਾ ਕੇ ਸੰਸਾਰ ਪੈਦਾ ਕਰਤਾ, ਉਹਨੂੰ ਪਾਲਣ ਵਾਸਤੇ ਵਿਸ਼ਨੂੰ ਦੀ ਡਿਊਟੀ ਲਾਈ, ਤੂੰ ਕਰ ਬਈ ਆ ਪਾਲਣਾ, ਤੇਰੀ ਡਿਊਟੀ ਆ। ਫਿਰ ਮਾਰਨ ਦੀ, ਪੈਦਾ ਹੋਏ ਜਿਹੜੇ ਨੇ ਮਾਰਨੇ ਨੇ, ਉਹ ਫਿਰ ਸ਼ਿਵਜੀ ਦੀ ਲਾ ਦਿੱਤੀ। ਇਸ ਕਰਕੇ ਮਹਾਰਾਜ ਕਰੇ ਕਰਾਏ ਜਾਣਾ ਆ, ਤੂੰ ਉਹਨਾਂ ਤੋਂ ਸ੍ਰਿਸ਼ਟੀ ਪੈਦਾ ਕਰਾਉਣਾ, ਫਿਰ ਉਹਨਾਂ ਬਾਰੇ ਸਭ ਕੁਛ ਜਾਣਦਾ, ਦੇਵਤਿਆਂ ਬਾਰੇ ਵੀ ਤੂੰ, ਉਹਨਾਂ ਦੇ ਕਰਤੱਵਾਂ ਨੂੰ ਉਹਨਾਂ ਦੇ ਨੂੰ ਵੀ ਜਾਣਦੇ, ਉਹ ਵੀ ਤੇਰੇ ਹੁਕਮ ਤੋਂ ਮੇਰਾ ਕੁਝ ਨਹੀਂ ਕਰ ਸਕਦੇ। ਤੇਰੇ ਹੁਕਮ ਵਿੱਚ ਉਹ ਸਭ ਕੁਝ ਕਰਦੇ ਨੇ, ਉਹਨਾਂ ਨੇ ਉਹ ਵੇਖਿਆ, ਉਹਨਾਂ ਨਜ਼ਰ ਨਾ ਆਵੇ, ਉਹ ਤਾਂ ਵੇਖਦਾ ਉਹਨਾਂ ਨੂੰ, ਪਰ ਉਹ ਉਹਨਾਂ ਨੂੰ ਤਿੰਨਾਂ ਦੇਵਤਿਆਂ ਨੂੰ ਨਜ਼ਰ ਹੀ ਨਹੀਂ ਆਉਂਦਾ, ਹੁਕਮ ਤੋਂ ਬਾਹਰ ਹੋ ਹੀ ਨਹੀਂ ਸਕਦੇ ਉਹ ਵੀ। ਹਾਂਜੀ, ਚਲੋ
ਨਾਨਕ ਦੇਖੈ ਥਾਪ ਉਥਾਪ।
ਥਾਪ ਹੁੰਦਾ ਬਣਾ ਕੇ, ਮਹਾਰਾਜ ਜੀ ਪਹਿਲਾਂ ਤਾਂ ਤੁਸੀਂ ਬਣਾ ਬਣਾ ਕੇ ਬਣਾਈ ਜਾਂਦੇ ਹੋ, ਫਿਰ ਉਥਾਪ, ਫਿਰ ਬਣਾ ਕੇ ਢਾਈ ਜਾਂਦੇ ਹੋ। ਅਦੋ ਕਿੰਨਾ ਢਾਤਾ ਨਾ ਹਿੰਤੀ ਵਾਲੇ ਪਾਸੇ ਕੰਮ, 1.5 ਲੱਖ ਤੋਂ ਉੱਪਰ ਬੰਦਾ ਕਹਿੰਦੇ ਮਰ ਗਿਆ ਭੂਚਾਲ 'ਚ। ਸੋ ਇਸ ਲਈ ਪਹਿਲਾਂ ਬਣਾ ਦਿੰਦਾ, ਫਿਰ ਮਹਾਰਾਜ ਢਾ ਦਿੰਦਾ, ਪਹਿਲਾਂ ਬਣਾਏ ਨੂੰ ਦੇਖਦਾ, ਫਿਰ ਢਾਏ ਹੋਏ ਨੂੰ ਵੀ ਦੇਖਦਾ। ਜਿਵੇਂ ਬੱਚਾ ਪਹਿਲਾਂ ਖੇਡਾਂ ਬਣਾ ਲੈਂਦਾ, ਉਹ ਖੇਡ ਨੂੰ ਬੜਾ ਦੇਖ ਕੇ ਖੁਸ਼ ਹੁੰਦਾ, ਫਿਰ ਜਦੋਂ ਆਪਾਂ ਤਾਂ ਪੈਸੇ ਚੰਗੇ ਲਾਏ ਹੁੰਦੇ ਨੇ, ਵੀ ਵਧੀਆ ਨੂੰ ਖੇਡ ਲੈ ਕੇ ਦਿੱਤੀ ਹੈ, ਉਹਨੂੰ ਮਿੰਟ ਖਿਲਾਉਂਦਾ, ਤੋੜ ਮੋੜ ਕਰ ਦਿੰਦਾ, ਉਹਦੀ ਤੋੜਨ ਵਿੱਚ ਵੀ ਖੁਸ਼ੀ ਹੈ, ਜਦੋਂ ਖੇਡ ਆਈ ਜਾਂਦੀ ਵੀ ਖੇਡ ਕਰਨ ਵਿੱਚ ਵੀ ਖੁਸ਼ ਸੀ। ਸੋ ਜਦੋਂ ਤੋੜ ਦਿੱਤਾ ਉਹ ਜਦ ਵੀ ਖੁਸ਼ ਹੈ। ਆਪਾਂ ਤਾਂ ਭਾਵੇਂ ਚਾਂਟਾ ਪੇਟ ਕਰਦਿਆਂ ਵੀ ਇੰਨੇ ਪੈਸੇ ਲਾਏ ਸੀ, ਪਰ ਉੱਥੇ ਅਵਸਥਾ ਉਹਦੀ ਉਹਨੂੰ ਕੋਈ ਫਰਕ ਨਹੀਂ ਤੋੜਨ ਵਿੱਚ ਰੱਖਣ ਵਿੱਚ। ਇਹ ਪਰਮੇਸ਼ਰ ਜਿਹੜਾ ਹੈ ਭਾਈ ਬਣਾ ਦਿੰਦਾ ਹੈ, ਬਣਾ ਕੇ ਵੀ ਖੁਸ਼, ਢਾ ਕੇ ਵੀ ਖੁਸ਼ ਹੁੰਦਾ ਹੈ ਅਤੇ ਵੇਖਦਾ ਇਹ ਆਪਣੀ ਲੀਲਾ ਨੂੰ ਦੇਖਦਾ ਸੀ ਲੀਲਾ ਜਿਹੜੀ ਉਹਦੀ ਉਤਪਤੀ ਕਰਨ ਦੀ, ਚਲੋ ਪਾਲਣਾ ਕਰਨ ਦੀ ਉਹਦੀ ਲੀਲਾ ਹੈ। ਫਿਰ
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਹੁਣ ਦੂਜਾ ਪਤਾ ਸ਼ੁਰੂ ਹੋਣ ਲੱਗਾ ਗੁਰੂ ਨਾਨਕ ਸਾਹਿਬ ਜੀ ਦਾ ਨੰਬਰ, ਦੇਖੋ ਇੱਕ ਪੂਰਾ ਹੋ ਗਿਆ ਨਾ ਅਤੇ ਦੂਜਾ ਸ਼ੁਰੂ ਹੋਣ ਲੱਗਾ ਹੈ।
ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ,
ਹਾਂ ਇਹ ਪਹਿਲੇ ਘਰ ਸ਼ਬਦ ਸੀ ਉਹ ਤਾਂ ਮੰਗਲਵਾਰ ਫਿਰ ਆ ਗਿਆ। ਇਹ ਅਗਲਾ ਜਿਹੜਾ ਪਤਾ ਹੈ ਇਹ ਦੂਜੇ ਘਰ 'ਚ ਆ ਰਿਹਾ। ਘਰ ਦਾ ਕੀ ਮਤਲਬ ਹੁੰਦਾ ਹੈ? ਤਾਲ, ਤਾਲ ਨਾਲ ਸੰਬੰਧ ਰੱਖਦਾ ਹੈ। ਰਾਗੀਆਂ ਨੂੰ ਹੁਕਮ ਹੈ ਵੀ ਇਹਨੂੰ ਤਬਲੇ ਨੂੰ ਆਹ ਜਿਹੜਾ ਸ਼ਬਦ ਗਾਉਣਾ ਦੂਜੇ ਤਾਲ 'ਚ ਵਜਾ ਕੇ ਗਾਇਆ ਵਾ, ਕਰਨਾਮ ਤਾਲ ਲੈ, ਇਹ ਸ਼ਬਦ ਹੁਣ ਦੂਜੇ ਤਾਲ ਲੈ। ਸੋ ਇਹਦੇ ਵਿੱਚ ਮਹਾਰਾਜ ਪਾਤਸ਼ਾਹ ਇਸ ਪਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਉਪਦੇਸ਼ ਬਖਸ਼ਦੇ ਨੇ। ਹਾਂਜੀ,
ਗੁਰ ਕੈ ਸ਼ਬਦ ਤਰੇ ਮਨ ਕੇਤੇ, ਮਨ ਕੇਤੇ
ਗੁਰੂ ਦੇ ਸ਼ਬਦ ਨਾਮ ਉਪਦੇਸ਼ ਦਾ ਹੈ। ਗੁਰੂ ਦੇ ਉਪਦੇਸ਼ ਕਰਕੇ ਨਾ ਅਨੇਕਾਂ ਹੀ ਮੁਨੀਸ਼ਵਰ ਮੁਨੀਵਾਰ ਜਿਹੜੇ ਥੇ ਮੁਨੀ ਲੋਕ ਉਹ ਵੀ ਤਰ ਗਏ। ਹੋਰ ਕੌਣ ਤਰਿਆ? ਇੰਦਰਾਦਿਕ,
ਇੰਦਰਾਦਿਕ
ਬ੍ਰਹਮਾਦ ਤਰੇ, ਸਾਰੀ ਲੈਣ ਪੜ੍ਹ ਲਓ, ਬੋਲੋ।
ਗੁਰ ਕੈ ਸ਼ਬਦ ਤਰੇ ਮਨ ਕੇਤੇ ਇੰਦਰਾਦਿਕ ਬ੍ਰਹਮਾਦ ਤਰੇ,
ਹਾਂ ਇਉਂ ਗੁਰੂ ਦੇ ਸ਼ਬਦ ਕਰਕੇ ਗੁਰੂ ਦੇ ਸ਼ਬਦ ਰਾਹੀਂ ਕਈ ਮੁਨੀਸ਼ਵਰ ਜਿਹੜੇ ਨੇ ਤਰ ਗਏ ਭਾਈ, ਕੇਤੇ ਮੈਨੂੰ ਕਿਤੇ ਨਹੀਂ ਕਿ ਨਹੀਂ ਇੰਦਰ ਵਰਗੇ ਤਰ ਗਏ, ਬ੍ਰਹਮਾਦਿਕ ਦੇਵਤੇ ਜਿਹੜੇ ਸੀ ਉਹ ਵੀ ਮਹਾਰਾਜ ਤਰ ਗਏ। ਐਸੀ ਸ਼ਬਦ ਦੀ ਦੇਣ ਹੈ। ਚਲੋ,
ਸਨਕ ਸਨਦਨ ਸਨੰਦਨ,
ਮੁੱਲ ਨਾਮ ਮੁਨੀਸ਼ਵਰ ਦਾ ਵੀ ਅਰਥ ਲੈ ਲੈਂਦਾ, ਚੰਦ ਟਕਸਾਲ 'ਚ ਮੁੱਲ ਨਾਮ ਮੋਨੀ ਦਾ ਵੀ ਕਰ ਲੈਂਦੇ ਨੇ ਜਿਹੜੇ ਮੌਨ ਧਾਰਨ ਵਾਲੇ। ਮੈਂ ਜੀ 12 ਸਾਲ ਬੋਲਣਾ ਹੀ ਨਹੀਂ, ਸਿਮਰਨ ਹੀ ਕਰਨਾ। ਇਹੋ ਜਿਹੇ ਮੌਨ ਧਾਰਨ ਵਾਲੇ ਵੀ ਮਹਾਰਾਜ ਕਹਿੰਦੇ ਜੇ ਸ਼ਬਦ ਨਾਲ ਜੁੜੇ ਨੇ ਤੜੇ ਉਹ ਵੀ ਨੇ। ਮੁੰਨ ਦਾ ਅਰਥ ਚੁੱਪ ਸਾਧਨ ਵਾਲੇ ਕਰ ਲੈਂਦਾ, ਮੌਨ ਧਾਰੀ ਸਾਬਾਸ।
ਸਨਕ ਸਨੰਦਨ ਤਾਪਸੀ ਜਨ ਕੇਤੇ,
ਇਹ ਵਰਮਾ ਦੇ ਪੁੱਤਰਾਂ ਦਾ ਨਾਂ ਹੈ। ਇੱਥੇ ਦੋ ਦਾ ਨਾਂ ਆ ਗਿਆ, ਇੱਕ ਨਾਂ ਸਨਕ, ਦੂਜੇ ਨੂੰ ਸਨੰਦਨ, ਤੀਜੇ ਨੂੰ ਹੋ ਗਿਆ ਸੰਤ ਕੁਮਾਰ। ਸਨਕ ਸਨੰਦਨ ਸਨਾਤਨ ਚੌਥੇ ਦਾ ਨਾਂ, ਸਨਕ ਸਨੰਦਨ ਸਨਾਤਨ ਸੰਤ ਕੁਮਾਰ। ਇਹ ਚਾਰ ਪੁੱਤਰ ਵਰਮਾ ਦੇ ਨੇ ਜਿਨ੍ਹਾਂ ਨੂੰ ਸਨਕਾਦਿਕ ਕਿਹਾ ਜਾਂਦਾ ਹੈ। ਮੰਨਿਆ ਹੈ ਵੀ ਇਹ ਕਦੇ ਬੁੱਢੇ ਨਹੀਂ ਹੁੰਦੇ, ਜਵਾਨ ਨਹੀਂ ਰਹਿੰਦੇ ਨੇ, ਉਹਨਾਂ ਦੀ ਅਸੀਂ ਪ੍ਰਕਿਰਤੀ ਹੈ ਉੱਥੇ। ਪੰਜਵਾਂ ਪੁੱਤਰ ਦਾ ਨਾਰਦ ਵੀ ਹੈ ਵਰਮਾ ਦਾ। ਇੱਥੇ ਹੁਣ ਇਹਨਾਂ ਦੀ ਗੱਲ ਕਰਦੇ ਨੇ, ਉਹਦੇ ਜਿਹੜੇ ਪੁੱਤਰ ਨੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਆਦਿਕ ਜਿਹੜੇ ਨੇ। ਇਹਨਾਂ ਤੋਂ ਇਲਾਵਾ ਤਪਸੀ ਜਨ ਕੀਤੇ, ਹੋਰ ਵੀ ਤਪੱਸਿਆ ਕਰਨ ਵਾਲੇ ਕਈ ਜਨ ਇਹਨਾਂ ਤੋਂ ਬਿਨਾਂ, ਹਾਂਜੀ ਇਹ ਸਾਰੇ ਜਿੰਨੇ ਨੇ ਕਿਵੇਂ ਤਰੇ ਨੇ? ਅਗਲੀ ਪੜ੍ਹ ਦਿਓ, ਗੁਰਪ੍ਰਸਾਦੀ
ਗੁਰਪ੍ਰਸਾਦੀ ਪਾਰ ਪਰੇ,
ਹਾਂ ਇਹ ਸਾਰੇ ਵੀ ਜਿਹੜੇ ਨੇ ਗੁਰੂ ਦੀ ਕਿਰਪਾ ਨਾਲ ਪਾਰ ਹੋਏ ਨੇ, ਗੁਰਪ੍ਰਸਾਦੀ ਹੋ ਕੇ। ਹਾਂਜੀ,
ਭਵ ਜਲ ਬਿਨ ਸ਼ਬਦ ਕਿਉਂ ਤਰੀਆ,
ਠੀਕ ਭਵ ਜਲ ਦੇ ਵਿਸਰਾਮ ਠੀਕ ਕੀਤਾ ਤੁਸੀਂ। ਭਵ ਜਲ,
ਭਵ ਜਲ
ਬਿਨ ਸ਼ਬਦ ਹੈ ਕਿਉਂ ਤਰੀਆ,
ਬਿਨ ਸ਼ਬਦ ਹੈ ਕਿਉਂ ਤਰੀਆ।
ਭਵ ਜਲ ਜਿਹੜਾ ਸੰਸਾਰ ਸਮੁੰਦਰ ਹੈ, ਇੱਥੇ ਰੁਕ ਜਾਣਾ। ਭਵ ਜਲ,
ਭਵ ਜਲ
ਜਿਹੜਾ ਸੰਸਾਰ ਸਮੁੰਦਰ ਹੈ, ਬਿਨ ਸ਼ਬਦ ਹੈ ਕਿਉਂ ਤਰੀਆ, ਗੁਰੂ ਉਪਦੇਸ਼ ਤੋਂ ਬਿਨਾਂ ਕਿਵੇਂ ਤਰਿਆ ਜਾਏਗਾ ਅਥਵਾ ਨਹੀਂ ਤਰਿਆ ਜਾਂਦਾ।
ਨਾਮ ਬਿਨਾਂ ਜਗ ਰੋਗ ਵਿਆਪਿਆ,
ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤਾਂ ਜਗ ਦਾ ਅਰਥ ਜੀਵ ਅਰਥ ਲਿਆ ਜਾਣਾ, ਗਗਨੋਂ ਕੜਾ ਗਿਆ ਨਾ, ਇੱਥੇ ਜੀਵ ਦਾ ਵਾਚਕ ਹੈ ਸੰਸਾਰ ਦਾ ਨਹੀਂ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੀਵ ਜਾਂ ਸੰਸਾਰ ਦਾ ਅਰਥ ਵੀ ਲਾ ਲੈਂਦੇ ਨੇ। ਹਾਂਜੀ, ਸੋ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਜੀਵ ਇਹ ਸੰਸਾਰ ਨੂੰ ਕਿਹੜਾ ਰੋਗ ਲੱਗ ਰਿਹਾ ਹੈ? ਵਿਆਪਿਆ ਮੈਨੂੰ ਲੱਗ ਰਿਹਾ ਹੈ, ਹਉਮੈ ਦਾ ਇਹ ਵੱਡਾ ਰੋਗ ਹੈ, ਇਹਨੂੰ ਰੋਗ ਲੱਗ ਰਿਹਾ ਹੈ, ਇਹਦੇ ਕਰਕੇ ਹੰਕਾਰੀ ਹੈ ਕਿਉਂਕਿ ਨਾਮ ਨਹੀਂ ਜਪਿਆ। ਫਿਰ ਇਹ ਤਾਂ ਵੱਡਾ ਰੋਗ ਸਭ ਤੋਂ ਹਉਮੈ ਦੀਰਘ ਰੋਗ ਹੈ। ਸੋ ਉਹ ਲੋਕ ਇਹਨੂੰ ਲੱਗ ਗਿਆ ਜੀ, ਇਸ ਲਈ ਦੁਬਦਾ
ਦੁਬਦਾ ਡੁੱਬ ਡੁੱਬ ਮਰੀਆ,
ਹਾਂਜੀ ਹਉਮੈ ਦਾ ਰੋਗ ਹੈ, ਉਹਨਾਂ ਦੇ ਦੁਬਦਾ ਤਾਂ ਬਣੀ ਰਹੇਗੀ ਨਾ। ਦੁਬਦਾ ਕੀ ਅਦਵੈਤ ਭਾਵ, ਦੂਜਾਪਣ, ਦੁਜੈਦਗੀ, ਇਹਦੇ ਵਿੱਚ ਫਿਰ ਡੁੱਬ ਡੁੱਬ ਕੇ ਮਰਨਾ ਕਰਦਾ। ਜਿਹੜੀ ਦੁਬਦਾ ਰੂਪੀ ਨਦੀ ਹੈ ਨਾ, ਸੋ ਇਹਦੇ 'ਚ ਫਿਰ ਡੁੱਬ ਡੁੱਬ ਮਰਦਾ। ਹਾਂਜੀ,
ਗੁਰਦੇਵਾ ਗੁਰ ਅਲੱਖ ਅਭੇਵਾ।
ਦੇਵਾ ਦਾ ਅਰਥ ਇੱਥੇ ਦੇਵਤੇ ਨਹੀਂ, ਇੱਥੇ ਦੇਵਾ ਦਾ ਅਰਥ ਹੈ ਪ੍ਰਕਾਸ਼ ਰੂਪ। ਗੁਰਦੇਵਾ, ਗੁਰੂ ਹੀ ਪ੍ਰਕਾਸ਼ ਰੂਪ ਹੈ। ਗੁਰ ਅਲੱਖ ਅਭੇਵਾ, ਗੁਰੂ ਹੀ ਅਲੱਖ ਸਰੂਪ ਹੈ। ਅਭੇਵਾ ਭੇਦ ਤੋਂ ਰਹਿਤ ਸਰੂਪ ਹੈ, ਉਹਦਾ ਭੇਦ ਨਹੀਂ ਕੋਈ ਪਾਇਆ ਜਾ ਸਕਦਾ। ਜਿਵੇਂ ਪਰਮੇਸ਼ੁਰ ਅਲੱਖ ਹੈ, ਪਰਮੇਸ਼ੁਰ ਅਭੇਵ ਹੈ, ਇਉਂ ਗੁਰੂ ਵੀ ਸਾਧਸੰਗ ਇਹਨਾਂ ਲੱਛਣਾਂ ਦੇ ਸੰਯੁਕਤ ਹੈ। ਉਹਦੇ ਅੰਦਰ ਵੀ ਲੱਛਣ ਹੈਗੇ ਨੇ, ਉਹ ਵੀ ਅਲੱਖ ਹੈ ਗੁਰੂ ਵੀ। ਕੌਣ ਜਾਣੇਗਾ ਗੁਰੂ, ਹਾਂਜੀ, ਇਹਦੇ ਬਾਰੇ ਸਾਰਾ ਕੁਛ। ਅਤੇ ਉਹ ਭੇਦ ਤੋਂ ਰਹਿਤ ਹੈ, ਨਹੀਂ ਪਾ ਸਕਦਾ ਕੋਈ ਭੇਦ। ਤ੍ਰਿਭਵਨ,
ਤ੍ਰਿਭਵਨ ਸੋਝੀ ਗੁਰ ਕੀ ਸੇਵਾ।
ਹੁਣ ਫਿਰ ਤਿੰਨੇ ਭਵਨਾਂ ਦੀ ਜਿਹੜੀ ਸੋਝੀ ਹੈ ਨਾ, ਹੋ ਜਾਣੀ, ਜਿਹਨੂੰ ਦਿਵ ਦ੍ਰਿਸ਼ਟੀ ਵੀ ਕਹਿ ਦਿੰਦੇ ਨੇ, ਇਹ ਗੁਰੂ ਦੀ ਸੇਵਾ ਕਰਨ ਨਾਲ ਮਿਲ ਜਾਂਦੀ ਹੈ ਦਿਵ ਦ੍ਰਿਸ਼ਟੀ। ਤੀਜਾ ਨੇਤਰ ਖੁੱਲ੍ਹ ਜਾਂਦਾ ਹੈ, ਫਿਰ ਉਹਨੂੰ ਪਤਾ ਹੁੰਦਾ ਸੁਰਗ ਵਿੱਚ ਕੀ ਹੋ ਰਿਹਾ ਹੈ, ਉਹਨੂੰ ਪਤਾ ਹੁੰਦਾ ਮਾਤਲੋਕ 'ਚ ਕੀ ਹੋ ਰਿਹਾ, ਅਮੈਰੀਕਾ 'ਚ ਕੀ ਹੋ ਰਿਹਾ, ਇੰਡੀਆ ਕੀ ਹੋ ਰਿਹਾ, ਇੰਗਲੈਂਡ ਕੀ ਹੋ ਰਿਹਾ, ਕੀ ਹੋਵੇਗਾ। ਅਤੇ ਇਹ ਸਾਰਾ ਉਹਨੂੰ ਫਿਰ ਗਿਆਨ ਹੋ ਜਾਂਦਾ ਹੈ ਗੁਰੂ ਕੀ ਸੇਵਾ ਵਿੱਚੋਂ। ਇਤਨੀ ਮਹਾਨ ਪਦਵੀ ਜਿਹੜੀ ਹੈ ਪ੍ਰਾਪਤ ਹੁੰਦੀ ਹੈ, ਖਿਆਲ ਲਓ। ਹਾਂਜੀ, ਜੇ ਕੋਈ ਚਿੱਤ ਲਾ ਕੇ ਕਰੇ, ਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ, ਚਿੱਤ ਲਾਏ, ਚਿੱਤ ਲਾ ਕੇ ਕਰੇ। ਸਾਬਾਸ,
ਆਪੇ ਦਾਤ ਕਰੀ ਗੁਰਦਾਤਾ।
ਹਾਂ, ਜਦ ਗੁਰਾਂ ਦੇ ਗੁਰਾਂ ਰੂਪ ਦਾਤਿਆਂ ਨੇ ਸਾਡੇ 'ਤੇ ਦਾਤ ਕਰਤੀ, ਕਿਰਪਾ ਕਰਤੀ ਨਾ, ਦਾਤ ਕਿਹੜੀ, ਨਾਮ ਦੀ ਬਖਸ਼ਿਸ਼, ਇਹ ਸਾਨੂੰ ਪ੍ਰਾਪਤ ਹੋ ਗਈ ਨਾ। ਫਿਰ ਕਿਹਨੂੰ ਪਾਇਆ, ਪੜ੍ਹਾਂਗੇ,
ਪਾਇਆ ਅਲੱਖ ਅਭੇਵਾ।
ਫਿਰ ਅਲੱਖ ਅਭੇਵਾ ਜਿਹੜਾ ਪਰਮੇਸ਼ੁਰ ਸੀ ਉਹਨੂੰ ਪਾ ਲਿਆ, ਜਿਹੜਾ ਆਪ ਅਲੱਖ ਸਰੂਪ ਹੈ ਉਹੀ ਅਲੱਖ ਨੂੰ ਜੜਾਊਗਾ ਨਾ, ਜਿਹੜਾ ਆਪ ਭੇਵ ਹੈ ਉਹੀ ਭੇਵ ਨੂੰ ਅੱਗੇ ਪ੍ਰਾਪਤ ਕਰਾਊਗਾ ਨਾ। ਭਾਵ ਜਿਹੜਾ ਜਗਦਾ ਦੇਵ ਹੈ ਉਹੀ ਬੁੱਝੇ ਨੂੰ ਜਗਾਊਗਾ, ਬੁੱਝਿਆ ਹੋਇਆ ਬੁੱਝੇ ਨੂੰ ਕਿਵੇਂ ਜਗਾਊਗਾ। ਹਾਂਜੀ, ਗੁਰੂ ਬੁੱਝਿਆ ਦੇਵਾ ਨਹੀਂ, ਪ੍ਰਕਾਸ਼ ਰੂਪ ਹੈ, ਦੇਵਾ ਕਹਿਤਾ ਨਾ। ਚਲੋ,
ਮਨ ਰਾਜਾ, ਮਨ ਮਨ 'ਤੇ ਮਾਨਿਆ।
ਮਨ ਇੱਕ ਤਰ੍ਹਾਂ ਰਾਜਾ ਮੰਨਿਆ, ਕਦੋਂ ਰਾਜਾ ਬਣਦਾ ਇਹ, ਇਹ ਦੋ ਤਰ੍ਹਾਂ ਦੇ ਅਰਥ ਨੇ। ਇੱਕ ਤਾਂ ਰਾਜਾ ਵੀ ਇਹ ਆਕੀ ਹੋ, ਜਿਵੇਂ ਰਾਜਾ ਕਿਸੇ ਦੀ ਪ੍ਰਵਾਹ ਨਹੀਂ ਕਰਦਾ, ਉਹ ਹੈ ਨਿਸ਼ੇਧ ਪੱਖ ਵਿੱਚ, ਇਹ ਵੀ ਕਿਸੇ ਦੀ ਪ੍ਰਵਾਹ ਨਹੀਂ ਕਰਦਾ, ਉਦੋਂ ਆਕੀ ਹੋ ਕੇ ਰਾਜਾ ਬੈਠਾ ਇਹ। ਅਤੇ ਜਾਂ ਜਿਹੜਾ ਹੈ, ਜਿਹੜਾ ਇਨਸਾਫ ਪਸੰਦ ਰਾਜਾ ਹੁੰਦਾ ਹੈ, ਪ੍ਰਜਾ ਦੀ ਮਦਦਗਾਰ ਰਾਜਾ ਹੁੰਦਾ ਹੈ, ਰਾਜਾ ਨਾਲ ਪ੍ਰਕਾਸ਼ ਰੂਪ ਦਾ ਵੀ ਹੁੰਦਾ, ਉਹ ਰਾਜਾ ਕਿਵੇਂ ਬਣਦਾ ਹੈ? ਮਨ ਮਨ 'ਤੇ ਮੰਨਿਆ, ਪਹਿਲੇ ਮਨ ਦੇ ਨੇ ਨੌਕੜ ਹੈ, ਦੂਜੇ ਨੂੰ ਹੈ ਨਹੀਂ। ਮਨ 'ਤੇ ਮੰਨਿਆ, ਮਨ ਨਾਮ ਇੱਥੇ ਮੰਤਰ ਦਾ ਹੈ। ਜਦੋਂ ਮਨ ਜਿਹੜਾ ਗੁਰਾਂ ਦੇ ਮੰਤਰ 'ਤੇ ਮੰਨ ਜਾਵੇ ਨਾ, ਫਿਰ ਇਹ ਅਵਿਨਾਸ਼ੀ ਰਾਜਾ ਹੈ। ਹਾਂ, ਦੂਜਾ ਰਾਜਾ ਨਹੀਂ ਜਿਹੜਾ ਵੀ ਵੋਟਾਂ ਲੈ ਕੇ ਬਣਦੇ ਨੇ, ਅਗਲੀ ਵਾਰੀ ਫਿਰ ਖਤਮ ਹੋ ਗਿਆ ਕੰਮ। ਇਹ ਜਿਹੜਾ ਰਾਜਾ ਹੈ ਇਹ ਅਵਿਨਾਸ਼ੀ ਰਾਜਾ ਬਣ ਜਾਂਦਾ ਹੈ, ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨੇ, ਅਬ ਤੋ ਜਾਏ ਚੜ੍ਹੇ ਸਿੰਘ ਹਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਉਹ ਨਾ ਸਕੇ ਪਛਾਣੇ। ਫਿਰ ਰਾਮ ਵਿੱਚ ਅਤੇ ਹੁਣ ਕਹਿੰਦੇ ਕਬੀਰ 'ਚ ਕੋਈ ਫਰਕ ਨਹੀਂ ਰਹਿ ਗਿਆ, ਇਹ ਅਵਿਨਾਸ਼ੀ ਰਾਜ ਦੀ ਪ੍ਰਾਪਤੀ ਹੋ ਗਈ। ਉਸ ਇੱਦਾਂ ਦਾ ਰਾਜਾ ਬਣਿਆ ਮਨ। ਫਿਰ ਬਣਿਆ ਕਿਵੇਂ ਹੈ? ਜਦੋਂ ਮਨ ਕਿਤੇ ਗੁਰੂ ਦੇ ਮੰਤਰ 'ਤੇ ਮੰਨ ਜਾਵੇ, ਉਹਨੂੰ ਫੇਥ ਹੋ ਜਾਵੇ, ਭਰੋਸਾ ਹੋ ਕੇ ਕਮਾਵੇ, ਫਿਰ ਹੋਰ ਦਾ ਕੀ ਖਤਮ ਹੁੰਦਾ? ਫਿਰ ਰਾਜਾ ਬਣ ਗਿਆ। ਅਤੇ ਇਹਦੇ ਦੂਰ ਕਿੰਨੀਆਂ ਚੀਜ਼ਾਂ ਹੋਈਆਂ ਇਸ ਰਾਜੇ ਦੇ, ਮਨ ਰੂਪੀ ਰਾਜੇ ਦੀਆਂ, ਅੱਗੇ ਦੱਸਿਆ, ਪੜ੍ਹੋ।
ਮਨਸਾ ਮਨਹਿ ਸਮਾਈ,
ਜਿਹੜੀਆਂ ਵਾਸਨਾ ਉਠਾਉਂਦਾ ਸੀ ਮਨ। ਹੁਣ ਆਪਾਂ ਬੈਠੇ ਹਾਂ, ਕਿਸੇ ਦੀ ਵਾਸਨਾ ਕਿੱਥੇ ਗਈ ਹੋਈ ਹੈ, ਕਿਸੇ ਕਿੱਥੇ, ਕਿਸੇ ਦੀ ਲੰਗਰ ਵੱਲ, ਕਿਸੇ ਦੀ ਇੰਡੀਆ ਵੱਲ, ਕਿਸੇ ਦੀ ਇੱਧਰ ਉੱਧਰ, ਪਤਾ ਆਪਣੂੰ ਸਰ, ਔਰ ਉੱਠਣੋਂ ਹਟਦੀਆਂ ਨੇ, ਉੱਠੀ ਜਾਂਦੀਆਂ ਨੇ, ਬਾਣੀ ਪੜ੍ਹਦੀਆਂ ਉੱਠੀ ਜਾਂਦੀਆਂ ਨੇ, ਨਿਤਨੇਮ ਕਰਦੀਆਂ ਉੱਠਦੀਆਂ ਨੇ, ਫਿਰ ਉਹ ਜਿਹੜੀਆਂ ਉੱਠੀਆਂ ਸੀ ਉਹ ਫਿਰ ਸੁਪਨੇ 'ਚ ਵੀ ਉੱਠੀ ਜਾਂਦੀਆਂ ਨੇ। ਬਹੁਤ ਵੱਡੀ ਸਪੀਡ ਹੈ ਇਹਦੀ ਵਾਸਨਾਵਾਂ ਦੀ ਉਠਾਉਣ ਦੀ। ਸੁਮਾਰੀ ਕਹਿੰਦੇ ਇਹ ਜਿਹੜੀਆਂ ਦੀਆਂ ਵਾਸਨਾਵਾਂ ਨੇ ਨਾ, ਫਿਰ ਸਮਾਈ ਸਮਾ ਜਾਂਦੀਆਂ ਨੇ, ਉੱਠਣ ਬੰਦ ਹੋ ਜਾਂਦੀਆਂ ਨੇ।
ਮਨ ਜੋਗੀ, ਮਨ ਬਿੰਸ ਬੇਯੋਗੀ।
ਫਿਰ ਮਨ ਨੂੰ ਭਾਈ ਅੱਡ ਅੱਡ ਅਵਸਥਾਵਾਂ ਨੇ, ਪਹਿਲਾਂ ਰਾਜਾ ਕਿਹਾ, ਹੁਣ ਮਨ ਨੂੰ ਜੋਗੀ ਕਿਹਾ। ਜੋਗੀ ਕਿਉਂ ਹੈ? ਜੇ ਜੁੜਿਆ ਹੋਇਆ ਹੈ, ਜੇ ਤਾਂ ਰੱਬ ਨਾਲ ਜੁੜਿਆ ਹੈ, ਫਿਰ ਉਹਨੂੰ ਕਹਿੰਦੇ ਜੋਗੀ, ਜੁੜ ਗਿਆ ਭਾਈ, ਜੋਗੀ ਹੈ, ਜੁੜ ਗਿਆ। ਅਤੇ ਮਨ ਬਿੰਸ ਬੇਯੋਗੀ, ਹਾਂ, ਸ਼ੁਭ ਗੁਣਾ ਕਰਕੇ ਜਿਹੜਾ ਸੀ, ਉਹਦੇ ਗੁਣਾਂ ਨੂੰ ਗਾਉਣ ਕਰਕੇ ਇਹ ਬਣ ਗਿਆ ਜੋਗੀ। ਹੁਣ ਸ਼ੁਭ ਗੁਣਾ ਕਰਕੇ ਜਿਹੜਾ ਸੀ ਭਾਈ, ਜਦੋਂ ਜੁੜ ਗਿਆ ਉਹਦੇ ਨਾਲ, ਫਿਰ ਮਨ ਬਿੰਸ ਬੇਯੋਗੀ। ਮਨ ਹੀ ਪਰਮੇਸ਼ਰ ਦਾ ਜਿਹੜਾ ਵਿਛੜਿਆ ਹੋਇਆ ਸੀ, ਜੰਮਦਾ ਮਰਦਾ ਸੀ, ਬਿੰਸ ਮੈਨੇ ਕਦੇ ਜੰਮਦਾ ਸੀ ਕਦੇ ਮਰਦਾ ਸੀ, ਜੋਗੀ ਵਿਛੜਿਆ ਹੋਇਆ ਸੀ, ਇਸੇ ਕਰਕੇ ਰੱਬ ਨਾਲ, ਪਰ ਹੁਣ ਉਹ ਵਿਛੜਿਆ ਹੋਇਆ ਜੋਗੀ ਜੁੜ ਗਿਆ, ਮਿਲ ਗਿਆ, ਵਿਛੋੜਾ ਨਹੀਂ ਰਹਿ ਗਿਆ। ਮਨ ਸਮਝ ਹੈ,
ਮਨ ਸਮਝ ਹੈ ਗੁਣ ਗਾਈ।
ਹਾਂ, ਪਰ ਜੇ ਮਨ ਗੁਣਾਂ ਦੁਆਰਾ ਸਮਝ ਆਵੇ ਫਿਰ ਇਹ ਪਰਮੇਸ਼ਰ ਦੇ ਫਿਰ ਗੁਣ ਗਾਉਂਦਾ, ਨਹੀਂ ਤਾਂ ਸਮਝਦਾ ਹੀ ਨਹੀਂ। ਕਈ ਕਹਿੰਦੇ ਇਹ ਤਾਂ 1430 ਅੰਗ ਜਿਹੜੇ ਨੇ ਗ੍ਰੰਥੀਆਂ ਵਾਸਤੇ ਨੇ, ਸਾਡੇ ਵਾਸਤੇ ਥੋੜ੍ਹੇ ਨੇ। ਸਾਰਾ ਸਮਝਾਇਆ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਅੰਗ ਅੰਗ 'ਤੇ ਸਾਨੂੰ ਬੋਧ ਕਰਾਇਆ, ਉਹ ਮਨਾ ਸਮਝ। ਹਾਂਜੀ, ਚਲੋ।
ਗੁਰ 'ਤੇ ਮਨ ਮਾਰਿਆ ਸ਼ਬਦ ਵਿਚਾਰਿਆ,
ਹੱਠ ਨਾਲ ਮਰਨਾ ਵੀ ਨਹੀਂ ਹੈ। ਜੇ ਤੁਸੀਂ ਕਹੋ ਵੀ ਮੈਂ ਨਾ ਕੋਈ ਆਪਣੇ ਜ਼ੋਰ ਨਾਲ ਮਾਰ ਲੂੰ ਇਹਨੂੰ, ਮਗਰ ਐਸਾ ਨਹੀਂ ਮਰਨਾ, ਮਰੂਗਾ ਕਿਵੇਂ? ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਇਹ ਮਨ ਜਿਹੜਾ ਹੈ ਆਪਣੀ ਮਨੌਤ ਤੋਂ ਫਿਰ ਮਰ ਜਾਂਦਾ ਹੈ। ਪਰ ਕਿੰਨਿਆਂ ਨਾਲ ਨਾਲ ਵਿਚਾਰ ਵੀ ਕਰੇ ਸ਼ਬਦ ਦੀ, ਹੁਣ ਜਿਵੇਂ ਤੁਸੀਂ ਵਿਚਾਰ ਕਰ ਰਹੇ ਹੋ, ਬਾਣੀ ਦੇ ਅਰਥਾਂ ਦੀ ਸਮਝ ਆ ਰਹੀ ਹੈ ਤੁਹਾਨੂੰ, ਸੋਝੀ ਆ ਰਹੀ ਹੈ। ਇਉਂ ਸ਼ਬਦ ਨੂੰ ਕਮਾਵੇ, ਸ਼ਬਦ ਦੀ ਵਿਚਾਰ ਕਰੇ, ਸ਼ਬਦ ਦੇ ਵਿਚਾਰ ਨੂੰ ਸੁਣੇ, ਕਹੇ ਹੋਏ ਵਚਨਾਂ ਨੂੰ ਕਮਾਵੇ। ਜਦੋਂ ਇਹ ਵਿਚਾਰ ਦੇ ਵਿੱਚ ਭਾਈ ਪੂਰਾ ਹੋ ਗਿਆ, ਫਿਰ
ਵਿਰਲੇ ਸੰਸਾਰਾ,
ਤੇ ਵਿਰਲੇ ਸੰਸਾਰਾ। ਮਹਾਰਾਜ ਹੈਗੇ ਕਿੰਨੇ ਕਿੰਨੇ ਨੇ ਕ ਜਿਨ੍ਹਾਂ ਨੇ ਗੁਰੂ ਪ੍ਰਸਾਦੀ ਗੁਰੂ ਉਪਦੇਸ਼ ਨੂੰ ਕਮਾ ਕੇ ਮਨ ਮਾਰਿਆ ਹੈ, ਅਤੇ ਵਿਚਾਰ ਵਾਲੇ ਹੋਏ ਨੇ ਕਿੰਨੇ ਕੁ ਨੇ। ਮਹਾਰਾਜ ਕਹਿੰਦੇ ਟੋਲੇ ਤਾਂ ਬਹੁਤ ਸੰਸਾਰ ਟੋਲਿਆਂ ਟੋਲੇ ਫਿਰਦੇ ਨੇ, ਪਰ ਮਾਰਿਆ ਹੋਇਆ ਜਿਹਨੇ ਮਨ ਹੈ ਉਹ ਵਿਰਲੇ ਨੇ, ਬਾਕੀ ਮਨ ਨੇ ਮਾਰ ਲਿਆ ਸਾਰਿਆਂ ਨੂੰ। ਹਾਂਜੀ, ਇਹ ਤਿੰਨ ਚਾਰ ਰੂਪਾਂ 'ਚ ਆਉਂਦਾ ਹੈ। ਮਨ ਨਨੇ ਨੂੰ ਸ਼ੈਰੀ ਨਾਲ ਵੀ ਆਉਂਦਾ ਹੈ, ਮਨ ਮੁਕਤ ਅੱਖਰ 'ਚ ਵੀ ਆਉਂਦਾ ਹੈ, ਦੋਵੇਂ ਅੱਖਰ ਮਨ ਨਨੇ ਨੂੰ ਮੁਕਣ ਨਾਲ ਵੀ ਆਉਂਦਾ ਹੈ, ਸੋ ਕੱਢਿਆ ਜਾ ਸਕਦਾ ਨਨ। ਹਾਂਜੀ, ਚਲੋ।
ਨਾਨਕ ਸਾਹਿਬ ਭਰਪੁਰ ਲੀਣਾ,
ਨਾਨਕ ਸਾਹਿਬ ਭਰਪੁਰ ਲੀਣਾ। ਮਨ ਕਹਿੰਦੇ ਉਹ ਜਿਹੜਾ ਸਾਹਿਬ ਹੈ ਨਾ, ਸਾਹਿਬ ਪਰਮੇਸ਼ੁਰ ਵਾਹਿਗੁਰੂ, ਜਿਹੜਾ ਭਰਪੁਰ ਦਾ ਪੂਰਨ ਹੋ ਕੇ ਸਾਰਿਆਂ ਵਿੱਚ ਲੀਨ ਹੋ ਰਿਹਾ, ਮਿਲ ਰਿਹਾ ਆ।
ਸਾਚ ਸ਼ਬਦ ਨਿਸਤਾਰਾ,
ਸੱਚਾ ਸ਼ਬਦ ਜਿਹੜਾ ਗੁਰਾਂ ਦਾ, ਉਹਦੇ ਉਪਦੇਸ਼ ਕਰਕੇ ਇਹ ਜੀਵਨ ਦਾ, ਇਹ ਜੀਵ ਦਾ ਅਤੇ ਜਿਹੜਾ ਸੀ ਭਾਈ ਨਿਸਤਾਰਾ ਹੋ ਜਾਂਦਾ, ਤਰ ਜਾਂਦਾ। ਉਪਦੇਸ਼ ਨੂੰ ਜਾਣ ਲਿਆ ਨਾ ਜਦੋਂ, ਫਿਰ ਨਿਸਤਾਰਾ ਤਰ ਗਿਆ ਬਾਈ ਵਿਸ਼ੇਸ਼ ਕਰਕੇ। ਹਾਂਜੀ, ਹੁਣ ਅਗਲੇ ਸ਼ਬਦ ਵਿੱਚ ਗੁਰੂ ਸਾਹਿਬ ਜੀ ਦੀ ਬਖਸ਼ੋਰੀ ਹੈ, ਮਨੁੱਖ ਦੀਆਂ ਚਾਰ ਹਿੱਸਿਆਂ ਵਿੱਚ ਵੰਡਿਆ। ਆਪਾਂ ਪਿੱਛੇ ਸ਼ਬਦ ਪੜ੍ਹ ਕੇ ਆਇਆ, ਪਹਿਲਾਂ ਬਚਪਨ, ਫਿਰ ਜਵਾਨੀ, ਫਿਰ ਅਧਖੜ ਉਮਰ, ਫਿਰ ਬੁਢੇਪਾ। ਇੱਥੇ ਗੁਰੂ ਮਹਾਰਾਜ ਮਾਗਲੀ ਉਮਰ ਜਿਹੜੀ ਬੁਢੇਪੇ ਦੀ ਹੈ ਉਹਦਾ ਵਿਵਰਣ ਦੇ ਰਹੇ ਨੇ, ਉਹਦਾ ਬਿਆਨ ਕਰ ਰਹੇ ਨੇ ਕਿ ਬੁਢੇਪੇ 'ਚ ਕੀ ਹੁੰਦਾ ਹੈ। ਹਾਂਜੀ, ਪੜ੍ਹੋ।
ਪੈਰੋ ਮਹੱਲਾ ਪਹਿਲਾ,
ਪਹਿਲਾ ਪੱਪਾ ਹੈ ਨੁਸ਼ਿਆਰੀ,
ਪੈਰੋ ਹਾਂ
ਮਹੱਲਾ
ਪਹਿਲਾ,
ਹਾਂ ਪਹਿ ਕਹਿ ਕੇ ਨਾ, ਪਹਿ ਲਾ ਕਹਿ ਦੋ, ਪਹਿ ਲਾ,
ਪਹਿ ਲਾ,
ਗੁੱਡ,
ਪਹਿ ਲਾ,
ਠੀਕ।
ਨੈਣੀ ਦ੍ਰਿਸ਼ਟ ਨਹੀਂ ਤਨਹੀਂ ਨਾ,
ਹਾਂਜੀ ਇਹ ਜਿਹੜੀ ਅਵਸਥਾ ਨਾ, ਨੈਣੀ ਦ੍ਰਿਸ਼ਟ ਨਹੀਂ, ਇੱਥੇ ਚਮਕੀ ਲਾਓ
ਨਹੀਂ।
ਹਾਂ, ਜੇ ਆਪਾਂ ਨੈਣੀ ਦ੍ਰਿਸ਼ਟ, ਨੈਣਾਂ ਦੀ ਦ੍ਰਿਸ਼ਟ ਹੈਗੀ ਆ ਫਿਰ ਬੁਢੇਪੇ 'ਚ, ਖਤਮ ਹੀ ਨਹੀਂ ਹੋਈ, ਫਿਰ ਤਾਂ ਜਵਾਨ ਬਣ ਗਿਆ। ਨਹੀਂ ਤਾਂ ਚਮਕੀ ਲਾਓ, ਨੈਣੀ ਦ੍ਰਿਸ਼ਟ ਨਹੀਂ,
ਨੈਣੀ ਦ੍ਰਿਸ਼ਟ ਨਹੀਂ,
ਬੁਢੇਪੇ ਵਿੱਚ ਨਿਗਾਹ ਵੀ ਨਹੀਂ ਰਹਿ ਜਾਂਦੀ। ਕਹਿੰਦੇ ਜੀ ਚਿੱਟਾ ਮੋਤੀ ਆ ਗਿਆ ਜਾਂ ਕਾਲਾ ਆ ਗਿਆ, ਸੋ ਦ੍ਰਿਸ਼ਟ ਕਈ ਵਾਰੀ ਅੰਨਾ ਹੀ ਹੋ ਜਾਂਦਾ ਹੈ ਇਸ ਉਮਰ 'ਚ ਆ ਕੇ, ਦ੍ਰਿਸ਼ਟੀ ਰਹਿੰਦੀ ਉਹ ਨਹੀਂ, ਅਤੇ ਸਰੀਰ ਨੂੰ ਕੀ ਹੋ ਜਾਂਦਾ ਹੈ, ਤਾਂ ਨਹੀਂ ਨਾ। ਇਸ ਉਮਰ ਵਿੱਚ ਸਰੀਰ ਵੀ ਪਾਈ ਹੀਣਾ ਕਮਜ਼ੋਰ ਹੋ ਜਾਂਦਾ ਹੈ, ਸਰੀਰਕ ਬਲ ਵੀ ਘੱਟ ਜਾਂਦਾ ਹੈ, ਬੁੱਧੀ ਦਾ ਬਲ ਵੀ ਘੱਟ ਜਾਂਦਾ ਹੈ, ਸੋ ਇਹ ਸਾਰੇ ਬਾਲੇ ਦੇ ਹੀਣਾ ਕਮਜ਼ੋਰ ਹੋ ਗਿਆ। ਜਰ
ਚਰ ਜੀਤਿਆ ਸਿਰ ਕਾਲੋ,
ਜਰ ਨਾਮ ਬਿਰਧ ਅਵਸਥਾ ਦਾ ਹੀ ਹੈ, ਬੁਢੇਪੇ ਦਾ ਹੀ ਹੈ। ਜਰ ਨਾਮ ਧਨ ਦਾ ਵੀ ਹੁੰਦਾ ਹੈ, ਪਰ ਇੱਥੇ ਬੁਢੇਪਾ। ਹਾਂਜੀ, ਜਰ ਜੀਤਿਆ ਸਿਰ ਕਾਲੋ, ਬਿਰਧ ਅਵਸਥਾ ਨੇ ਇਹਨੂੰ ਜਿੱਤ ਲਿਆ ਮਨੁੱਖ ਨੂੰ, ਇਹਨਾਂ ਨੂੰ ਜਿਹੜਾ ਸੀ ਸਿਰ 'ਤੇ ਕਾਲ ਵੀ ਆਉਣ ਖੜ੍ਹਾ ਹੋਇਆ ਇਸ ਉਮਰ 'ਚ, ਤਾਂ ਪੱਕੀ ਆ ਵੀ ਚਲੋ ਆ ਤਾਂ ਭਾਵੇਂ ਕਿਸੇ ਵੇਲੇ ਵੀ ਸਕਦਾ, ਪਰ ਇਸ ਉਮਰ 'ਚ ਤਾਂ ਕੋਈ ਦੁਹਰਾਵਾਂ ਹੀ ਨਹੀਂ ਵੀ ਨਹੀਂ ਆਊਗਾ। ਹਾਂਜੀ, ਉਹ ਵੀ ਆ ਖੜਿਆ, ਖਲੋਤਾ ਇਹਨਾਂ ਨੂੰ। ਹਾਂਜੀ,
ਰੂਪ ਰੰਗ ਰਹਿਸ ਨਹੀਂ ਸਾਚਾ,
ਹਾਂ ਇਸ ਉਮਰ ਵਿੱਚ ਸੋਹਣਾ ਰੂਪ ਵੀ ਨਹੀਂ ਰਹਿ ਜਾਂਦਾ, ਜਿਹੜਾ ਜਵਾਨੀ 'ਚ ਹੁੰਦਾ ਸੀ, ਜਵਾਨੀ ਵਾਲਾ ਰੰਗ ਵੀ ਨਹੀਂ ਰਹਿ ਜਾਂਦਾ, ਜਵਾਨੀ 'ਚ ਕਿੰਨਾ ਟਪਕਦਾ ਖੂਨ ਵਾਲਾ ਰੰਗ ਚਿਹਰਿਆਂ 'ਤੇ ਹੁੰਦਾ ਹੈ, ਪਰ ਇੱਥੇ ਜਿਹੜਾ ਬੁਢੇਪੇ 'ਚ ਕਾਲ ਖਾ ਜਾਂਦੀ ਹੈ ਚਿਹਰੇ 'ਤੇ, ਅੱਖਾਂ ਦੇ ਆਲੇ ਦੁਆਲੇ ਕਾਲੀਆਂ ਧੀਰੀਆਂ ਹੋ ਜਾਂਦੀਆਂ ਨੇ। ਸੋ ਉਹ ਰੰਗ ਵੀ ਨਹੀਂ ਚੰਗਾ ਰਹਿੰਦਾ। ਰਹਿਸ ਰਹਿਸ ਨਾਮ ਕਿਸੇ ਪ੍ਰਕਾਰ ਦੀ ਖੁਸ਼ੀ ਇਸ ਉਮਰ 'ਚ ਨਹੀਂ ਰਹਿ ਜਾਂਦੀ, ਜਾਂ ਆਨੰਦ ਕਹਿ ਲਓ ਨਹੀਂ ਰਹਿ ਜਾਂਦਾ ਰਹੱਸਮੈ ਨੇ, ਜਾਂ ਖੜਾਓ ਦਾ ਵੀ ਅਰਥ ਕਰ ਲੈਂਦੇ ਨੇ ਰਹੱਸ, ਚਿਹਰੇ 'ਤੇ ਕੋਈ ਖੜਾਓ ਨਹੀਂ ਰਹਿ ਜਾਂਦਾ। ਹਾਂ
ਕਿਉਂ ਛੋਟਾ
ਸੱਚਾ ਨਾਲ ਲਾ ਲਓ, ਰਹੱਸ ਨਹੀਂ ਸੱਚਾ, ਸੱਚਾ ਆਨੰਦ ਨਹੀਂ ਪ੍ਰਾਪਤ ਹੁੰਦਾ ਇਸ ਉਮਰ ਵਿੱਚ। ਕਿਉਂ ਛੋਟਾ ਜਮ ਜਾਲੋ,
ਜਾਲੋ
ਸੋ ਜਮ ਜਿਹੜਾ ਭਾਈ ਆਪਣਾ ਜਾਲ ਪਾ ਲੈਂਦਾ, ਨਹੀਂ ਛੱਡਦਾ ਇਹਦੇ 'ਚ ਆਇਆ। ਹਾਂਜੀ
ਪ੍ਰਾਣੀ ਹਰ ਜਪ,
ਪ੍ਰਾਣੀ ਨੂੰ ਸੰਬੋਧਨ ਕਰਕੇ, ਪ੍ਰਾਣੀ
ਪ੍ਰਾਣੀ
ਕੀ ਕਰ,
ਹਰ ਜਪ
ਹਾਂ ਜਨਮ ਗਾਇਓ, ਜਪ 'ਤੇ ਜਮਕੀ ਲਾ ਕੇ, ਪ੍ਰਾਣੀ
ਪ੍ਰਾਣੀ
ਹਰ ਜਪ,
ਹਰ ਜਪ
ਜੇ ਨਾ ਜਪਿਆ ਜਨਮ ਗਾਇਓ। ਜਿਵੇਂ ਕਬੀਰ ਸਾਹਿਬ ਦਾ ਸ਼ਬਦ ਆਉਂਦਾ ਨਾ, ਰਾਮ ਸਿਮਰ ਪਛਤਾਹੇਗਾ ਮਨ, ਉੱਥੇ ਤੁਸੀਂ ਅਰਥ ਕਹੋ ਜੀ ਰਾਮ ਸਿਮਰ ਕੇ ਪਛਤਾਉਣਾ ਪਊਗਾ, ਉਲਟ ਹੁੰਦਾ ਸਿਮਰ 'ਤੇ ਜਮ ਸਿਮ ਰਾਮ ਸਿਮਰ, ਜੇ ਰਾਮ ਨੂੰ ਸਿਮਰੇਗਾ ਫਿਰ ਤਾਂ ਨਹੀਂ ਪਛਤਾਵਾ ਹੋਗਾ, ਜੇ ਨਹੀਂ ਸਿਮਰੇਗਾ ਪਛਤਾਹੇਗਾ, ਫਿਰ ਪਛਤਾਏਗਾ। ਉਹੀ ਭਾਵ ਇੱਥੇ ਕਹਿਆ ਪ੍ਰਾਣੀ ਹਰ ਜਪ,
ਹਰ ਜਪ
ਪ੍ਰਾਣੀ ਹਰੀ ਨੂੰ ਜਪ, ਜੇ ਨਹੀਂ ਜਪੇਗਾ ਜਨਮ ਗਏ ਹੋ। ਹਾਂ ਚਲੋ
ਸੱਚ ਸ਼ਬਦ ਬਿਨ ਕਬੂ ਨਾ ਛੁੱਟਸ,
ਗੁਰੂ ਦੇ ਸੱਚੇ ਉਪਦੇਸ਼ ਤੋਂ ਬਿਨਾਂ ਜਮਾਦਕਾਂ ਤੋਂ ਕਦੇ ਵੀ ਛੁਟਕਾਰਾ ਨਹੀਂ ਤੇਰਾ ਹੋਣਾ, ਛੁੱਟ ਸਮੇਂ ਛੁਟਕਾਰਾ।
ਬਿਰਥਾ ਜਨਮ ਪਿਓ,
ਫਿਰ ਇਹ ਤੇਰਾ ਜਨਮ ਵਿਅਰਥ ਹੀ ਹੋ ਗਿਆ ਨਾ, ਪਿਓ ਮੈਨੂੰ ਹੋ ਗਿਆ, ਸਾਰਾ ਜਨਮ ਵਿਰਥਾ ਹੀ ਹੋ ਗਿਆ, ਕੋਈ ਵੀ ਪ੍ਰਾਪਤੀ ਨਹੀਂ। ਚਲੋ
ਰਹਾਓ ਤਨ ਮੈਂ ਕਾਮ ਕ੍ਰੋਧ ਹੋ ਮਮਤਾ,
ਸਰੀਰ ਵਿੱਚ ਪਹਿਲਾਂ ਅਵਸਥਾਵਾਂ ਵਿੱਚ ਕਾਮ ਕ੍ਰੋਧ ਜਿਹੜੀਆਂ ਜਵਾਨ ਅਵਸਥਾ ਦੀਆਂ ਉਹਨਾਂ ਇੱਦਾਂ ਹੀ ਨਿਗਾ ਦਿੱਤੀਆਂ, ਇਹਨਾਂ ਇਹਨਾਂ ਵਿਸ਼ਿਆਂ ਵਿੱਚ ਮਮਤਾ ਮੇਰੀ ਮੇਰੀ ਜਿਹੜੀ ਸੀ, ਮਮਤਵ ਜਿਹੜਾ ਸੀ, ਮੇਰਾ ਘਰ ਮੇਰਾ ਪਰਿਵਾਰ ਮੇਰੇ ਪੈਸਾ ਮੇਰਾ ਰੂਪ ਮੇਰਾ ਤਨ, ਇਹ ਸਾਰੇ ਜਿਹੜਾ ਸੀ ਹੋਮ ਨੇ ਹੋਮੇ ਵਿੱਚ ਹੰਕਾਰ ਵਿੱਚ ਮਮਤਾ ਮੇਰੀ ਮੇਰੀ ਵਿੱਚ ਲੰਘਾ ਦਿੱਤਾ, ਫਿਰ ਇੱਦਾਂ ਹੀ ਲੰਘ ਗਿਆ, ਨਾਮ ਜਪਿਆ ਕੋਈ ਨਹੀਂ। ਹਾਂਜੀ
ਕਠਨ ਪੀਰ ਅਤ ਭਾਰੀ,
ਫਿਰ ਪੀੜ ਥੋੜ੍ਹੀ ਨਹੀਂ ਹੁੰਦੀ, ਕਠਨ ਪੀਰ ਪੀਰ ਮੈਨੇ ਪੀੜਾ, ਇੱਥੇ ਪੀੜ ਦਾ ਵਾਚਕ ਨਹੀਂ ਪੀੜਾ ਦਾ ਵਾਚਕ ਹੈ। ਫਿਰ ਭਾਈ ਵੱਡੇ ਪੀੜ ਵਾਲੀ ਜਿਹੜੀ ਪੀੜਾ ਨਾ ਬੜੀ ਸਹਾਰਨੀ ਔਖੀ ਹੈ, ਜਮਾਂ ਦੀ ਜਿਹੜੀ ਪੀੜਾ ਦੇਣੀ ਹੈ ਉਹ ਵੀ ਸਹਾਰਨੀ ਔਖੀ ਹੈ। ਚਲੋ
ਗੁਰਮੁਖ ਰਾਮ ਜਪੈ ਰਸ ਰਸਨਾ,
ਪਰ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰਾਂ ਦੁਆਰਾ ਆਪਣੀ ਰਸਨਾ ਦੇ ਨਾਲ ਰਸ ਮੈਨੇ ਪ੍ਰੇਮ ਨਾਲ ਰਾਮ ਦੇ ਨਾਮ ਨੂੰ ਜਿਹੜੇ ਜਪਦੇ ਨੇ ਉਹ ਫਿਰ ਕੀ ਹੋ ਜਾਂਦੇ ਨੇ, ਬੋਲੋ ਅੱਗੇ।
ਇਨ ਵਿਦ ਤਾਰ ਤੂੰ ਤਾਰੀ,
ਇਸ ਵਿਧੇ ਦੇ ਨਾਲ ਤੂੰ ਵੀ ਭਾਈ ਤਾਰੀ ਨਾਮ ਕਿਸ਼ਤੀ ਦਾ ਬੋਟ ਦਾ ਨੌਕਾ ਦਾ, ਤਾਰੀ ਮੈਨੇ ਨੌਕਾ ਬੇੜੀ, ਤਾਰੀ ਨਾਮ ਨਦੀ ਦਾ ਵੀ ਹੈ, ਜਿਹੜੀ ਸੰਸਾਰ ਰੂਪੀ ਨਦੀ ਹੈ, ਵਿਕਾਰਾਂ ਰੂਪੀ ਨਦੀ ਹੈ, ਤਿਸ਼ਨਾ ਰੂਪੀ ਨਦੀ ਦੇ ਵਿੱਚੋਂ ਤੂੰ ਜਿਹੜਾ ਸੀ ਤਾਰੀ ਨਾਮ ਰੂਪੀ ਬੇੜੀ 'ਤੇ ਚੜ੍ਹ ਕੇ ਤਰ ਜਾਏਗਾ, ਜਾਂ ਭਗਤੀ ਰੂਪੀ ਬੇੜੀ 'ਤੇ ਚੜ੍ਹ ਕੇ ਤਰ ਜਾਏਗਾ। ਚਲੋ ਸਾਹਿਬ
ਬਹਿਰੇ ਕਰਨ ਅਕਲ ਪਈ ਹੋਛੀ,
ਹੋਰ ਕੀ ਹੁੰਦਾ ਵੱਡੇ ਪਿੱਛ, ਬਹਿਰੇ ਮੈਨੇ ਬੋਲੇ, ਕਰਨ ਮੈਨੇ ਕੰਨ, ਕੰਨਾਂ ਤੋਂ ਵੀ ਸੁਣ ਨੂੰ ਹਟ ਜਾਂਦਾ ਹੈ, ਫਿਰ ਮਸ਼ੀਨ ਜੀ ਲਾ ਦਿੰਦੇ ਨੇ ਸੁਣ ਬਈ ਇਹਦੇ ਨਾਲ, ਸੋ ਕੰਨ ਬੋਲੇ ਹੋ ਜਾਂਦੇ ਨੇ। ਅਕਲ ਪਈ ਹੋਸੀ, ਮਤ ਵੀ ਜਿਹੜੀ ਆ ਹੋਸੀ ਹੋ ਜਾਂਦੀ, ਤੁੱਛ ਹੋ ਜਾਂਦੀ ਹੈ, ਕਿਹਾ ਨਾ ਸੱਤਰ ਕਾ ਮਤਹੀਣ, ਉਹ ਵੀ ਕਮਜ਼ੋਰ ਹੋ ਜਾਂਦੀ ਹੈ, ਬਹੁਤੀ ਫਿਰ ਸਲਾਹ ਨਾ ਲਵੇ ਸੱਤਰ ਵਾਲੇ ਤੋਂ, ਪਰ ਗੁਰਮੁਖਾਂ 'ਤੇ ਨਹੀਂ ਟੁੱਕਦੀ ਗੱਲ ਹੈ। ਚਲੋ ਗੁਰਮੁਖ ਬੁੱਢੇ ਕਦੇ ਨਾ ਅੱਗੇ
ਸ਼ਬਦ ਸਹਿਜ ਨਹੀਂ ਬੂਝਿਆ,
ਹਾਂ ਜਿਹੜਾ ਸੀ ਅਡੋਲ ਅਵਸਥਾ ਸਹਿਜ ਜਿਹੜੀ ਸੀ, ਗਿਆਨ ਜਾਂ ਸ਼ਾਂਤੀ ਕਹਿ ਲਓ ਜਾਂ ਪਰਮ ਪਦ, ਇਹਨੂੰ ਜਾਣਨਾ ਨਹੀਂ ਕੀਤਾ ਸ਼ਬਦ ਦੁਆਰਾ, ਸਾਰੀ ਉਮਰ ਇੱਦਾਂ ਨਿਗਾਤੀ। ਸ਼ਾਬਾਸ਼
ਜਨਮ ਪਦਾਰਥ ਮਨਮੁਖ ਹਾਰਿਆ,
ਆ ਜਿਹੜਾ ਜਨਮ ਪਦਾਰਥ ਮਿਲਿਆ ਸੀ, ਜਾਂ ਜਿਹੜਾ ਪਦਾਰਥ ਕਿਹੜਾ ਸੀ ਨਾਮ, ਨਾਮ ਪਦਾਰਥ ਰੂਪ ਨੂੰ ਲੈ ਕੇ ਮਨਮੁਖ ਨੇ ਜਨਮ ਹਾਰ ਲਿਆ। ਹਾਂਜੀ
ਮੈਨ ਗੁਰ ਅੰਤ ਨਾ ਸੁੱਝਿਆ,
ਬਿਨਾਂ ਤੋਂ ਗੁਰੂ ਤੋਂ ਬਿਨਾਂ ਤਾਂ ਅੰਨਾ ਹੀ ਹੈ, ਕੁਝ ਵੀ ਨਹੀਂ ਸੁੱਝਦਾ। ਹਾਂਜੀ
ਰਹਿ ਉਦਾਸ
ਸੁੱਝਦਾ, ਜਾਂ ਕਹਿ ਲਓ ਵੀ ਕੋਈ ਇਹਨੂੰ ਦ੍ਰਿਸ਼ਟੀ ਚੀਜ਼ ਆਉਂਦੀ ਨਹੀਂ, ਜਿਹੜਾ ਪਰਮੇਸ਼ਰ ਦਾ ਸਰੂਪ ਦ੍ਰਿਸ਼ਟੀ ਨਹੀਂ ਆਉਂਦਾ, ਆਪਣਾ ਸਰੂਪ ਦ੍ਰਿਸ਼ਟੀ ਨਹੀਂ ਆਉਂਦਾ, ਅਗਿਆਨੀ ਹੈ, ਕੋਈ ਦ੍ਰਿਸ਼ਟੀ ਨਹੀਂ ਆਉਂਦਾ, ਸੁੱਝਦਾ ਨਹੀਂ ਕੁਝ। ਸਾਬਾਸ ਅੱਗੇ
ਰਹਿ ਉਦਾਸ ਆਸ ਨਿਰਾਸਾ।
ਜਦੋਂ ਵਾਸਨਾ ਜਿਹੜੀਆਂ ਮੰਨਦੀਆਂ ਨੇ ਇਹਨਾਂ ਵੱਲੋਂ ਕਿਤੇ ਉਦਾਸ ਹੋ ਜਾਵੇ, ਰੁਕ ਜਾਣ ਕਿਤੇ ਵਾਸਨਾ, ਫਿਰ ਪੁੱਤਰਾਂਤਕਾਂ ਵੱਲੋਂ ਵੀ ਆਸਾ ਜਿਹੜੀ ਆ ਉਦੋਂ ਨਿਰਾਸ਼ ਹੋ ਜਾਵੇ ਪਰਿਵਾਰ ਵੱਲੋਂ, ਮਨ 'ਚ ਸ਼ਾਂਤੀ ਧਾਰ ਕੇ ਫਿਰ ਕੀ ਹੁੰਦਾ ਹੈ? ਸਹਿਜ ਧਿਆਨ,
ਸਹਿਜ ਧਿਆਨ ਬੈਰਾਗੀ।
ਬਸ ਫਿਰ ਮਨ ਜਿਹੜਾ ਭਾਈ ਸੰਸਾਰ ਤੋਂ ਵਿਰਕਤ ਹੋ ਕੇ ਨਾ, ਬੈਰਾਗੀ ਮੈਨੇ ਜਿਹਦੀ ਕੋਈ ਅਟੈਚਮੈਂਟ ਨਹੀਂ ਸੰਸਾਰ ਨਾਲ, ਲਗਾਓ ਕੋਈ ਨਹੀਂ, ਐਸਾ ਵੈਰਾਗੀ ਹੋ ਕੇ ਵਾਹਿਗੁਰੂ ਦਾ ਧਿਆਨ ਫਿਰ ਕਰਦਾ ਹੈ, ਫਿਰ ਧਿਆਨ ਜੁੜਦਾ ਹੈ। ਜਿੰਨਾ ਚਿਰ ਸੰਸਾਰ ਧਿਆਨ ਭਾ ਸਵਾਲ ਸਾਰਿਆਂ ਦਾ ਇਹ ਹੁੰਦਾ ਜੇ ਧਿਆਨ ਨਹੀਂ ਲੱਗਦਾ, ਸਿਮਰਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਧਿਆਨ ਨਹੀਂ ਲੱਗਦਾ। ਇਸ ਕਰਕੇ ਕਿ ਉਹ ਜੇ ਮਨ ਜਿਹੜਾ ਸੀ ਸੰਸਾਰ ਨਾਲ ਜੁੜਿਆ ਹੋਇਆ, ਉੱਥੋਂ ਥੋੜ੍ਹਾ ਵਿਰਾਗੀ ਹੋਵੇ ਵੀ ਆਹ ਸੰਸਾਰ 'ਤੇ ਸਾਰਾ ਕੁਝ ਮਿੱਥਿਆ, ਇੱਥੇ ਸੱਚ ਹੈ ਹੀ ਨਹੀਂ, ਫਿਰ ਕਿਹਦੇ ਨਾਲ ਜੁੜੂਗਾ ਜਿੰਨਾ ਉਹ ਜੁੜਦਾ ਸੀ? ਜਾਂ ਸਾਰਿਆਂ ਨੂੰ ਝੂਠੇ ਮੰਨ ਲਿਆ, ਹਾਂ ਫਿਰ ਉਹਦੇ ਨਾਲ ਨਹੀਂ ਜੁੜਦਾ, ਝੂਠੇ ਨਾਲ ਕਿਵੇਂ ਜੁੜੇਗਾ? ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਇੱਦਾਂ ਵਿਰਾਗਵਾਨ ਹੋ, ਇਹਨੂੰ ਮਿੱਥਿਆ ਜਾਣ, ਫਿਰ ਤੇਰਾ ਧਿਆਨ ਜੁੜੂਗਾ, ਧਿਆਨ ਜੁੜ ਗਿਆ ਫਿਰ ਤੂੰ ਸਹਿਜ ਸਹਿਜ ਅਵਸਥਾ ਦਾ ਮਾਲਕ। ਹਾਂਜੀ,
ਰਣਵਤ ਨਾਨਕ ਗੁਰਮੁਖ ਛੁੱਟਸ।
ਮਹਾਰਾਜ ਕਹਿੰਦੇ ਗੁਰਮੁਖ ਹੈ ਭਾਈ ਇਹ ਸੰਸਾਰ ਤੋਂ ਛੁੱਟੇ ਨੇ, ਕਿਵੇਂ ਛੁੱਟੇ ਨੇ?
ਰਾਮ ਨਾਮ ਲਿਵ ਲਾਗੀ,
ਕਿਉਂਕਿ ਉਹਨਾਂ ਦੀ ਰਾਮ ਦੇ ਨਾਮ ਵਿੱਚ ਲਿਵ ਲੱਗੀ ਆ, ਨਾਮੀ ਪਰਮੇਸ਼ਰ ਦੇ ਵਿੱਚ ਲਿਵ ਲੱਗੀ ਆ, ਉਹ ਫਿਰ ਗੁਰਮੁਖ ਜਿਹੜੇ ਜਮਾਂ ਦੇ ਜਾਲ ਤੋਂ ਛੁੱਟ ਸਮੇਂ ਛੁੱਟ ਜਾਂਦੇ ਨੇ।
ਪੈਰੋ ਪੈਰੋ ਮਹੱਲਾ ਪਹਿਲਾ,
ਪੈਰੋ ਥੋੜ੍ਹਾ ਰੁਕ ਕੇ, ਪੈਰੋ
ਪੈਰੋ
ਮਹੱਲਾ ਪਹਿਲਾ,
ਮਹੱਲਾ ਪਹਿਲਾ ਭੁੰਡੀ ਚਾਲ ਚਰਨ ਕਰ ਖਿਸਰੇ।
ਹੋਰ ਅਵਸਥਾ ਦੱਸਦੇ ਨੇ ਬੜੇ ਪੇ ਦੀ, ਭੁੰਡੀ ਚਾਲ, ਭੁੰਡੀ ਮੈਨੇ ਡਗਮਗਾਉਂਦੀ ਹੋਈ ਭੈੜੀ ਜਿਹੀ ਚਾਲ ਹੋ ਜਾਂਦੀ ਆ ਬੁਢੇਪੇ ਵਿੱਚ, ਪੈਰ ਵੀ ਜਿਹੜੇ ਨੇ ਖਿਸਰਨ ਲੱਗ ਜਾਂਦੇ ਨੇ। ਹਾਂਜੀ,
ਤੁਚਾ ਦੇ ਕੁਮਲਾਨੀ,
ਹਾਂ ਘਰ ਦਾ ਵੀ ਅਰਥ ਕਰ ਲਓ, ਦੁਬਾਰੇ ਪੜ੍ਹ ਲਓ। ਭੁੰਡੀ ਚਾਲ ਚਰਨ ਕਰ ਖਿਸਰੇ,
ਚਾਲ ਚਰਨ ਕਰ ਖਿਸਰੇ,
ਭੁੰਡੀ ਭੈੜੀ ਦਾ ਅਰਥ ਵੀ ਕਰ ਲੈਂਦੇ ਨੇ, ਕੋਝੀ ਵੀ ਅਰਥ ਖੋ ਜਾਂਦਾ, ਕੋਝੀ ਜੀ ਚਾਲ ਹੋ ਜਾਂਦੀ ਆ, ਵਧੀਆ ਨਹੀਂ ਚਾਲ ਜਾਂਦੀ ਬੁਢੇਪੇ 'ਚ। ਅੱਜ ਮੈਂ ਰੋਡਵੇਜ਼ ਦੀ ਬੱਸ ਨਹੀਂ ਤੁਰਦੀ ਆਪਣੇ, ਉੱਦਾਂ ਵਿੰਗਾ ਟਿੱਟਾ ਜਾ ਕੇ ਤੁਰਦਾ, ਉਹ ਸੈਂਟਰ ਬੋਰਡ ਜਿਹਾ ਟੁੱਟਿਆ ਹੁੰਦਾ ਨਾ ਵਿਚਾਲੇ, ਮਗਲਾ ਪਾਸਾ ਪਿੱਛੇ ਨੂੰ ਜਾਂਦਾ ਹੁੰਦਾ, ਮੂਹਰਲਾ ਹੋਰ ਪਾਸੇ ਨੂੰ ਜਾਂਦਾ, ਇੱਦਾਂ ਦੀ ਚਾਲ ਹੋ ਜਾਂਦੀ ਹੈ, ਭੁੰਡੀ ਚਾਲ ਭੈੜੀ ਜਿਹੀ ਚਾਲ ਹੋ ਜਾਂਦੀ ਹੈ। ਚਰਨ ਕਰ ਖਿਸਰੇ, ਚਰਨ ਪੈਰ ਵੀ ਕਰ ਮੈਨੇ ਹੱਥ ਵੀ ਖਿਸਰ ਜਾਂਦੇ ਨੇ, ਢਿੱਲੇ ਹੋ ਜਾਂਦੇ ਨੇ, ਖਿਸਰੇ ਮੰਨ ਲਓ ਕੰਬਣ ਲੱਗ ਜਾਂਦੇ ਨੇ। ਹਾਂਜੀ, ਤੁਚਾ,
ਹਾਂ ਤੁਚਾ ਦੇ ਕੁਮਲਾਨੀ,
ਹਾਂ ਜਿਹੜੀ ਭਾਈ ਤੁਲਸਾ ਨਾਮ ਚਮੜੀ ਦਾ ਹੈ, ਖੱਲ ਦਾ ਹੈ, ਜਿਹੜੀ ਸਰੀਰ 'ਤੇ ਚਮੜੀ ਹੈ ਇਹ ਵੀ ਕੁਮਲਾ ਜਾਂਦੀ ਹੈ। ਨਿਆਣੇ ਕਈ ਵਾਰੀ ਚੂੰਡੀ ਵੱਢ ਕੇ ਦੇਖਦੇ ਨੇ ਚਮੜੀ ਦੇ ਉੱਤੇ, ਉਹ ਵੱਡੀ ਚੂੰਡੀ ਉੱਪਰ ਨੂੰ ਖੜਾ ਰਹਿੰਦਾ, ਮਾਸ ਹੇਠਾਂ ਮੁੜ ਕੇ ਆਉਂਦੇ ਨੇ, ਫਿਰ ਬਾਬਾ ਜੀ ਆਹ ਕੀ ਹੋ ਗਿਆ, ਤੁਹਾਡਾ ਇਹ ਉੱਪਰ ਨੂੰ ਖੜਾ ਹੋਇਆ, ਮਾਸ ਚੂੰਡੀ ਵੱਡੀ ਅਤੇ ਹੇਠਾਂ ਕਿਉਂ ਨਹੀਂ ਜਾਂਦਾ? ਭਾਈ ਬੁਢੇਪੇ ਦੀ ਨਿਸ਼ਾਨੀ ਹੈ, ਹੱਡਾਂ ਨੂੰ ਛੱਡ ਗਿਆ ਮੇਰਾ ਮਾਸ। ਸੋ ਤੁਚਾ ਵੀ ਜਿਹੜੀ ਕੁਮਲਾ ਜਾਂਦੀ ਹੈ, ਚਮੜੀ ਵੀ ਜਿਹੜੀ, ਬੱਚਿਆਂ ਦੇ ਵੱਢ ਕੇ ਦੇਖੋ ਨਾ ਚੂੰਡੀ, ਉਹ ਵੱਡੀ ਨਹੀਂ ਜਾਂਦੀ, ਉੱਪਰ ਨੂੰ ਮਾਸ ਖੜਨਾ ਨਹੀਂ, ਬੁੱਢੇ ਦੇ ਮਾਸ 'ਤੇ ਵੱਢ ਕੇ ਦੇਖੋ, ਜੋ ਵੱਢਾਂਗੇ ਉੱਪਰ ਨੂੰ ਖਿੱਚੀ ਉੱਥੇ ਖੜ ਜੂ, ਹੱਡਾਂ ਤੋਂ ਵੱਖਰੀ ਹੋ ਜਾਂਦੀ, ਕੁਮਲਾ ਗਈ।
ਨੇਤਰੀ ਧੁੰਦ ਕਰਨ ਪਏ ਬਹਿਰੇ,
ਹਾਂ ਨੇਤਰਾਂ ਵਿੱਚ ਵੀ ਝੋਲਾ ਝੋਲਾ ਦਿਖਣ ਲੱਗ ਜਾਂਦਾ, ਜਿਵੇਂ ਧੁੰਦ 'ਚ ਦਿੰਦਾ ਨਾ, ਨੇਤਰਾਂ ਵਿੱਚ ਵੀ ਧੁੰਦ ਬੈਠ ਗਈ। ਕਾਨ ਕੰਨ ਜਿਹੜੇ ਸੀ ਬਹਿਰੇ ਬੋਲੇ, ਇਹ ਬੋਲੇ ਹੋ ਗਏ ਕੰਨ ਵੀ, ਫਿਰ ਮਨਮੁੱਖ
ਨਾਮ ਨਾ ਜਾਣੇ,
ਪਰ ਮਨੁੱਖ ਨੇ ਮਨਮੁੱਖ ਨੇ ਅਜੇ ਵੀ ਨਾਮ ਨੂੰ ਐਸੀ ਅਵਸਥਾ ਹੋਣ ਦੇ ਬਾਵਜੂਦ ਵੀ ਅਜੇ ਨਹੀਂ ਜਪਣ ਦੀ ਗੱਲ ਕਰਦਾ, ਕਹਿੰਦੇ ਸੀਨੀਅਰ ਸੈਂਟਰ 'ਚ ਠੀਕ ਆ ਟਾਈਮ, ਉੱਥੇ ਬਿਤਾਉਂਦੇ ਹਾਂ ਤਾਸ਼ ਤੂਸ ਖੇਡਾਂਗੇ, ਮਾਲ ਗੁਰਦੁਆਰੇ ਦਾ ਸਭ ਕੁਛ, ਪਰ ਮਜਾਲ ਆ ਵੀ ਇੱਕ ਘੜੀ ਕਿਤੇ ਸਿਮਰਨ 'ਚ ਉੱਥੇ ਲੱਗ ਜਾਏ। ਸੋ ਨੂੰਹਾਂ ਦੀਆਂ ਚੁਗਲੀਆਂ, ਹੋਰ ਇੱਧਰ ਉੱਧਰ ਦੀਆਂ, ਸਾਰਾ ਕੁਛ ਉੱਥੇ ਬੜਾ ਬੜੇ ਤਬਸਰੇ ਹੁੰਦੇ ਨੇ, ਸੋ ਇਉਂ ਉਹ ਅਜੇ ਵੀ ਨਹੀਂ ਸਮਝਦਾ ਐਸੀ ਦਸ਼ਾ ਹੋਣ 'ਤੇ ਵੀ। ਹਾਂਜੀ,
ਅੰਦਲੇ ਕਿਆ ਪਾਇਆ ਜਾਗ ਆਏ,
ਹਾਂਜੀ ਅੰਦਲੇ
ਅੰਦਲੇ
ਕਿਆ ਪਾਇਆ,
ਕਿਆ ਪਾਇਆ
ਜਗ ਆਏ,
ਜਗ ਆਏ
ਜਦੋਂ ਤੁਸੀਂ ਵਿਸਰਾਮ ਠੀਕ ਕਰੋਗੇ ਨਾ, ਅਰਥ ਭੱਜ ਕੇ ਆ ਜਾਂਦਾ, ਕਹਿੰਦੇ ਹਾਂ ਤੂੰ ਜਗ 'ਚ ਜਾ ਕੇ ਕੋਈ ਲਾਹਾ ਕੋਈ ਲਾਭ ਪਾਇਆ, ਵਿਰਥ ਹੀ ਗੁਆ ਲਿਆ ਸਾਰਾ ਜਨਮ। ਹਾਂਜੀ,
ਰਾਮ ਹਿਰਦੈ ਨਹੀਂ ਗੁਰ ਕੀ ਸੇਵਾ,
ਨਾ ਤੂੰ ਸਾਰੇ ਜਨਮ ਚਿਹਰੇ ਦੇ ਵਿੱਚ ਨਾਮ ਹਿਰਦੇ ਵਿੱਚ ਧਾਰਨਾ ਕੀਤਾ, ਨਾ ਹੀ ਗੁਰੂ ਦੀ ਸੇਵਾ ਕੀਤੀ। ਹਾਂ ਫਿਰ
ਚਾਲੇ ਮੂਲ ਗਵਾਏ,
ਫਿਰ ਤਾਂ ਆਪਣਾ ਮੂਲ ਗਵਾ ਕੇ, ਮੂਲ ਕੀ ਸਵਾਸਾਂ ਦਾ ਜਿਹੜਾ ਮੂਲ ਮਿਲਿਆ ਸੀ ਤੈਨੂੰ, ਸਾਰੇ ਸਵਾਸ ਐਵੇਂ ਗਵਾ ਲਏ, ਸਵਾਸਾਂ ਰੂਪੀ ਪੂੰਜੀ, ਸਵਾਸਾਂ ਰੂਪੀ ਮੂਲ, ਮੂਲ ਵੀ ਗਵਾ ਲਿਆ ਨਾਲ ਵਿਆਜ ਵੀ ਇਕੱਠਾ ਕਰ ਲਿਆ ਪਾਪਾਂ ਦਾ। ਚਲੋ ਪੜ੍ਹੋ।
ਰਹਾਓ ਜਿਹਵਾ ਰੰਗ ਨਹੀਂ ਹਰ ਰਾਤੀ, ਜਬ ਬੋਲੇ ਤਬ ਫੀਕੇ।
ਹਾਂ ਜਿਹਵਾ ਜਿਹੜੀ ਹੈ ਰੰਗ ਨਾਮ ਪ੍ਰੇਮ ਦਾ, ਉਹ ਪ੍ਰੇਮ ਵਿੱਚ ਰੰਗੀ ਨਹੀਂ ਗਈ ਜਿਹਵਾ, ਬਈ ਬੁਢੇਪੇ ਵਿੱਚ ਹੋਰ ਜ਼ਿਆਦਾ ਗੁੱਸਾ ਚੜ੍ਹਦਾ, ਹੋਰ ਅਸਤ ਵਿਅਸਤ ਬੋਲਦਾ, ਨਹੀਂ ਦਿੱਤੀ ਗਈ ਨਾਮ ਵਿਖੇ ਪ੍ਰੇਮ ਵਿਖੇ। ਜਦ ਬੋਲਦੀ ਹੈ ਕਿਵੇਂ ਬੋਲਦੀ ਹੈ, ਫਿੱਕੇ ਫਿੱਕੇ ਵਚਨ ਬੋਲਦੀ ਹੈ, ਮਾੜੇ ਵਚਨ ਬੋਲਣ ਕਰਦੀ ਹੈ। ਚਲੋ।
ਸੰਤ ਜਨਾ ਕੀ ਨਿੰਦਾ ਵਿਆਪਸ,
ਪਰ ਇਹ ਜੀਵ ਬੋਲਦੀ ਕੀ ਹੈ, ਫਿੱਕੇ ਵਚਨ ਜਾਂ ਮਹਾਂਪੁਰਖਾਂ ਦੀ ਤਤ ਵੇਤਿਆਂ ਦੀ ਨਿੰਦਿਆ, ਗੁਰੂ ਗ੍ਰੰਥ ਸਾਹਿਬ ਦੀ ਨਿੰਦਿਆ, ਬਾਣੀ ਦੀ ਨਿੰਦਿਆ, ਇਹਨੂੰ ਵਿਆਪਦੀ ਹੋ ਜਾਂਦੀ ਹੈ, ਐਸਾ ਪਸ਼ੂ ਵਾਲਾ ਸੁਭਾਅ ਹੋ ਜਾਂਦਾ ਹੈ। ਪਸ਼ੂ ਭਏ,
ਪਸ਼ੂ ਭਏ ਕਦੇ ਹੋ ਨਾ ਨਿੱਕੇ,
ਹੋਏ
ਹੋਏ ਨਾ,
ਪਸ਼ੂ ਹੀ ਹੋ ਗਿਆ ਭਾਈ, ਪਸ਼ੂ ਸੁਭਾਅ ਪਸ਼ੂ ਵਿਰਤੀ ਬਣ ਗਈ, ਨਿੱਕੇ ਕਦੇ ਚੰਗੀ ਮੱਤ ਦੀ ਹੋਈ ਹੋ ਨਹੀਂ, ਚੰਗੇ ਹੋਇਆ ਹੀ ਨਹੀਂ ਕਦੇ ਸੁਭਾਅ ਇਹਦਾ। ਹਾਂਜੀ।
ਅੰਮ੍ਰਿਤ ਕਾ ਰਸ ਬਿਰਲੀ ਪਾਇਆ,
ਜੋ ਵਾਹਿਗੁਰੂ ਕਿਰਪਾ ਕਰਕੇ ਪਾਈ, ਅਗਲੀ ਪੰਕਤੀ ਨਾਲੇ ਪੜ੍ਹਦੇ ਹੋ,
ਸਤਿਗੁਰ ਮੇਲ ਮਿਲਾਏ,
ਜਦੋਂ ਸਤਿਗੁਰੂ ਨੂੰ ਮਿਲਾ ਦਿੰਦਾ ਨਾ ਵਾਹਿਗੁਰੂ ਕਿਰਪਾ ਕਰਕੇ, ਐਵੇਂ ਨਹੀਂ ਮਿਲਦਾ ਸਤਿਗੁਰੂ, ਪਹਿਲਾਂ ਰੱਬ ਦੀ ਕਿਰਪਾ ਹੁੰਦੀ ਹੈ, ਜਿਹਨਾਂ 'ਤੇ ਹੋ ਗਈ ਸਤਿਗੁਰੂ ਨਾਲ ਮਿਲਾ ਦਿੱਤਾ, ਸਤਿਗੁਰਾਂ ਨੇ ਫਿਰ ਪ੍ਰਭੂ ਨਾਲ ਮਿਲਾ ਦਿੱਤਾ, ਐਸਾ ਜਿਹੜਾ ਸੀ ਮੇਲ ਜਦੋਂ ਹੋਇਆ ਸਤਿਗੁਰਾਂ ਦੇ ਨਾਲ, ਅੰਮ੍ਰਿਤ ਕਾ ਰਸ ਬਿਰਲੀ ਪਾਇਆ, ਇਹਦੇ ਪਰ ਰਸ ਨੂੰ ਅੰਮ੍ਰਿਤ ਨਾਮ ਰੂਪੀ ਰਸ ਨੂੰ ਕਿਸੇ ਬਿਰਲਿਆਂ ਨੇ ਫਿਰ ਪਾਇਆ, ਸਾਰੇ ਨਹੀਂ ਪਾਉਂਦੇ। ਚਲੋ।
ਜਬ ਲਗ ਸ਼ਬਦ ਭੇਦ ਨਹੀਂ ਆਇਆ,
ਜਿੰਨਾ ਚਿਰ ਗੁਰਾਂ ਦੇ ਉਪਦੇਸ਼ ਦਾ ਤੈਨੂੰ ਭੇਦ ਨਹੀਂ ਆਇਆ, ਹਾਂਜੀ,
ਤਬ ਲਗ ਕਾਲ ਸਹਾਏ,
ਉਹਨਾਂ ਤਰਫ ਕਾਲ ਜਿਹੜਾ ਹੈ, ਸੰਘ ਤਾਏ, ਸੰਘ ਮੈਨੇ ਭਲੀ ਪ੍ਰਕਾਰ, ਤਾਏ ਮੈਨੇ ਤਪਾਉਂਦਾ ਰਹੇਗਾ, ਸੰਘ ਤਾਏ, ਸੰਘ ਭਲੀ ਪ੍ਰਕਾਰ, ਤਾਏ ਤਪਾਉਂਦਾ ਰਹੇਗਾ ਕਾਲ ਤੈਨੂੰ, ਜੰਮੇਗਾ ਮਰੇਗਾ ਕਿੰਨੀ ਕਿੰਨੀ ਵਾਰ। ਹਾਂਜੀ।
ਅਨਕੋ ਦਰਕਰ ਕਬੂ ਨਾ ਜਾਣਸ, ਏਕੋ ਦਰ ਸਚਿਆਰਾ।
ਹਾਂ, ਅਨਕੋ ਦਰਕ ਹਰ ਕਬੂ ਨਾ ਜਾਣਸ, ਜਿਹੜਾ ਗੁਰਮੁਖ ਹੈ ਉਹ ਗੁਰੂ ਦਾ ਦਰ ਛੱਡ ਕੇ ਅਨ ਮੈਨੇ ਹੋਰ ਹੋਰ ਕਿਸੇ ਦਰ ਘਰ 'ਤੇ ਨਹੀਂ ਜਾਣਾ ਕਰਦਾ, ਦਰ ਮੈਨੇ ਅੰਦਰ ਕਿਸੇ ਹੋਰ ਘਰ ਅੰਦਰ ਨਹੀਂ ਜਾਂਦਾ, ਜਾਂ ਕਿਸੇ ਹੋਰ ਦਰਵਾਜ਼ੇ 'ਤੇ ਨਹੀਂ ਜਾਂਦਾ ਕਿਸੇ ਦੇ ਘਰ ਦੇ ਮੂਹਰੇ, ਉਹ ਜਾਣਦਾ ਹੀ ਨਹੀਂ ਪਰਮੇਸ਼ਰ ਦੇ ਦਰ ਨੂੰ ਛੱਡ ਕੇ ਹੋਰ ਜਾਣਾ। ਇੱਕੋ ਦਰ ਸਚਿਆਰਾ, ਇੱਕ ਹੀ ਸਚਿਆਰ ਸੱਚੇ ਵਾਹਿਗੁਰੂ ਦਾ ਦਰਵਾਜ਼ਾ ਉਹ ਜਾਣਦਾ, ਵੀ ਮੈਂ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਇਸ ਦ੍ਰਿਸ਼ਟੀਕੋਣ ਨਾਲ ਜੁੜਿਆ ਹੁੰਦਾ, ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਉਹ ਸੋਚਦਾ ਵੀ ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ ਆਸਰਾ, ਮੈਂ ਨਿਮਾਣੀ ਦਾ ਇੱਕ ਤੂੰ ਹੀ ਆਸਰਾ। ਹਾਂਜੀ।
ਗੁਰਪ੍ਰਸਾਦ
ਪ੍ਰਸਾਦ ਰਾਲਾ ਪੂਰਾ ਲਾ ਕੇ ਪ੍ਰਸਾਦ,
ਗੁਰਪ੍ਰਸਾਦ ਪਰਮ ਪਦ ਪਾਇਆ,
ਗੁਰੂ ਦੀ ਕਿਰਪਾ ਜਦੋਂ ਹੋਈ ਪਰਮ ਪਦ ਦੀ ਪ੍ਰਾਪਤੀ ਪਾਈ, ਇਹ ਗੱਲ ਕਿਹਨੇ ਦੱਸੀ,
ਨਾਨਕ ਕਹੇ ਵਿਚਾਰਾ,
ਮਾਲਕ ਕਹਿੰਦੇ ਇਹ ਵਿਚਾਰ ਦੀ ਗੱਲ ਦੱਸੀ ਹੈ, ਐਵੇਂ ਫੋਕੀ ਗੱਲ ਨਹੀਂ, ਇਹ ਵਿਚਾਰ ਦੀ ਗੱਲ ਹੈ, ਤੁਹਾਨੂੰ ਦੱਸ ਰਹੇ ਹਾਂ, ਸਮਝੋ ਇਸ ਵਿਚਾਰ ਨੂੰ। ਚਲੋ ਜੀ।
ਪੈਰਾਓ ਮਹੱਲਾ ਪਹਿਲਾ,
ਹਾਂਜੀ,
ਸਗਲੀ ਰਹਿਣ ਸੋਬਤ ਗੱਲ ਫਾਹੀ,
ਸੰਪੂਰਨ ਰਾਤ ਸਗਲੀ ਸਾਰੀ, ਸੰਪੂਰਨ ਰਾਤ ਜਿਹੜੀ ਸੀ ਨਿੰਦਰਾਲਾ ਰੂਪੀ ਫਾਹੀ ਵਿੱਚ ਲੰਘਾ ਦਿੱਤੀ, ਵੈਸੇ ਗੁਲਤਾਨ ਹੋ ਕੇ, ਹਾਂਜੀ,
ਦਿਨਸ
ਗੱਲ ਫਾਹੀ, ਇਹ ਨਿੰਦਰਾ ਦੇਵੀ ਗੱਲ 'ਚ ਫਾਹੀ ਪਈ ਰਹੀ, ਉੱਠਦਾ ਹੀ ਨਹੀਂ ਸੁੱਤਾ, ਸਾਰੀ ਰਾਤ 'ਤੇ ਸੁੱਤਾ ਰਿਹਾ ਅਤੇ ਅੰਮ੍ਰਿਤ ਵੇਲਾ ਬਿਨਾਂ ਸੰਭਾਲਿਆ, ਇਹ ਇਸ ਕਰਕੇ ਨਿੰਦਰਾ ਇੱਕ ਤਰ੍ਹਾਂ ਫਿਰ ਗੱਲ 'ਚ ਫਾਹੀ ਹੋਈ ਹੈ, ਜਿਹੜੀ ਅੰਮ੍ਰਿਤ ਵੇਲੇ ਉੱਠ ਕੇ ਸੰਭਾਲਣਾ ਹੀ ਨਹੀਂ ਕਰਨਾ, ਸੁੱਤਾ ਹੀ ਰਿਹਾ। ਹਾਂ, ਫਰੀਦ ਸਾਹਿਬ ਜੀ ਕਹਿੰਦੇ ਨੇ ਨਾ, ਫਰੀਦਾ ਪਿਛਲ ਰਾਤ ਨਾ ਜਾਗੇ ਓਹ ਜੀਵ ਦਿਆਂ ਮੋਏ, ਓਹ ਉਹ ਜੀਂਦੇ ਮਰਿਆਂ ਵਰਗੇ ਨੇ, ਇਸ ਕਰਕੇ ਫਾਹੀ ਹੈ। ਦਿਨ ਕਾਹਦੇ ਦਿਨ ਗਾਤਾ,
ਦਿਨਸ ਜੰਜਾਲ ਗਵਾਇਆ,
ਦਿਨ ਜਿਹੜਾ ਸੀ ਜੰਜਾਲਾਂ ਵਿੱਚ, ਕੰਮਾਂ ਕਾਰਾਂ ਵਿੱਚ, ਧੰਦਿਆਂ 'ਚ ਲੰਘਾਤਾ, ਅਤੇ ਸਾਰਾ ਦਿਨ ਵੀ ਜਿਹੜਾ ਸੀ ਦਿਵਸ ਗਵਾਇਆ, ਖਾਏ ਖਾਏ ਆਉਂਦਾ ਨਾ ਮਾਣੀ, ਦਿਨ ਕੰਮਾਂ 'ਚ ਖਾ ਖਾ ਕੇ ਲੰਘਾ ਦਿੱਤਾ, ਕਦੇ ਕਦੇ ਖਾ ਲਿਆ, ਕਦੇ ਕਦੇ ਖਾ ਲਿਆ, ਸਖੀ ਸ਼ਿਕਾਈ ਗਏ ਸਾਰਾ ਦਿਨ, ਅਤੇ ਧੰਦਿਆਂ ਵਿੱਚ ਲੱਗਿਆ ਰਿਹਾ, ਕੋਈ ਵੀ ਟਾਈਮ ਬੰਦਗੀ ਵਾਸਤੇ ਕੱਢਿਆ ਹੀ ਨਹੀਂ। ਇਸ ਤਰ੍ਹਾਂ ਜਿਹੜਾ ਸੀ ਜਿਹੜਾ ਸੀ ਚਾਰ ਗਵਾਇਆ ਹੰਡਕ ਹੈ, ਚਾਰ ਗਵਾਇਆ ਸਮ, ਚਾਰ ਸਮ ਮੈਨੇ ਸੌਂਕ, ਚਾਰ ਪੈਰ ਜਿਹੜਾ ਸੀ ਸੌਂਕ ਲੰਘਾਤੇ, ਚਾਰ ਪੈਰ ਖਾ ਪੀ ਕੇ ਹੰਢਾ ਕੇ ਲੰਘਾਤੇ। ਸੋ ਲੇਖਾ ਰੱਬ ਮੰਗੇਸੀਆ, ਫਿਰ ਇਹ ਗੱਲ ਦਾ ਰੱਬ ਨੇ ਲੇਖਾ ਮੰਗਣਾ, ਤੂੰ ਆਹੋ ਕਿਹੜੋ ਕੰਮ ਪੁੱਛੋ ਵੀ ਕਿਹੜੇ ਕੰਮ ਆਇਆ ਸੀ ਅਤੇ ਪੂਰਾ ਕੀਤਾ, ਜਿਹੜੀ ਤੇਰਾ ਮੰਤਵ ਸੀ ਜ਼ਿੰਦਗੀ ਦਾ ਏਮ ਸੀ ਪੂਰਾ ਕੀਤਾ ਨਹੀਂ। ਇਸ ਲਈ ਸਗਲੀ ਰਹਿਣ ਸੋਫਤ ਗੱਲ ਫਾਹੀ, ਸਾਰੀ ਰਾਤ ਜਿਹੜੀ ਸੀ ਭਾਈ ਸੌਂਕੇ ਲੰਘਾ ਦਿੱਤੀ, ਨਾ ਅੰਮ੍ਰਿਤ ਵੇਲਾ ਸਾਂਭਿਆ। ਦਿਨ ਜਿਹੜਾ ਸੀ ਜੰਜਾਲ ਗਵਾਇਆ, ਕੰਮ ਧੰਦਿਆਂ ਜੰਜਾਲਾਂ ਵਿੱਚ ਲੰਘਾ ਦਿੱਤਾ। ਜੀ ਜਪਜੀ ਸਾਹਿਬ ਪੜ੍ਹ ਲਿਆ ਕਰੋ। ਕਿੱਥੇ ਅਜੇ ਟਾਈਮ? ਨਹੀਂ ਕੋਈ ਟਾਈਮ। ਚੱਲ ਹੋਰ ਨਹੀਂ ਫਿਰ ਮੂਲ ਮੰਤਰ ਹੀ ਪੜ੍ਹ ਲੈ। ਨਹੀਂ ਇਹਦੇ ਬਾਰੇ ਵੀ ਕੋਈ ਟਾਈਮ ਨਹੀਂ ਰੱਖਿਆ, ਨਹੀਂ ਕੋਈ ਟਾਈਮ। ਚਲੋ
ਖਿਨ ਪਲ ਘੜੇ ਨਹੀਂ ਪ੍ਰਭ ਜਾਣਿਆ।
ਰੱਬ ਨੂੰ ਇੱਕ ਖਿਨ ਵੀ ਇੱਕ ਪਲ ਵੀ ਉਹਦਾ ਸਿਮਰਨ ਕਰਨਾ ਜਾਣਿਆ ਹੀ ਨਹੀਂ।
ਜਿਨ ਇਹੋ ਜਗਤ ਉਪਾਇਆ,
ਜਿਸ ਵਾਹਿਗੁਰੂ ਨੇ ਜਗਤ ਪੈਦਾ ਕੀਤਾ ਸੀ।
ਮਨ ਰੇ ਕਿਉਂ ਛੂਟਸ ਦੁੱਖ ਭਾਰੀ।
ਇਸ ਕਰਕੇ ਮਹਾਰਾਜ ਜੀ ਕਹਿੰਦੇ ਸੀ ਪਿਆਰਿਆ ਮਨਾ, ਜਨਮਾਂ ਦਾ ਵੱਡਾ ਭਾਰੀ ਦੁੱਖ ਹੈ ਜੰਮਣ ਦਾ, ਫਿਰ ਮਰਨ ਦਾ ਉਦੋਂ ਵੱਡਾ ਭਾਰੀ ਹੈ। ਇਹ ਦੁੱਖ ਤੂੰ ਕਿਵੇਂ ਛੁੱਟੇਗਾ? ਕਿਉਂ ਛੂਟਸ, ਕਿਵੇਂ ਛੁੱਟੇਗਾ?
ਕਿਆ ਲੈ ਆਵਸ ਕਿਆ ਲੈ ਜਾਵਸ, ਰਾਮ ਜਪਹੁ ਗੁਣਕਾਰੀ।
ਇਸ ਕਰਕੇ ਸੰਸਾਰ ਵਿੱਚ ਤੂੰ ਦਸ ਲੈ ਕੇ ਕੀ ਆਇਆ ਸੀ? ਜਦੋਂ ਆਇਆ ਨਾ, ਜਦ ਵੀ ਤਾਂ ਨੰਗਾ ਹੀ ਆਇਆ। ਜਾਣਾ ਜਦ ਵੀ ਨਾਲ ਲੈ ਕੇ ਨਹੀਂ ਜਾਏਗਾ, ਥੋੜ੍ਹਾ ਬਹੁਤਾ ਕੱਪੜਾ ਪਾ ਦਿੰਦੇ ਨੇ, ਜਦ ਵੀ ਨੰਗਾ ਹੀ ਗਿਆ। ਫਿਰ ਕੀ ਲੈ ਕੇ ਆਇਆ, ਕੀ ਲੈ ਕੇ ਜਾਏਗਾ? ਸੇ ਰਾਮ ਜਪਹੁ ਗੁਣਕਾਰੀ। ਗੁਣਕਾਰੀ ਜਿਹੜਾ ਗੁਣਾਂ ਦੇ ਕਰਨ ਵਾਲਾ ਪਰਮੇਸ਼ਰ ਹੈ, ਜੋ ਗੁਣ ਦੇਣ ਵਾਲਾ ਹੈ, ਉਸ ਗੁਣਕਾਰੀ ਜਿਹੜਾ ਉਪਕਾਰਾਂ ਨੂੰ ਕਰਨ ਵਾਲਾ ਵਾਹਿਗੁਰੂ ਹੈ, ਉਸ ਨੂੰ ਭਾਈ ਜਪਣਾ ਕਰ।
ਰਹਾਉ ਊਂਧੋ ਕਵਲ ਮਨਮੁਖ ਮਤ ਹੋਛੀ।
ਮਨਮੁਖ ਜੀਵ ਜਿਹੜਾ ਨਾ, ਇਹਦਾ ਕਮਲ ਮੈਨੇ ਹਿਰਦਾ, ਉਦੋਂ ਮੈਨੇ ਮੁੱਧਾ, ਮੁੱਧਾ ਹੋਇਆ ਪਿਆ। ਹੁਣ ਮੁੱਧੇ ਭਾਂਡੇ ਵਿੱਚ ਤਾਂ ਨਹੀਂ ਕੋਈ ਚੀਜ਼ ਸਮਾਉਂਦੀ। ਜੇ ਸਿੱਧਾ ਕਰਾਂਗੇ ਭਾਂਡਾ ਤਾਂ ਹੀ ਕੋਈ ਚੀਜ਼ ਪਾਊਗੀ, ਜੇ ਮੁੱਧਾ ਕਿਵੇਂ ਪਾਵਾਂਗੇ? ਸੋ ਹਿਰਦਾ ਕਮਲ ਵੀ ਪੁੱਠਾ ਹੋਇਆ ਪਿਆ, ਮੁੱਧਾ ਹੈ। ਇਹਨੂੰ ਹਿਰਦੇ ਕਮਲ ਨੂੰ ਭਾਂਡਿਆਂ ਨੂੰ ਸਿੱਧਾ ਕਰਨ ਲਈ ਅੰਤ ਕਰਨ ਨੂੰ, ਜੇ ਨਹੀਂ ਸਿੱਧਾ ਤਾਂ ਮਨਮੁੱਖ ਦੀ ਮੱਤ ਹੋਛੀ ਹੋਈ ਹੈ, ਕੁਝ ਨਹੀਂ ਪਿਆ ਉਹਦੇ ਅੰਦਰ। ਮਨ ਅੰਧਾ ਹੈ,
ਮਨ ਅੰਧਾ ਹੈ ਸਿਰ ਧੰਦਾ।
ਇਸ ਕਰਕੇ ਅੰਧੇ ਮਨ ਵਾਲੇ ਦੇ ਸਿਰ ਵਿੱਚ ਧੰਦਿਆਂ ਦਾ ਭਾਰ ਪੈ ਗਿਆ।
ਕਾਲ
ਇਹੀ ਪੰਡ ਚੱਕੀ ਫਿਰਦਾ ਸਿਰ 'ਤੇ ਧੰਦਿਆਂ ਦੀ।
ਕਾਲ ਵਿਕਾਲ ਸਦਾ ਸਿਰ ਤੇਰਾ।
ਕਾਲ ਹੁੰਦਾ ਮਰਨਾ, ਬੇਕਾਲ ਜਿਹੜਾ ਨਾ ਮਰਨਾ, ਭਾਵ ਜੰਮਣ। ਕਾਲ ਮੌਤ ਵਿਕਾਲ ਜਨਮ ਸਦਾ ਹੀ ਤੇਰੇ ਸਿਰ 'ਤੇ ਇਹ ਜਿਹੜੇ ਨੇ ਬਣੇ ਰਹਿਣਗੇ।
ਬਿਨ ਨਾਵੈ ਗਲ ਫੰਦਾ।
ਨਾਮ ਤੋਂ ਬਿਨਾਂ ਤੇਰੇ ਗਲ ਵਿੱਚ ਜਮਾਦਕਾਂ ਦਾ ਫਾਹਾ ਭਾਈ ਪਵਿਆ ਰਵੇਗਾ। ਡਗਰੀ ਚਾਲ,
ਡਗਰੀ ਚਾਲ ਨੇਤਰ ਫੁਨ ਅੰਧਲੇ।
ਡਗਰੀ ਦਾ ਵੀ ਅਰਥ ਇੱਥੇ ਜਿਹੜਾ ਹੈ, ਜਿਹੜੀ ਪਿੱਛੇ ਵੀ ਮੈਂ ਆਇਆ ਸੀ, ਡਗ ਮੰਗਾਉਂਦੇ ਪੈਰ, ਫਿਸਲਦੇ ਹੋਏ ਪੈਰ, ਐਸੀ ਜਿਹੜੀ ਭਾਈ ਡੋਲ ਦੀ ਹਾਲਤ ਵਾਲੀ ਜਿਹੜੀ ਚਾਲ ਬਣ ਗਈ ਤੇਰੀ ਬੁਢੇਪੇ 'ਚ। ਨੇਤਰ ਫੁਨ ਅੰਧਲੇ, ਫਿਰ ਨੇਤਰ ਵੀ ਤੇਰੇ ਅੰਨੇ ਹੋ ਗਏ, ਪਰ ਤੂੰ
ਸ਼ਬਦ ਸੁਰਤ ਨਹੀਂ ਪਾਈ।
ਐ ਜੀਵ ਤੂੰ ਗੁਣਾਂ ਦੇ ਸ਼ਬਦ ਦੀ ਸੁਰਤ ਮੈਨੂੰ ਗਿਆਤ ਪਾਈ ਉਹ ਨਹੀਂ। ਜਾਂ ਸੋ ਰੱਤ, ਸੋ ਮੈਨੇ ਸ੍ਰੇਸ਼ਟ ਰੱਤ ਮੈਨੇ ਪ੍ਰੀਤੀ, ਸ੍ਰੇਸ਼ਟ ਰੀਤੀ ਕਰਨੀ ਪਾਈ ਉਹ ਨਹੀਂ, ਤੈਨੂੰ ਚੰਗੀ ਉਹ ਨਹੀਂ ਲੱਗੀ।
ਸ਼ਾਸਤਰ ਵੇਦ ਤਰੈ ਗੁਣ ਹੈ ਮਾਇਆ।
ਹਾਂ ਜੀ, ਸ਼ਾਸਤਰ ਵੀ ਪੜ੍ਹ ਲਏ, ਵੇਦ ਵੀ ਚਲੋ ਪੜ੍ਹ ਲਏ ਸਾਰੇ, ਪਰ ਮਾਇਆ ਦੇ ਵਿੱਚੋਂ ਬਿਰਤੀ ਨਹੀਂ ਸੁੱਟੀ। ਜਿਹੜੀ ਤਿੰਨਾਂ ਗੁਣਾਂ ਵਾਲੀ ਮਾਇਆ ਨਾ, ਜਦੋਂ ਸ਼ਾਸਤਰ ਪੜ੍ਹਦਾ ਜਦ ਵੀ ਮਾਇਆ 'ਚ ਧਿਆਨ, ਅਤੇ ਵੇਦ ਪੜ੍ਹਦਾ ਧਿਆਨ ਮਾਇਆ ਵਿੱਚ। ਹਾਂਜੀ, ਤਿੰਨੇ ਗੁਣਾਂ ਵਿੱਚ ਜਿਹੜੀ ਮਾਇਆ ਨਾ, ਕਦੇ ਰਜੋਗੁਣੀ ਹੁੰਦਾ ਹੈ, ਕਦੇ ਸਤੋਗੁਣੀ ਹੁੰਦਾ ਹੈ, ਵੇਦ ਪੜ੍ਹਦਾ ਵੀ, ਸ਼ਾਸਤਰ ਪੜ੍ਹਦਾ ਵੀ। ਸਾਡੀ ਵੀ ਇਹੀ ਹਾਲਤ ਹੈ, ਬਾਣੀ ਪੜ੍ਹਦੇ ਹਾਂ ਕਈ ਵਾਰ, ਸਾਡਾ ਵੀ ਇਹੀ ਹਾਲ ਹੈ। ਹਾਂਜੀ, ਉੱਧਰ ਜਿਹੜੇ ਕੀਰਤਨ ਵੀ ਕਰਦੇ ਹੁੰਦੇ ਹਾਂ, ਕਥਾ ਵੀ ਕਰਦੇ ਹੁੰਦੇ ਹਾਂ, ਧਿਆਨ ਤਾਂ ਕਦੇ ਫਿਰ ਲੱਛੋ ਰਾਣੀ ਕੰਨੀ ਚੱਲ ਜਾਂਦਾ ਹੈ, ਕਿੰਨੇ ਕਾਏ ਨੇ। ਇਉਂ ਇਹ ਮਹਾਰਾਜ ਜੀ ਕਹਿੰਦੇ ਭਾਈ ਪੜ੍ਹ ਦਿੰਦਾ, ਵੇਦ ਵੀ ਪੜ੍ਹਦਾ ਹੈ, ਪਾਠ ਵੀ ਕਰਦਾ ਹੈ, ਸ਼ਾਸਤਰ ਵੀ ਪੜ੍ਹਦਾ ਹੈ, ਪਰ ਗੁਣ ਮਾਇਆ, ਤ੍ਰੈ ਗੁਣ ਮਾਇਆ, ਧਿਆਨ ਤਿੰਨੇ ਗੁਣਾਂ ਵਾਲੀ ਮਾਇਆ ਵਿੱਚ ਹੀ ਹੈ। ਹਾਂਜੀ, ਜਾਂ ਜਿਹੜੇ ਵੇਦ ਵੀ ਪੜ੍ਹਦਾ, ਸ਼ਾਸਤਰ ਵੀ ਪੜ੍ਹਦਾ, ਜਾਂ ਹੋਰ ਪਠਣ ਪਾਠਣ ਕਰਦਾ, ਤਿੰਨੇ ਗੁਣਾਂ ਵਾਲੀ ਮਾਇਆ ਨੂੰ ਇਕੱਠੀ ਕਰਨ ਵਾਸਤੇ ਕਰਦਾ ਹੈ, ਇਹ ਵੀ ਅਰਥ। ਅੰਧਲੋ
ਅੰਧਲੋ ਧੰਦ ਕਮਾਈ।
ਇਉਂ ਇਹ ਹਰ ਵੇਲੇ ਹੀ ਧੰਦਿਆਂ ਵਿੱਚ ਲੱਗਿਆ ਰਹਿੰਦਾ ਹੈ, ਜਿਹੜੇ ਜਿਹਨਾਂ ਤੋਂ ਜਿਹੜੇ ਉਹ ਧੰਦੇ ਜਿਹੜੇ ਮਾਇਆਵ ਕੀ ਧੰਦੇ ਨੇ।
ਹੋਇਓ ਮੂਲ ਲਾਭ ਕੈ ਪਾਪਸ।
ਉਹ ਮੂਲ ਗਵਾ ਲਿਆ,
ਦੁਰਮਤ ਗਿਆਨ ਵੀ ਹੋਣੇ।
ਲਾਭ ਕੈ ਪਾਪਸ, ਲਾਭ ਸਵਾਸਾਂ ਨੂੰ ਜਿਹੜਾ ਸੀ ਸਫਲ ਕਰਕੇ, ਜਿਹੜਾ ਇਹ ਲਾਭ ਲੈਣਾ ਸੀ, ਇਹ ਲਾਭ ਕਹਿ ਪਾਪਸ, ਕਿਵੇਂ ਪ੍ਰਾਪਤ ਕਰੇਗਾ, ਕਿੱਥੋਂ ਪ੍ਰਾਪਤ ਕਰੇਗਾ? ਹੁਣ ਕਹੇ ਮੈਨੇ ਕਿੱਥੋਂ ਜਾਂ ਕਿਵੇਂ? ਦੁਰਮਤ ਗਿਆਨ ਵੀ ਹੋਣੇ, ਕੋਟੀ ਮਤ ਵਾਲਿਆ, ਗਿਆਨ ਤੋਂ ਮੰਝਿਆ।
ਸ਼ਬਦ ਵਿਚਾਰ ਰਾਮ ਰਸ ਚਾਖਿਆ। ਨਾਨਕ ਸੱਚ ਪਤੀਣੇ
ਸ਼ਬਦ ਵਿਚਾਰ ਜਿਹਨਾਂ ਪਰਸਾਨੇ ਜਿਹਨਾਂ ਜਨਾਂ ਨੇ ਗੁਰੂ ਦੇ ਬਖਸ਼ੇ ਸ਼ਬਦ ਦੀ ਵਿਚਾਰ ਕੀਤੀ ਉਹਦੇ ਦੁਆਰਾ ਆਪਣਾ ਜੀਵਨ ਬਣਾਇਆ ਅਤੇ ਰਾਮ ਦੇ ਨਾਮ ਨੂੰ ਰਸ ਨੂੰ ਚਾਖਿਆ ਪੀਣਾ ਕੀਤਾ ਨਾਨਕ ਸੱਚ ਪਤੀਣੇ ਸੋ ਮਹਾਰਾਜ ਜੀ ਕਹਿੰਦੇ ਭਾਈ ਉਹ ਸੱਚਾ ਜੋ ਸਰੂਪ ਵਾਹਿਗੁਰੂ ਦੇ ਵਿੱਚ ਪਤੀ ਆ ਜਾਂਦੇ ਨੇ ਉਹਨਾਂ ਨੂੰ ਭਰੋਸਾ ਹੋ ਜਾਂਦਾ ਉਹਦੇ ਸਰੂਪ ਵਿੱਚ ਨਾ ਹਾਂਜੀ
ਪੈਰੋ ਮਹੱਲਾ ਪਹਿਲਾ
ਹਾਂਜੀ
ਗੁਰ ਕੇ ਸੰਗ ਰਹੇ ਦਿਨ ਰਾਤੀ ਰਾਮ ਰਸਨ ਰੰਗ ਰਾਤਾ
ਹਾਂਜੀ ਗੁਰ ਕਾ ਸੰਗ ਰਹੇ ਦਿਨ ਰਾਤੀ ਜਿਹੜਾ ਗੁਰਾਂ ਦੇ ਸੰਗ ਰਹਿੰਦਾ ਹੈ ਗੁਰੂ ਦੀ ਯਾਦ ਵਿੱਚ ਰਹਿੰਦਾ ਹੈ ਗੁਰਾਂ ਦੀ ਸੰਗਤ 'ਚ ਰਹਿੰਦਾ ਦਿਨ ਰਾਤ ਉਹਨਾਂ ਦਾ ਫਿਰ ਭਾਈ ਰਸਨਾ ਕਰਕੇ ਰਾਮ ਨਾਮ ਜਪ ਕੇ ਅਤੇ ਰੰਗ ਰਾਤਾ ਰੰਗ ਨਾਲ ਪ੍ਰੇਮਦਾ ਮਨ ਫਿਰ ਪ੍ਰੇਮ ਵਿੱਚ ਰੰਗ ਰੰਗ ਜਾਂਦਾ
ਅਵੜ ਨਾ ਜਸਾਨ ਜਸਾਨ ਜਾਣਸ ਅਵੜ ਨਾ ਜਾਣਸ
ਸ਼ਬਦ ਰਾਮ ਨਾਲ ਕਾਲੀ ਦੀ ਲੋੜ ਨਹੀਂ ਜੋੜ ਜੋੜ ਕੇ
ਸ਼ਬਦ ਪਛਾਣ ਅੰਤਰ ਜਾਨ
ਜੱਜੇ ਨੂੰ ਕਰਨਾ
ਅੰਦਰ ਜਹਾਨ
ਹਾਂ
ਪਛਾਣਾ
ਚੱਚੇ ਨੂੰ ਕਰਨਾ ਕੋਲੋਂ ਨਾ ਲਾਓ
ਪਛਤਾਣਾ
ਪਛਾਤਾ
ਪਛਾਤਾ
ਅਵਰ ਨਾ ਜਾਣਸ ਸ਼ਬਦ ਪਛਾਣਸ ਉਹ ਫਿਰ ਭਾਈ ਹੋਰ ਕਿਸੇ ਨੂੰ ਜਾਣਦਾ ਨਹੀਂ ਸ਼ਬਦ ਦੀ ਪਹਿਚਾਣ ਕਰਦਾ ਹੈ ਸ਼ਬਦ ਨਾਮ ਬ੍ਰਹਮ ਦਾ ਵੀ ਹੈ ਬ੍ਰਹਮ ਦੀ ਪਹਿਚਾਣ ਕਰ ਲੈਂਦਾ ਹੈ ਫਿਰ ਅੰਤਰ ਜਾਣ ਜੇ ਕਹੇ ਕਿ ਕਹਾਂ ਕਿਵੇਂ ਪਛਾਣੀਏ ਜੀ ਉਹਨੂੰ ਅੰਤਰ ਜਾਣ ਅੰਦਰੋਂ ਹੀ ਜਾਣ ਲਿਆ ਫਿਰ ਘਰ ਦੇ ਵਿੱਚੋਂ ਹਿਰਦੇ ਵਿੱਚੋਂ ਹੀ ਜਿਹੜਾ ਅਸੀਂ ਉਹਨੂੰ ਜਾਣ ਕੇ ਪਹਿਲਾਂ ਜਾਣ ਲਿਆ ਵੀ ਹਿਰਦੇ 'ਚ ਹੈਗਾ ਫਿਰ ਪਛਾਤਾ ਫਿਰ ਜਿਹਾ ਜਿਹਾ ਅਸੀਂ ਪਛਾਣ ਵੀ ਲਿਆ ਵੀ ਇੱਦਾਂ ਦਾ ਹਾਂਜੀ
ਸੋ ਜਨ ਐਸਾ ਮੈਂ ਮਨ ਪਾਵਾ
ਮਾਰੂ ਇਹੋ ਜਿਹਾ ਜਨ ਜਿਹੜਾ ਮੇਰੇ ਮਨ ਵਿੱਚ ਚੰਗਾ ਲੱਗਦਾ ਇੱਦਾਂ ਦਾ ਹੋਵੇ ਜਨ ਜਿਹੜਾ ਉਹਨੂੰ ਜਨ ਕਿਹਾ ਜਾ ਸਕਦਾ ਪਿਆਰਾ ਲੱਗਦਾ ਮੈਨੂੰ ਉਹ ਜਨ ਚਲੋ
ਆਪ ਮਾਰਗ ਆਪ
ਆਪ ਮਾਰ ਠੀਕ ਹੈ ਪਰੰਪਰ ਆਪ ਕਹਿ ਕੇ ਨਾ
ਆਪ
ਹੁਣ ਕਹਿੰਦੇ ਰੰਪਰ
ਰੰਪਰ
ਹਾਂ ਪਰੰਪਰ ਹੁੰਦਾ ਜਿਹੜਾ ਪ੍ਰਕਿਰਤੀ ਤੋਂ ਪਰੇ ਪਰਮੇਸ਼ਰ ਹੈ ਸੋ ਐਸਾ ਜਿਹੜਾ ਪਰੰਪਰ ਵਾਹਿਗੁਰੂ ਹੈ ਜਦੋਂ ਆਪਣੇ ਆਪੇ ਨੂੰ ਮਾਰ ਕੇ ਹੰਕਾਰ ਨੂੰ ਮਾਰ ਲਿਆ ਅਪਰੰਪਰ ਵਾਹਿਗੁਰੂ ਵਿੱਚ ਜਿਹੜਾ ਸੀ ਰੱਤਾ ਹਾਂ ਫਿਰ ਗੁਰਕੀ
ਰੱਤਾ ਗੁਰਕੀ ਕਾਰ ਕਮਾਵਾ
ਠੀਕ ਹੈ ਗੁਰੂ ਦੀ ਫਿਰ ਸੇਵਾ ਕਮਾਉਂਦਾ ਉਹ ਪਹਿਲਾਂ ਪ੍ਰੇਮ ਕਰਦਾ ਰੱਤਾ ਪਰਮੇਸ਼ਰ ਦੇ ਨਾਲ ਮਨ ਨੂੰ ਮਾਰ ਕੇ ਆਪਾ ਭਾਵ ਮਾਰ ਕੇ ਭਾਵ ਹੰਕਾਰ ਨਿਵਿਰਤ ਕਰਕੇ ਗੁਰੂ ਦੀ ਸੇਵਾ ਕਰਦਾ ਹਾਂਜੀ
ਅੰਤਰ ਬਾਹਰ ਪੁਰਖ ਨਿਰੰਜਨ
ਫਿਰ ਉਹ ਜੀ ਅੰਦਰ ਵੀ ਸਰੀਰ ਦੇ ਬਾਹਰ ਬ੍ਰਹਿਮੰਡਾਂ ਵਿੱਚ ਵੀ ਸੰਸਾਰ ਦੇ ਵਿੱਚ ਉਹ ਪਰਮੇਸ਼ਰ ਨੂੰ ਭਾਈ ਪੂਰਨ ਜਾਣਦਾ ਫਿਰ ਪੁਰਖ ਨਾਮ ਇੱਥੇ ਪੂਰਨ ਲਿਖ ਲਓ ਪੂਰਨ ਨੂੰ ਜਾਣ ਲੈਂਦਾ ਪੂਰਨ ਕੌਣ ਹੈ ਨਿਰੰਜਨ ਜਿਹੜਾ ਮਾਇਆ ਮਾਲ ਤੋਂ ਰਹਿਤ ਸ਼ੁੱਧ ਪਰਮੇਸ਼ਰ ਹੈ ਉਹਨੂੰ ਕਹਿੰਦੇ ਨੇ ਨਿਰੰਜਨ ਦੋ ਸ਼ਬਦਾਂ ਦਾ ਸੰਧੀ ਹੈ ਨਿਰ ਪਲੱਸ ਅੰਜਨ ਨਿਰਨਾਮ ਰਹਿਤ ਅੰਜਨ ਮੈਨੇ ਕਾਲਕ ਕਾਲ ਕੀ ਹੁੰਦੀ ਹੈ ਮਾਇਆ ਜੋ ਮਾਇਆ ਤੋਂ ਨਿਰਮੈਨੇ ਰਹਿਤ ਹੈ ਉਹਦਾ ਨਾਂ ਕੀ ਪੈ ਗਿਆ ਨਿਰੰਜਨ ਨੰਨੇ ਨਾਲ ਪੜ੍ਹਨੇ ਨਿਰੰਜਨ ਹਾਂ ਚਲੋ
ਆਦਿ ਪੁਰਖ ਆਦੇਸੋ
ਉਸ ਆਦਿ ਪੁਰਖ ਨੂੰ ਜਿਹੜਾ ਸਾਰਿਆਂ ਦੇ ਆਦਿ ਰੂਪ ਹੈ ਪੁਰਖ ਜਿਹੜਾ ਭਾਈ ਪੂਰਨ ਹੈ ਸਾਰਿਆਂ 'ਚ ਮੇਰੀ ਉਹਨੂੰ ਆਦੇਸੋ ਮੈਨੇ ਨਮਸਕਾਰ ਹੈ ਆਦੇਸੋ ਨਮਸਕਾਰ ਨੂੰ ਕਹਿੰਦੇ ਨੇ
ਘੱਟ ਘੱਟ ਅੰਤਰ ਸਰਬ ਨਿਰੰਤਰ
ਫਿਰ ਸਾਰੀ ਪੜ੍ਹ ਦੋ ਲੈਣ
ਰਵ ਰਹਿਆ ਸੱਚ ਵੇਸੋ
ਹਾਂ ਵੇਸੋ ਨਾਮ ਇੱਥੇ ਲਿਬਾਸ ਦਾ ਨਹੀਂ ਸਰੂਪ ਦਾ ਸੱਚ ਵੇਸੋ ਪਰਮੇਸ਼ਰ ਦਾ ਸਰੂਪ ਜਿਹੜਾ ਸੱਚਾ ਹੈ ਜੋ ਸਾਰਿਆਂ ਘਟਾਂ ਦੇ ਹਿਰਦਿਆਂ ਦੇ ਅੰਦਰ ਵਿਆਪਕ ਹੈ ਹਾਂਜੀ
ਸੱਚ ਰਤੇ ਸੱਚ ਅੰਮ੍ਰਿਤ ਜਿਹਵਾ ਮਿਥਿਆ ਮੈਲ ਨਾ ਰਾਈ
ਫਿਰ ਉਹ ਐਸੇ ਸੱਚੇ ਰੂਪ ਵਾਹਿਗੁਰੂ ਦੇ ਵਿੱਚ ਰੱਤੇ ਜਾਂਦੇ ਨੇ ਅਤੇ ਸੱਚ ਅੱਗੇ ਆ ਗਿਆ ਸੱਚ ਦਾ ਇੱਥੇ ਨਿਸ਼ਚਾ ਫਿਰ ਉਹਨਾਂ ਨੂੰ ਇਹ ਨਿਸ਼ਚਾ ਕਰਕੇ ਅੰਮ੍ਰਿਤ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਉਹਨੂੰ ਫਿਰ ਜੇਵਾ ਦੇ ਨਾਲ ਭਾਈ ਜਪਦੇ ਨੇ ਉਚਾਰਦੇ ਨੇ ਹਾਂਜੀ ਮੈਂ ਮਿਥਿਆ ਮੈਲ ਨਾ ਰਾਈ ਉਹ ਜਿਹੜੀ ਮਿਥਿਆ ਬੋਲਣਾ ਉਹ ਇਹਨਾਂ ਦੇ 'ਚ ਰਾਈ ਮਾਤਰ ਵੀ ਨਹੀਂ ਹੁੰਦਾ ਥੋੜ੍ਹੇ ਮਾਤਰ ਵੀ ਨਹੀਂ ਹੁੰਦਾ ਰਾਈ ਸਰੋਂ ਦਾ ਦਾਣਾ ਹੁੰਦਾ ਛੋਟਾ ਜਿਹਾ ਛੋਟਾ ਪਾ ਸਰੋਂ ਦੇ ਦਾਣੇ ਜਿੰਨਾ ਵੀ ਇੰਨਾ ਕੁ ਵੀ ਥੋੜ੍ਹਾ ਜਿਹਾ ਵੀ ਉਹਨਾਂ ਅੰਦਰ ਮਿਥਿਆ ਨਹੀਂ ਹੁੰਦਾ, ਮੈਲ ਨਹੀਂ ਹੁੰਦੀ ਉਹਨਾਂ ਦੇ ਅੰਦਰ, ਮਿਥਿਆ ਬੋਲਣ ਦੀ, ਝੂਠ ਬੋਲਣ ਦੀ, ਰਾਈ ਸਮਾਨ ਉਹਦੇ ਅੰਦਰ ਮੈਲ ਨਹੀਂ ਹੁੰਦੀ, ਬੋਲਦੇ ਸੱਚ ਨੇ, ਅੰਦਰ ਨਿਰਮਲ ਹੁੰਦਾ, ਮੈਲ ਤੋਂ ਰਹਿਤ ਹੁੰਦਾ ਹੈ। ਸ਼ਾਬਾਸ਼,
ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ।
ਉਹਨਾਂ ਪੁਰਸ਼ਾਂ ਨੇ ਫਿਰ ਭਾਈ ਜਿਹੜਾ ਨਿਰਮਲ ਸੀ ਨਾ ਨਾਮ, ਔਰ ਅੰਮ੍ਰਿਤ ਰੂਪ ਸੀ ਉਹ ਨਾਮ, ਉਹਦੇ ਰਸ ਨੂੰ ਫਿਰ ਕੀ ਕਰ ਲਿਆ, ਚਖਿਆ, ਚੱਖ ਲਿਆ। ਸ਼ਬਦ ਰੱਤੇ,
ਸ਼ਬਦ ਰੱਤੇ ਪਤ ਪਾਈ।
ਜਦੋਂ ਉਹ ਭਾਈ ਉਪਦੇਸ਼ ਵਿੱਚ ਰੰਗੇ ਗਏ ਤਾਂ ਉਹਨਾਂ ਨੇ ਲੋਕ ਅਤੇ ਪ੍ਰਲੋਕ ਵਿੱਚ ਪਤ ਪਾ ਲਈ, ਇੱਜ਼ਤ ਪਾ ਲਈ। ਰੇਰੇ ਦਰਗਾਹ ਕਹਿ ਨਾ ਕਹੋ, ਆਓ ਬੈਠ ਆਦਰ ਸੁਭ ਦਿਓ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ।
ਗੁਣੀ ਗੁਣੀ ਮਿਲ ਲਾਹਾ ਪਾਵਸ।
ਗੁਣੀ ਗੁਣੀ, ਪਹਿਲੇ ਗੁਣ ਦਾ ਗੁਣੀ ਜਿਹੜਾ ਪਰਮੇਸ਼ਰ ਹੈ, ਗੁਣੀ ਜਿਹੜੇ ਗੁਣਾਂ ਵਾਲੇ ਸਿੱਖ ਨੇ, ਸਤ ਸੰਤੋਖ ਦਇਆ ਧਰਮ ਚਾਰ ਸ਼ੁਭ ਗੁਣਾਂ ਵਾਲੇ ਜਿਹੜੇ ਸਿੱਖ ਨੇ। ਹਾਂਜੀ, ਜਾਂ ਗੁਣੀ ਕੌਣ, ਗੁਰੂ ਦਾ ਅਰਥ ਵੀ ਆ ਜਾਂਦਾ, ਗੁਣੀ ਜਿਹੜੇ ਗੁਰੂ ਨੇ ਉਹਨਾਂ ਦੇ ਨਾਲ ਮਿਲ ਕੇ ਗੁਣੀ ਬਣਨ ਵਾਸਤੇ ਸਿੱਖਾਂ ਨੇ ਉਪਦੇਸ਼ ਨੂੰ ਕਮਾਇਆ ਅਤੇ ਲਾਹਾ ਪਾਵਸ, ਲਾਹੇ ਨੂੰ ਪਾ ਲਿਆ।
ਗੁਰਮੁਖ ਨਾਮ ਵਡਾਈ।
ਹਾਂ, ਇਹ ਨਾਮ ਇੱਥੇ ਨਾਮੀ ਦਾ ਵਾਚਕ ਹੈ, ਗੁਰਮੁਖਾਂ ਗੁਰਮੁਖ ਬਣ ਕੇ ਫਿਰ ਉਹਨਾਂ ਨੇ ਨਾ, ਉਹਨਾਂ ਗੁਰਮੁਖਾਂ ਨੇ ਨਾਮੀ ਪਰਮੇਸ਼ਰ ਨੂੰ ਜਾਣ ਕੇ ਵਡਿਆਈ ਪਾ ਲਈ।
ਸਕਲੇ ਦੁੱਖ ਮਿਟਹਿ ਗੁਰਸੇਵਾ।
ਇਉਂ ਫਿਰ ਸਾਰੇ ਦੁੱਖ ਜਿਹੜੇ ਨੇ ਭਾਈ ਗੁਰੂ ਦੀ ਸੇਵਾ ਕਰਨੇ ਕਰਕੇ ਮਿਟ ਜਾਂਦੇ ਨੇ। ਸੇਵਾ ਕਈ ਪ੍ਰਕਾਰ ਦੀ, ਕੋਈ ਤਨ ਕਰਕੇ ਸੇਵਾ ਕਰਦਾ ਹੈ ਸਰੀਰ ਕਰਕੇ, ਕੋਈ ਸੇਵਾ ਮਨ ਕਰਕੇ ਕਰਦਾ ਹੈ, ਕੋਈ ਸੇਵਾ ਸਾਧ ਜਿਹੜਾ ਹੈ ਧਨ ਕਰਕੇ ਕਰਦਾ ਹੈ, ਕਈ ਪ੍ਰਕਾਰ ਦੀ ਸੇਵਾ, ਕਈ ਆਪਣੇ ਸਰੀਰ ਦੀ ਆਹੁਤੀ ਦੇ ਕੇ ਸ਼ਹਾਦਤਾਂ ਪਾ ਕੇ ਸੇਵਾ ਕਰ ਜਾਂਦੇ ਨੇ। ਐਸੀ ਕਈ ਪ੍ਰਕਾਰ ਦੀ ਸੇਵਾ ਜਿਨ੍ਹਾਂ ਨੇ ਭਾਈ ਕੀਤੀ ਆ ਨਾ, ਹਾਂਜੀ, ਸਾਰੇ ਦੁੱਖ ਉਹਨਾਂ ਦੇ ਮਿਟ ਜਾਂਦੇ ਨੇ, ਜੰਮਣ ਦੇ ਮਰਨ ਦੇ। ਨਾਨਕ ਨਾਮ ਸਿਖਾਈ,
ਨਾਮ ਸਿਖਾਈ,
ਨਾਮ ਫਿਰ ਉਹਨਾਂ ਦਾ ਸਖਾ ਹੋ ਜਾਂਦਾ, ਮਿੱਤਰ ਹੋ ਜਾਂਦਾ ਹੈ।
ਪੈਰੋ ਮਹੱਲਾ ਪਹਿਲਾ।
ਠੀਕ,
ਹਿਰਦੈ ਨਾਮ ਸਰਬ ਧਨ ਧਾਰਨ।
ਭਾਈ ਜਿਹੜਾ ਧਨ ਧਾਰਨ, ਸਾਰੀ ਸ੍ਰਿਸ਼ਟੀ ਦੇ ਧਾਰਨ ਵਾਲਾ, ਧਾਰਨੇ ਵਾਲਾ ਵਾਹਿਗੁਰੂ ਜਿਹੜਾ ਪਰਮੇਸ਼ਰ ਹੈ, ਅਤੇ ਗੁਰ ਹਿਰਦੈ ਨਾਮ, ਉਹਦੀ ਭਾਈ ਹਿਰਦੇ ਦੇ ਵਿੱਚ ਉਹਦੇ ਨਾਮ ਨੂੰ ਜਪ, ਜਪਿਆ ਕਿਵੇਂ ਜਾਊਗਾ,
ਗੁਰਪ੍ਰਸਾਦੀ ਪਾਈਏ।
ਹਾਂ, ਗੁਰੂ ਦੀ ਕਿਰਪਾ ਨਾਲ ਫਿਰ ਪਾਈ ਜਪਿਆ ਜਾਂਦਾ ਅਤੇ ਕਿਰਪਾ ਨਾਲ ਉਹਨੂੰ ਪਾਇਆ ਜਾਂਦਾ।
ਅਮਰ ਪਦਾਰਥ ਤੇ ਕਿਰਤਾਰਥ।
ਅਮਰ ਪਦਾਰਥ, ਅਮਰ ਪਦਾਰਥ, ਪਦਾਰਥ ਕੀ ਹੈ, ਨਾਮ, ਅਤੇ ਜਿਹਨੇ ਕੋਈ ਨਾਮ ਪਦਾਰਥ ਹੈ ਨਾ, ਉਹ ਅਮਰ ਹੋ ਜਾਂਦੇ ਨੇ। ਕਿਰਤਾਰਥ, ਉਹਨਾਂ ਦਾ ਜੀਵਨ ਕਲਿਆਣ ਨੂੰ ਪਹੁੰਚ ਜਾਂਦਾ ਹੈ, ਕਿਰਤਾਰਥ ਕਿਰਤਕਿਰਤ ਹੋ ਜਾਂਦੇ ਨੇ, ਭਾਵ ਸਫਲ ਹੋ ਜਾਂਦਾ ਜੀਵਨ, ਕਿਰਤਗਿਆ ਹੋ ਜਾਂਦਾ ਕਿਰਤਾਰਥ। ਹਾਂ, ਚਲੋ, ਸਹਿਜ
ਸਹਿਜ ਧਿਆਨ ਲਈ ਬੁਲਾਈਏ।
ਹੇ ਪਿਆਰਿਓ, ਜੇ ਆਪਾਂ ਮਨ ਵਿੱਚ ਸਹਿਜ ਸ਼ਾਂਤੀ ਦੁਆਰਾ ਧਿਆਨ ਲਾ ਕੇ ਲਿਵ ਲਾਉਣਾ ਕਰੀਏ, ਫਿਰ ਨਾਮ ਪਦਾਰਥ ਦੁਆਰਾ ਅਮਰ ਹੋ ਜਾਂਦਾ ਅਤੇ ਕਿਰਤਾਰਥ ਹੋ ਜਾਂਦਾ।
ਮਨ ਰੇ ਰਾਮ ਭਗਤ ਚਿੱਤ ਲਾਈਏ।
ਹੇ ਮਨਾ, ਤੂੰ ਰਾਮ ਦੀ ਭਗਤੀ ਵਿੱਚ ਚਿੱਤ ਨੂੰ ਲਾਉਣਾ ਕਰ। ਹਾਂਜੀ,
ਗੁਰਮੁਖ ਰਾਮ ਨਾਮ ਜਪ ਹਿਰਦੈ।
ਗੁਰਮੁਖ ਬਣ ਕੇ ਗੁਰਾਂ ਦੁਆਰਾ ਜਿਹੜਾ ਸੀ ਨਾਮ ਨੂੰ ਹਿਰਦੇ ਵਿੱਚ ਜਪ ਕੇ ਫਿਰ ਜਦੋਂ ਜਪਿਆ,
ਸਹਿਜ ਸਥਿਤੀ ਕਰ ਜਾਈਏ।
ਸਹਿਜ ਨਾਮ ਗਿਆਨ ਦਾ, ਗਿਆਨ ਸਹਿਤ ਫਿਰ ਜਿਹੜਾ ਸੀ ਘਰ ਜਾਈਏ, ਸਵੈ ਸਰੂਪ ਜਿਹੜਾ ਆਪਣਾ ਉਸ ਘਰ ਵਿੱਚ ਹੀ ਪ੍ਰਾਪਤ ਕਰ ਲੈਂਦਾ, ਸਵੈ ਸਰੂਪ ਵਿੱਚ ਜਾ ਕੇ ਪ੍ਰਾਪਤ ਹੋ ਜਾਂਦਾ ਉਹਨੂੰ ਨਿਜ ਸਰੂਪ। ਹਾਂਜੀ,
ਰਹਾਉ ਭਰਮ ਭੇਦ ਪੋ ਕਬੂ ਨਾ ਛੂਟਸ।
ਤੁਹਾਨੂੰ ਪੰਜ ਪ੍ਰਕਾਰ ਦਾ ਭਰਮ ਲਿਖਾਇਆ ਨਾ, ਜਿਹਦੇ 'ਚੋਂ ਪਹਿਲਾ ਭਰਮ ਹੈ ਭੇਦ ਭਰਮ, ਦੂਜਾ ਕਰਤੱਤ ਭਰਮ, ਤੀਜਾ ਸੰਗ ਭਰਮ, ਚੌਥਾ ਵਿਕਾਰ ਭਰਮ, ਪੰਜਵਾਂ ਬ੍ਰਹਮ ਇਤਰ ਜਗ ਸੱਤ। ਇਹ ਪੰਜ ਪ੍ਰਕਾਰ ਦਾ ਭਰਮ ਤੁਹਾਡੀਆਂ ਕਾਪੀਆਂ 'ਤੇ ਲਿਖਿਆ ਹੋਇਆ, ਤੁਸੀਂ ਪਰ ਦਰਸ਼ਨ ਕਦੇ ਕਦੇ ਹੁੰਦੇ। ਇਹ ਜਿਹੜਾ ਭਰਮ ਭੇਦ ਹੈ, ਐਸਾ ਜਿਹੜਾ ਭਰਮ ਭੇਦ ਹੈ, ਅਤੇ ਨਾਲ ਜਿਹੜਾ ਸੀ ਭਾਉ ਡਰ, ਕਦੇ ਵੀ ਤੇਰਾ ਛੁੱਟਣਾ। ਹਾਂਜੀ, ਜੇ ਨਾਮ ਨਾਮ ਜਪਿਆ ਫਿਰ ਜੇ ਭਰਮੇ ਨਾਲ ਟੁੱਟਿਆ, ਡਰ ਨਹੀਂ ਹਟਿਆ ਜਮਾਂ ਦਾ, ਫਿਰ ਆਵਤ
ਆਵਤ
ਆਵਤ ਜਾਤ
ਆਵਤ ਜਾਤ ਨਾ ਜਾਣੀ,
ਫਿਰ ਆਈ ਜਾਏਗਾ ਜਾਈ ਜਾਏਗਾ, ਨਾ ਜਾਣੀ, ਇਹ ਗੱਲ ਨੂੰ ਤੂੰ ਜਾਣਿਆ ਹੀ ਨਹੀਂ। ਜਾਂ ਕਹੋਗੇ ਆਵਤ ਜਾਤ ਨਾ, ਵੀ ਆਇਆ ਨਹੀਂ ਤਾਂ ਗਿਆ ਨਹੀਂ, ਫਿਰ ਉਲਟਾ ਕੰਮ ਹੋ ਗਿਆ। ਇਸ ਕਰਕੇ ਵਿਸ਼ਰਾਮ, ਆਵਤ ਜਾਤ
ਆਵਤ ਜਾਤ
ਜਮਕੀ ਇੱਥੇ ਲਾ ਕੇ
ਨਾ ਜਾਣੀ
ਹਾਂ ਆਈ ਗਿਆ ਜਮ ਕੇ ਮਰ ਕੇ ਜਾਈ ਗਿਆ ਨਾ ਜਾਣੀ ਇਸ ਗੱਲ ਨੂੰ ਜਾਣਿਆ ਹੀ ਨਹੀਂ ਸਮਝਿਆ ਭਗਤੀ ਕਰਨੀ ਨਹੀਂ ਜਾਣੀ ਜਾਂ ਕਹਿ ਲਓ ਫਿਰ ਜਮ ਮਰ ਜੇ ਨਹੀਂ ਭਗਤੀ ਕਰਨੀ ਚਲੋ
ਬਿਨ ਹਰ ਨਾਮ ਕੋ
ਬਿਨ ਹਰ ਨਾਮ
ਕੋ ਮੁਕਤ ਨਾ ਪਾਵਸ
ਹਰੀ ਦੇ ਨਾਮ ਜਪੇ ਦੇ ਬਿਨਾਂ ਭਾਈ ਮੁਕਤੀ ਨਹੀਂ ਕਿਸੇ ਦੇ ਪਾਈ ਜਾਣੀ
ਡੂਬ ਮੂਏ ਬਿਨ ਪਾਣੀ
ਹਾਂ ਪਾਣੀ ਤੋਂ ਬਿਨਾਂ ਹੀ ਡੁੱਬ ਮਰੇ ਪਾਣੀ ਤੋਂ ਡੁੱਬ ਮਰਨ ਦਾ ਭਾਵ ਕੀ ਹੈ ਭਾਵ ਵਿਸ਼ੇ ਪਦਾਰਥਾਂ ਵਿੱਚ ਜਿਹੜੇ ਸੀ ਲੱਗ ਕੇ ਨਾਮ ਰੂਪੀ ਪਾਣੀ ਤੋਂ ਬਿਨਾਂ ਜਿਹੜਾ ਸੀ ਮਰ ਗਿਆ
ਧੰਦਾ ਕਰਤ ਸਗਲੀ ਪਤ ਖੋਵਸ ਭਰਮ ਨਾ ਮਿਟਸ ਗਵਾਰਾ
ਹਾਂ ਸੰਸਾਰੀ ਧੰਦਿਆਂ ਵਿੱਚ ਵਾਹੇ ਸਾਰੀ ਹੀ ਜਿਹੜੀ ਸੀ ਪਤ ਗਵਾ ਲਏ ਇੱਜ਼ਤ ਗਵਾ ਲਏ ਸੰਸਾਰਕ ਧੰਦਿਆਂ ਵਿੱਚ ਲੱਗਿਆ ਰਿਹਾ ਵਿਵਹਾਰਕ ਧੰਦਿਆਂ 'ਚ ਲੱਗਿਆ ਰਿਹਾ ਪਰਮਾਰਥ ਧੰਦੇ ਬਾਰੇ ਕਦੇ ਤੁਰਿਆ ਹੀ ਨਹੀਂ ਉਹ ਵੀ ਇੱਕ ਧੰਦਾ ਨਾ ਪਰਮਾਰਥ ਦੀ ਪ੍ਰਾਪਤੀ ਵਾਲਾ ਹਾਂਜੀ
ਬਿਨ ਗੁਰ
ਭਰਮ ਨਾ ਮਿਟਸ ਗਵਾਰਾ ਇਸ ਕਰਕੇ ਗਵਾਰ ਮੂਰਖਾ ਤੇਰਾ ਭਰਮ ਨਹੀਂ ਮਿਟਣਾ ਸਾਹਿਬ
ਬਿਨ ਗੁਰ ਸ਼ਬਦ ਮੁਕਤ ਨਹੀਂ ਕਭੀ
ਗੁਰੂ ਦੇ ਸ਼ਬਦ ਦੀ ਕਮਾਈ ਕੀਤੇ ਬਿਨਾਂ ਕਭੀ ਕਦੇ ਵੀ ਤੈਨੂੰ ਜੀਵਨ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਗਿਆਨੀ
ਅੰਧਲੇ ਧੰਦ ਪਸਾਰਾ
ਅੰਨਿਆਂ ਗਿਆਨੀਆਂ ਤੇ ਧੰਨਿਆਂ ਦੇ ਵਿੱਚ ਆਪਣੇ ਆਪ ਨੂੰ ਪਸਾਰਾ ਕਰ ਪਸਾਰ ਲਿਆ
ਅਕੁੱਲ ਨਿਰੰਜਨ ਸਿਉ ਮਨ ਮਾਨਿਆ
ਇਹ ਸੀ ਮਨਮੁੱਖ ਹੁਣ ਜਿਹੜੇ ਨੇ ਵਿਵੇਕੀ ਪੁਰਸ਼ ਗੁਰਮੁਖ ਉਹਨਾਂ ਦਾ ਕਥਨ ਕਰਦੇ ਨੇ ਉੱਪਰੀ ਗੱਲ ਮਨਮੁੱਖਾਂ ਬਾਰੇ ਸੀ ਹੁਣ ਗੁਰਮੁਖਾਂ ਦਾ ਕਥਨ ਕਰਦੇ ਨੇ ਅਕੁੱਲ ਨਿਰੰਜਨ ਸਿਉ ਮਨ ਮਾਨਿਆ ਉਹ ਕੁੱਲ ਦਾ ਅਰਥ ਹੈ ਜਿਹਦੀ ਕੁੱਲ ਕੋਈ ਨਹੀਂ ਜਿਵੇਂ ਅਸੀਂ ਕੋਈ ਬਰਾੜ ਹੈ ਕੋਈ ਸੰਧੂ ਹੈ ਵਗੈਰਾ ਐਸੀ ਉਹਦੀ ਕੋਈ ਕੁੱਲ ਨਹੀਂ ਹੈ ਇਸ ਕਰਕੇ ਉਹਨੂੰ ਕਹਿਤਾ ਅਕੁੱਲ ਕੁੱਲਾਂ ਤੋਂ ਰਹਿਤ ਹੈ ਨਿਰੰਜਨ ਪਹਿਲਾਂ ਹੱਥ ਕੀਤਾ ਆਪਣੇ ਮਾਇਆ ਮਲ ਤੋਂ ਰਹਿਤ ਹੈ ਜਿਹਨਾਂ ਦਾ ਉਹਨਾਂ ਦਾ ਵਿਵੇਕੀ ਦਾ ਮਨ ਫਿਰ ਮੰਨ ਗਿਆ ਰੱਬ ਦੇ ਉੱਤੇ ਜਿਹੜੇ ਗੁਰਮੁਖ ਨੇ ਫਿਰ
ਮਨ ਹੀ ਤੇ ਮਨਮੂਆ
ਹਾਂ ਫਿਰ ਮਨ ਹੀ ਤੇ ਮਨਮੂਆ ਉਹਨਾਂ ਦਾ ਮਨ ਜਿਹੜਾ ਹੈ ਨਾ ਗੁਰਾਂ ਦੇ ਮਨ ਮੰਤਰ ਕਰਕੇ ਆਪਣੀ ਮਨੌਤ ਵੱਲੋਂ ਮਰ ਗਿਆ ਹੁਣ ਤਾਂ ਜੀਂਦਾ ਨਾ ਮਨ ਜਦੋਂ ਮਨ ਜਿਹੜਾ ਸੀ ਮਨ ਤੇ ਮਨ ਨਾ ਮੰਤਰ ਦਾ ਗੁਰਾਂ ਦੇ ਮੰਤਰ ਨੂੰ ਘੁਮਾਇਆ ਅਤੇ ਮਨ ਮੂਆ ਮਨ ਮਰ ਗਿਆ ਫਿਰ ਮਨ ਮਰ ਗਿਆ ਮਨ ਜੀਤੇ ਇਹ ਹੋ ਜਾਂਦਾ
ਅੰਤਰ ਬਾਹਰ ਇੱਕੋ ਜਾਣਿਆ
ਫਿਰ ਉਹਨੇ ਵਿਵੇਕੀ ਐਸੇ ਨੇ ਐਸੇ ਗੁਰਮੁਖ ਨੇ ਅੰਦਰੋਂ ਵੀ ਬਾਹਰ ਵੀ ਸਰੀਰ ਦੇ ਅੰਦਰ ਬਾਹਰ ਬ੍ਰਹਿਮੰਡ ਵਿੱਚ ਵੀ ਇੱਕ ਪਰਮੇਸ਼ਰ ਨੂੰ ਜਾਣ ਲਿਆ ਵੀ ਕੋਈ ਹੈ ਨਾਨਕ
ਅਵਰ ਨਾ ਦੂਆ
ਉਹਨਾਂ ਨੂੰ ਫਿਰ ਇਹ ਬੋਧ ਹੋ ਜਾਂਦਾ ਵੀ ਉਹ ਤੋਂ ਬਿਨਾਂ ਹੋਰ ਕੋਈ ਹੈ ਨਹੀਂ ਦੂਜਾ ਕੋਈ ਹੈ ਨਹੀਂ
ਪੈਰੋ ਮਹੱਲਾ ਪਹਿਲਾ ਜਗਨ ਹੋਮ ਪੁੰਨ ਤਪ ਪੂਜਾ
ਨਾਮ ਦਾ ਮਹੱਤਵ ਦੱਸਣਗੇ ਵੀ ਨਾਮ ਦੇ ਬਰਾਬਰ ਆ ਜਿਹੜੀਆਂ ਚੀਜ਼ਾਂ ਨੇ ਜਗ ਵੀ ਕਰ ਲਏ ਹਵਨ ਵੀ ਕਰ ਲਏ ਹੋਮ ਨੇ ਪੁੰਨ ਕਿਸੇ ਸੂਰਜ ਗ੍ਰਹਿਣ ਵਾਲੇ ਦਿਨ ਕੋਈ ਪੁੰਨ ਜਾ ਕੇ ਕਰ ਲਿਆ ਤਪ ਕਰ ਲਏ ਪੂਜਾ ਵੀ ਕਰ ਲਈ ਕਈ ਪ੍ਰਕਾਰ ਦੀ ਠਾਕੁਰਾਂ ਦੀ ਪਰ
ਦੇਹ ਦੁਖੀ ਨਿਤ ਦੁੱਖ ਸੋਹੇ
ਦੁੱਖ ਸਹਿ
ਦੁੱਖ ਸਹਿ
ਹਾਂ ਇਹਨਾਂ ਕੰਮਾਂ ਕਰਨ ਵਿੱਚ ਜਿਹੜਿਆ ਆ ਸਾਧਨ ਨੇ ਦੇਹ ਨੂੰ ਵੀ ਦੁਖੀ ਕਰ ਲੈਂਦਾ ਅਤੇ ਨਿਤ ਦੁੱਖ ਸਹਿਣਾ ਇਹਨਾਂ ਦੀ ਤਪੱਸਿਆ ਕਰਕੇ ਕਦੇ ਜਿਹੜਾ ਸੀ ਜਲ ਧਾਰਾ ਕਰ ਲਿਆ ਕਦੇ ਧੁਣੀਆਂ ਤਾਪ ਲਈਆਂ ਇਉਂ ਸਰੀਰ ਨੂੰ ਦੁੱਖ ਦੇਣਾ ਕਰਦਾ ਹੈ ਹਾਂ ਨਿਤ ਹੀ ਸਹਿਣਾ ਹੈ ਜਿਸੇ ਦੁੱਖ ਇਹਨਾਂ ਸਾਧਨਾਂ 'ਚ ਲੱਗ ਕੇ ਇਹਨਾਂ ਕਰਮਾਂ ਵਿੱਚ ਲੱਗ ਕੇ ਫਲ ਕੋਈ ਨਹੀਂ ਇਹਨਾਂ ਦਾ ਨਾਮ ਤੋਂ ਬਿਨਾਂ
ਰਾਮ ਨਾਮ ਬਿਨ ਮੁਕਤ ਨਾ ਪਾਵਸ
ਜਿਹੜੀਆਂ ਉੱਪਰਲੇ ਸਾਧਨ ਕਹੇ ਨੇ ਨਾ ਭਾਈ ਰਾਮ ਦੇ ਨਾਮ ਤੋਂ ਬਿਨਾਂ ਇਹਨਾਂ ਸਾਧਨਾਂ ਨਾਲ ਮੁਕਤੀ ਨਹੀਂ ਮਿਲਣੀ ਪ੍ਰਭੂ ਪ੍ਰਾਪਤੀ ਵੀ ਨਹੀਂ ਮਿਲਣੀ ਕਰੀ ਜਲ ਜਗ ਜਣੇ ਮਰਜੇ ਤਪ ਕਰੀ ਚੱਲ ਹੋਮੈ ਹੋ ਜਾਂਦੀ ਆ ਤਪਾਂ ਨਾਲ ਇਸ ਲਈ ਐਸੇ ਸਾਧਨ ਕਰਨ ਨਾਲ ਨਾਮ ਜਪੇ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਮੁਕਤ ਨਾਮ ਕਿਵੇਂ ਮਿਲੂ ਜੀ ਫਿਰ ਦੱਸਦਾ ਦਿਓ ਉੱਤਰ ਦਿੰਦੇ ਨੇ
ਮੁਕਤ ਨਾਮ ਗੁਰਮੁਖ ਲਹਿ
ਹਾਂ ਜਿਹੜੇ ਗੁਰਮੁਖ ਨੇ ਫਿਰ ਭਾਈ ਨਾਮ ਨੂੰ ਜਪ ਕੇ ਨਾਮੀ ਦੇ ਨੂੰ ਲਹਿ ਮੈਨੇ ਪ੍ਰਾਪਤ ਕਰ ਲੈਂਦੇ ਨੇ ਮੁਕਤੀ ਨੂੰ ਲਹਿ ਪ੍ਰਾਪਤ ਕਰ ਲੈਂਦੇ ਨੇ ਜੱਗ ਤੋਂ ਬਿਨਾਂ ਇੱਕ ਤਾਂ ਹੁੰਦਾ ਜੱਗ ਹੁੰਦਾ ਕਿਸੇ ਪਸ਼ੂ ਦੀ ਚਰਬੀ ਵਿੱਚ ਪਾਉਣੀ ਜਿਵੇਂ ਸਮੇਹ ਜੱਗ ਵਗੈਰਾ ਘੋੜੇ ਦੀ ਚਰਬੀ ਵਿੱਚ ਪਾਉਂਦੇ ਹਵਨ 'ਚ ਇੱਕ ਹੁੰਦਾ ਵੀ ਜੱਗ ਨਹੀਂ ਕਰਨਾ ਇਕੱਲਾ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਘਿਓ ਵਾਦਕ ਦੀਆਂ ਤਿਲ ਵਗੈਰਾ ਰਲਾ ਕੇ ਕੋਈ ਸਮੱਗਰੀ ਰਲਾ ਕੇ ਅੱਗ 'ਤੇ ਪਾਈ ਜਾਣੀ ਉਹ ਹਵਨ ਹੁੰਦਾ ਹੈ ਤਾਂ ਉਹ ਵੱਖਰਾ ਹੈ ਚਲੋ
ਰਾਮ ਨਾਮ ਬਿਨ ਬਿਰਥ ਜਗ ਜਨਮਾ।
ਹਾਂ, ਇਸ ਕਰਕੇ ਵਾਹਿਗੁਰੂ ਦੇ ਨਾਮ ਤੋਂ ਜੀਵ ਜਿਹੜਾ ਸੀ ਸੰਸਾਰ ਵਿੱਚ ਵਿਅਰਥ ਹੀ ਜੰਮਿਆ, ਗੱਡਾ ਕੀ ਖੜਾ ਸੀ ਜੰਮਣ ਦਾ, ਜੇ ਜਪਿਆ ਹੀ ਨਹੀਂ, ਐਵੇਂ ਧਰਤੀ 'ਤੇ ਬੋਝ ਬਣਿਆ।
ਬਿਖ ਖਾਵੇ ਬਿਖ ਬੋਲੀ ਬੋਲੇ,
ਜਦੋਂ ਨਾਮ ਨਹੀਂ ਜਪਦਾ, ਜਿਹੜਾ ਜਦੋਂ ਛਕਣ ਲੱਗਿਆ ਉਦੋਂ ਵੀ ਨਾਮ ਜਪਿਆ, ਲੱਪੜ ਲੱਪੜ ਛਿੱਟੀ ਜਾਣਾ ਅੰਦਰ, ਜੇ ਪਦਾਰਥ ਨੂੰ ਦੇਖ ਕੇ ਰਸ ਆ ਗਏ ਜੀਭ 'ਤੇ, ਇੰਨੀ ਕਾਲੀ ਪਈ ਹੁੰਦੀ ਵੀ ਛੇਤੀ ਛਕਣਾ ਨਹੀਂ। ਕੋਈ ਆਪਣਾ ਸਲੋਕ ਪੜ੍ਹਿਆ ਨਾ ਕੋਈ ਵਾਹਿਗੁਰੂ ਕਹਿ ਕੇ ਛਕਿਆ, ਮਨ ਕਹਿੰਦਾ ਉਹ ਖਾਣਾ ਵੀ ਉਹ ਬਣ ਜਾਂਦਾ। ਨਾਮ ਜਪੇ ਤੋਂ ਬਿਨਾਂ ਜਿਹੜਾ ਛਕ ਲੈਂਦੇ ਹਾਂ ਨਾ, ਕਾਲੀ ਨਾਲ ਛਕੀ ਜਾਂਦੇ ਹਾਂ, ਉਹ ਵਿਉਹ ਬਣ ਜਾਏਗਾ, ਜ਼ਹਿਰ ਹੋ ਜਾਏਗਾ। ਅਤੇ ਫਿਰ ਜਿਹੜੀ ਜੀਭ 'ਤੇ ਇਹੋ ਜਿਹੇ ਰਸ ਲੈਣਾ ਕੀਤੇ ਨਾਮ ਜਪੇ ਤੋਂ ਬਿਨਾਂ, ਉਹ ਬੋਲੀ ਵੀ ਉਹਦੀ ਭਾਈ ਵਿਉਹ ਵਰਗੀ ਹੋ ਜਾਂਦੀ ਆ। ਸੋ ਜਪ ਜਦੋਂ ਲੰਗਰ ਛਕਦੇ ਹਾਂ ਫਿਰ ਪੜ੍ਹਦੇ ਹੁੰਦੇ ਸਲੋਕ ਨਹੀਂ, ਕਾਮ ਕਰੋ ਦਾ ਲੋਭ ਮੋਹ ਮਿਣ ਸਜਾਏ ਅੰਗਮੇ ਨਾਨਕ ਪ੍ਰਭ ਸਰਨ ਆਗਤੇ ਕਰ ਪ੍ਰਸਾਦ ਗੋਦੇ। ਪੜ੍ਹਦੇ ਹੋ ਰੋਜ਼ ਅਤੇ ਸ਼ਗਨ ਤੋਂ ਮਗਰੋਂ ਜਦੋਂ ਰੱਜ ਜਾਂਦੇ ਹੋ ਫਿਰ ਕੁਛ ਕਰਦੇ ਹੋ, ਉਦੋਂ ਵੀ ਅਰਦਾਸ ਕਰਕੇ ਜਾਚਕ ਮੰਗਾ ਦਾਨ ਦੇਹ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਸਤਾਰਿਆ ਨਿਕੁਟ ਨਾ ਜਾਈ ਮੋਲ ਅਤੁੱਲ ਭੰਡਾਰਿਆ ਨਾਨਕ ਸ਼ਬਦ ਅਪਾਰ ਤੈਨ ਸਭ ਕੇ ਸਾਰਿਆ। ਨਾਲੇ ਕਰ ਲਿਆ ਕਰੋ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲਿਆ ਅਰਦਾਸ। ਦੋਵੇਂ ਸਲੋਕ ਪੜ੍ਹ ਕੇ ਫਿਰ ਮਹਾਰਾਜ ਸ਼ੁਕਰ ਕਰਿਆ ਕਰੋ, ਸੱਚੇ ਪਾਤਸ਼ਾਹ ਸ਼ੁਕਰ ਹੈ ਤੇਰਾ, ਇੰਨੇ ਪਦਾਰਥ ਦਿੱਤੇ ਨੇ ਅਤੇ ਤੇਰਾ ਨਾ ਮਹਾਰਾਜ ਪਾਤਸ਼ਾਹ ਛਕਿਆ ਭੋਜਨ ਅੰਮ੍ਰਿਤ ਬਣ ਜਾ ਸਾਡਾ, ਕਰਿਆ ਕਰੋ ਅਰਦਾਸ। ਚਲੋ ਜੀ
ਬਿਨ ਨਾਵੈ ਨਿਫਲ ਮਿਰ ਪ੍ਰਮਨਾ
ਮਰ ਮਰ ਪ੍ਰਮਨਾ
ਮਰ
ਬਿਨ ਨਾਵੈ ਨਿਫਲ ਮਰ ਪ੍ਰਮਨਾ, ਨਾਮ ਤੋਂ ਬਿਨਾਂ ਫਿਰ ਜਿਹੜਾ ਜੂਨਾਂ ਵਿੱਚ ਭਾਈ ਭਰਮ ਦਾ ਹੋਇਆ ਅੰਤ ਨੂੰ ਫਿਰ ਜੂਨਾਂ 'ਚ ਆਈ ਜਾਂਦਾ ਹੈ, ਕਦੇ ਇੱਕ ਜੂਨ 'ਚ ਮਰਿਆ ਦੂਜੀ 'ਚ ਆ ਗਿਆ, ਉਹ 'ਚ ਮਰ ਗਿਆ ਤੀਜੀ 'ਚ ਆ ਗਿਆ। ਇਹ ਭਰਮਨ ਬਹੁਤ ਲੰਮਾ ਹੈ, ਭਰਮ ਨਾਮ ਭੜਕਣ ਦਾ, ਜੂਨਾਂ 'ਚ ਭੜਕਦਾ ਹੈ, ਕਦੇ ਕਿਸੇ ਜੂਨ 'ਚ ਆ ਗਿਆ ਕਦੇ ਕਿਸੇ 'ਚ ਆ ਗਿਆ, ਲੰਮਾ ਮਾਰ ਗਿਆ। ਚਲੋ
ਰਹਾ ਪੁਸਤਕ
ਪੁਸਤਕ
ਪੁਸਤਕ ਪਾਠ
ਵਿਆਕਰਨ
ਵਿਆਕਰਨ
ਵਿਖਾਣਾ
ਵਿਖਾਣਾ
ਪੁਸਤਕਾਂ ਬਹੁਤ ਪੜ੍ਹੀ ਜਾਂਦਾ ਹੈ, ਅਨੇਕ ਪ੍ਰਕਾਰ ਦੇ ਵਿਆਕਰਨ ਪਾਲਣੀ ਮੁਨੀ ਨੇ ਵਿਆਕਰਨ ਰਚਿਆ, ਉਹ ਵਿਆਕਰਨ ਆਦਿ ਪੜ੍ਹ ਲਏ, ਉਹਨਾਂ ਦਾ ਕਥਨ ਕਰੀ ਜਾਂਦਾ, ਹੋਰ ਨਾਮ ਜਪਦਾ ਨਹੀਂ। ਸੰਧਿਆ
ਸੰਧਿਆ ਕਰਮ ਤਕਾਲ ਕਰੇ,
ਤਿੰਨ ਤਕਾਲ ਮੈਨੇ ਤਿੰਨੇ ਵੇਲੇ ਸੰਧਿਆ ਕਰਦਾ, ਸਵੇਰ ਦੀ ਸੰਧਿਆ, ਦੁਪਹਿਰ ਦੀ ਸੰਧਿਆ ਨੂੰ ਕਹਿੰਦੇ ਮੰਧਿਆਨ ਸੰਧਿਆ, ਸ਼ਾਮ ਦੀ ਸੰਧਿਆ, ਇਹ ਕਰਮ ਕਰੀ ਜਾਂਦਾ ਹੈ। ਐਸੇ ਨਾਮ ਜਪਣ ਵਾਲੀ ਗੱਲ ਨਹੀਂ ਅਜੇ ਆਈ।
ਬਿਨ ਗੁਰ ਸ਼ਬਦ ਮੁਕਤ ਕਿਆ ਪ੍ਰਾਣੀ,
ਇਸ ਕਰਕੇ ਪ੍ਰਾਣਾਧਾਰੀ ਜੀ ਗੁਰੂ ਦੇ ਸ਼ਬਦ ਤੋਂ ਬਿਨਾਂ ਮੁਕਤ ਕਿੱਥੇ ਹੈ, ਕਿਤੇ ਨਹੀਂ ਨਹੀਂ ਹੋ ਸਕਦੀ ਮੁਕਤ ਤੇਰੀ, ਇਹਨਾਂ ਯਤਨਾਂ ਨਾਲ ਜਿਹੜੇ ਉੱਪਰ ਕਹੇ ਨੇ।
ਰਾਮ ਨਾਮ ਬਿਨ ਉਰਜ ਮਰੇ,
ਇਸ ਕਰਕੇ ਰਾਮ ਜਿਹੜਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਪ੍ਰਾਣੀ ਉਰਜ ਕੇ ਮਰਨਾ ਹੋਊ ਤੇਰਾ, ਉਲਝ ਉਲਝ ਕੇ ਮਰਨਾ। ਆਪ ਥੋੜ੍ਹੇ ਦਿਨ ਹੋਏ ਅਖਬਾਰ 'ਚ ਖਬਰ ਆਈ ਸੀ ਉਲਝ ਕੇ ਮਰਨ ਵਾਲੇ, ਮੈਨੂੰ ਚੇਤੇ ਆ ਗਿਆ, ਉਹ ਹਜੇ ਪਤੰਗ ਨਹੀਂ ਆਪਣੇ ਨਿਆਣੇ ਉਡਾਉਂਦੇ, ਉਹ ਪਤੰਗ ਕਿਸੇ ਨੇ ਜਿਹੜਾ ਉਡਾ ਕੇ ਇੱਦਾਂ ਹੀ ਛੱਡ ਦਿੱਤੀ ਤਾਰ ਜਿਹੜੀ ਸੀ, ਉਹ ਇਹਨਾਂ ਜਿਹੜੀ ਸੀ ਆਕਾਸ਼ ਵਿੱਚ ਫਿਰਦੀ ਰਹੀ ਤਾਰ ਜਿਹੜੀ ਸੀ, ਤਾਰ ਜਿਹੜੀ ਸੀ ਚੀਨਿਆਂ ਨੇ ਹੁਣ ਇਹੋ ਜਿਹੀ ਬਣਾਈ ਨਾ ਤਿੱਖੀ, ਉਹ ਬਹੁਤ ਡੋਰ ਤਿੱਖੀ ਆ। ਉਹ ਕੋਈ ਮੋਟਰਸਾਈਕਲ 'ਤੇ ਆਪਣੀ ਭੈਣ ਨੂੰ ਲੈਣ ਵਾਸਤੇ ਸਕੂਲੋਂ ਜਾ ਰਿਹਾ ਸੀ, ਅਤੇ ਜਦੋਂ ਤੇਜ਼ ਮੋਟਰਸਾਈਕਲ ਸੀ, ਉਹ ਤਾਰ ਜਿਹੜੀ ਸੀ ਉਹਦੇ ਗਲ ਵਿੱਚ ਜ਼ੋਰ ਦੀ ਵੱਜੀ, ਗਲ ਲੈ ਕੇ ਪਰਾਂ ਮਾਰਿਆ, ਇਸ ਤਰ੍ਹਾਂ ਉਲਝ ਕੇ, ਇਹ ਇੱਦਾਂ ਦੀ ਮੌਤ ਆਉਂਦੀ ਹੈ, ਉਲਝ ਉਲਝ ਕੇ ਭਾਈ ਮਰ ਜਾਣਾ ਥੋੜ੍ਹੇ ਦਿਨ ਦੀ ਗੱਲ, ਐਸਾ ਹੋ ਜਾਂਦਾ ਭਾਈ ਉਲਝ ਕੇ, ਫਿਰ ਨਹੀਂ ਤਾਂ ਚੰਗੀ ਮੌਤ ਆਉਂਦੀ ਹੈ, ਜਿਵੇਂ ਗੁਰਮੁਖਾਂ ਦੀ ਮੌਤ ਹੈ, ਜੇ ਮੱਖਣ 'ਚੋਂ ਵਾਲ ਕੱਢ ਲਈਏ ਬਸ ਆਪਣੇ 'ਚ ਲੀਨ ਹੋ ਜਾਂਦਾ, ਫਿਰ ਉੱਦਾਂ ਦੀ ਆਉਂਦੀ ਹੈ, ਨਹੀਂ ਉਲਝ ਕੇ ਮਰਨਾ ਹੁੰਦਾ। ਚਲੋ
ਡੰਡ ਮਕੰਡਲ,
ਮਕੰਡਲ ਨਹੀਂ ਕਮਲ, ਮਮਾ ਨੂੰ ਨਹੀਂ ਲੱਗਦਾ, ਕਮੰਡਲ
ਕਮੰਡਲ,
ਹਾਂ ਠੀਕ ਹੈ।
ਸਿੱਖਾਂ ਸੂਤ,
ਇਹਨੂੰ ਸਿੱਖਾ ਪੜ੍ਹਨਾ, ਆਪਾਂ ਨੇ ਸਿੱਖਾਂ ਨਹੀਂ ਕਹਿਣਾ, ਬਿੰਦੀ ਵੀ ਨਹੀਂ ਲਾਉਣੀ, ਸਿੱਖਾਂ ਨਹੀਂ ਕਹਿਣਾ, ਪੜ੍ਹ ਲਓ। ਡੰਡ ਕਮੰਡਲ ਸਿੱਖਾ ਸੂਤ ਧੋਤੀ,
ਡੰਡ ਕਮੰਡਲ ਸਿੱਖਾ ਸੂਤ ਧੋਤੀ,
ਹੱਥ 'ਚ ਡੰਡਾ ਫੜ ਲਿਆ ਹਾਂ ਤਾਂ ਜੀ ਜੋਗੀ ਹੁੰਦੇ ਹਾਂ, ਸੰਨਿਆਸੀ ਹੁੰਦੇ ਹਾਂ, ਕਮੰਡਲ ਫੜ ਲਿਆ, ਛਿੱਪੀ ਜੀ ਨਹੀਂ ਹੁੰਦੀ ਸਾਰਾ ਕੋਲ ਫੜੀ ਵੀ, ਹਾਂ ਛਿੱਪੀ ਜਿਹਾ ਹੁੰਦੀ ਆ ਆਪਣੇ ਦੀ, ਲਾਖ ਜੀ ਦੀ ਬਣੀ ਵੀ, ਉਹਨੂੰ ਕਮੰਡਲ ਜਾਂ ਕਮੰਡਲ ਡੋਲੂ ਨੂੰ ਵੀ ਕਹਿ ਲਓ, ਹੱਥ ਡੋਲੂ ਫੜਿਆ ਹੋਇਆ ਕਮੰਡਲ। ਸਿਖਾ ਅਤੇ ਸਿਰ 'ਤੇ ਬੋਧੀ ਰੱਖ ਲਈ, ਸਿਖਾ 'ਤੇ ਬੋਧੀ ਦਾ ਅਰਥ ਹੈ। ਬਾਕੀ ਸਿਰ ਮਨਾ ਲਿਆ ਸਾਰਾ, ਇੰਨੀ ਕੁ ਪੂਜ ਹੀ ਰੱਖ ਲੈਂਦੇ ਨੇ ਬਾਹਮਣ, ਉਹਨੂੰ ਸਿਖਾ ਕਹਿੰਦੇ ਨੇ। ਉਹ ਰੱਖ ਲਈ, ਸੂਤ ਜਨੇਊ ਪਾ ਲਿਆ, ਧੋਤੀ ਬੰਨ ਲਈ, ਧੋਤੀ ਨਾ ਪੂਜ ਵਾਲੀ ਬੰਨ ਲੈਂਦੇ ਪਿੱਛੇ, ਜਿਹੜਾ ਟੰਗ ਲੈਂਦੇ ਪਿੱਛੇ ਪੂਜ ਜੀ, ਅਤੇ ਉਹ ਸਾਰੇ ਐਸਾ ਕੁਛ ਕਰ ਲਿਆ। ਹੋਰ ਤੀਰਥ, ਤੀਰਥ ਗਵਨ ਅਤ ਭ੍ਰਮਣ ਕਰਾ, ਤੀਰਥਾਂ 'ਤੇ ਬੜਾ ਗਮਨ ਕੀਤਾ, ਆਉਣਾ ਜਾਣਾ ਕੀਤਾ, ਬੜਾ ਭਰਮਿਆ ਜੀ, ਕਦੇ ਕਿਸੇ ਤੀਰਥ 'ਤੇ, ਕਦੇ ਕਿਸੇ ਤੀਰਥ 'ਤੇ। ਹਾਂ ਸ਼ਾਬਾਸ਼,
ਰਾਮ ਨਾਮ ਬਿਨ ਸ਼ਾਂਤ ਨਾ ਆਵੇ।
ਇਹ ਸਾਧਨ ਕਰਨ ਨਾਲ ਦੋ ਬੋਧੀ ਰੱਖ ਲਈ ਜਾਂ ਕਹਿ ਲਓ ਧੋਤੀ ਬੰਨ ਲਈ, ਐਸੇ ਜਿਹੜੇ ਸਾਧਨ ਨੇ ਜਿਹਨੇ ਉਹ ਪਾ ਲਿਆ, ਰਾਮ ਜੀ ਦਾ ਨਾਮ ਜਪਿਆ ਹੀ ਕੋਈ ਨਹੀਂ, ਮਨ ਕੇ ਮਨ ਨੂੰ ਸ਼ਾਂਤੀ ਨਹੀਂ ਆਉਣੀ। ਹਾਂਜੀ, ਜਪ
ਜਪ ਹਰ ਹਰ ਨਾਮ ਸੋ ਪਾਰ ਪਰੇ,
ਪਰੇ ਦਰਾਮਾ ਲਾ ਦੋ
ਪਰੇ,
ਇਸ ਕਰਕੇ ਨਾਮ ਨੂੰ ਜਪ ਕੇ ਭਾਈ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਜਦੋਂ ਹਰੀ ਹਰ ਹਰ ਦਾ ਨਾਮ ਜਪਿਆ, ਸ਼ਾਬਾਸ਼।
ਜਟਾ ਮੁਕਟ ਤਨ ਭਸਮ ਲਗਾਈ,
ਜਟਾ ਰੱਖ ਲਈਆਂ, ਮੁਕਟ ਮੇਰੇ, ਮੁਕਟ ਨਾਮ ਹੁੰਦਾ ਜਿਵੇਂ ਅੱਗੇ ਸਿਰ 'ਤੇ ਤਾਜ ਲਾ ਲੈਂਦੇ ਨੇ ਵਿਆਹ ਵੇਲੇ, ਮੁਕਟ ਬੰਨ੍ਹ ਕੇ ਆ ਜਾਂਦੇ, ਪਰ ਉਹਦਾ ਭਾਵ ਨਹੀਂ ਇੱਥੇ। ਜਟਾਂ ਦਾ ਮੁਕਟ ਜੂੜਾ ਬਣਾ ਲਿਆ ਵੱਡਾ ਸਾਰਾ, ਕੁਛ ਕੇਸ ਨੇ, ਕੋਈ ਵੱਡੀਆਂ ਵੱਡੀਆਂ ਲੱਦੜਾਂ ਬਣਾ ਕੇ ਉਹ ਪਲਪੇਟ ਲੈਂਦੇ ਨਾ, ਕਿ ਇੰਨਾ ਬਣ ਜਾਂਦਾ ਵੱਡਾ ਕਿ ਭਾਵੇਂ ਟੋਕਰੇ ਵਾਂਗੂ ਗੋਲ ਹੋ ਜਾਂਦਾ। ਇੱਦਾਂ ਦਾ ਮੁਕਟ ਬਣਾ ਲਿਆ, ਜੜਾਂ ਦਾ ਜੂੜਾ ਬਣਾ ਲਿਆ, ਧਨ ਭਸਮ ਲਗਾਈ, ਸਰੀਰ 'ਤੇ ਸੁਆਹ ਵੀ ਮਲ ਲਈ। ਹੋਰ
ਵਸਤਰ ਛੋੜ ਤਨ ਨਗਨ ਭਇਆ,
ਵਸਤਰ ਵੀ ਨਹੀਂ ਪਹਿਨੇ, ਨੰਗਾ ਹੀ ਫਿਰਿਆ ਸਰੀਰ ਤੋਂ। ਐਸੇ ਵੀ ਜਿਹੜੇ ਸਾਧਨ ਕਰ ਲਏ, ਮਹਾਰਾਜ ਜੀ ਕਹਿੰਦੇ
ਰਾਮ ਨਾਮ ਬਿਨ ਤ੍ਰਿਪਤ
ਤ੍ਰਿਪਤ
ਤ੍ਰਿਪਤ ਨਾ ਆਵੇ,
ਰਾਮ ਦੇ ਨਾਮ ਜਪੇ ਬਿਨਾਂ ਤ੍ਰਿਪਤੀ ਨਹੀਂ ਆਉਣੀ ਆ ਸਾਧਨ ਕਰਕੇ। ਕਿਰਤਕਾਮਾ ਲਾ ਦੋ,
ਕਿਰਤਕ
ਇੱਥੇ ਕਲਾ ਦੋ, ਬਾਂਧੇ
ਦੋ
ਦਰਾਮਾ ਨੇ ਸਾਰਿਆਂ ਕੋਲ ਟਕਸਾਲ ਵਾਲੀ 'ਤੇ, ਆਪਣੇ ਪਿਛਲੇ ਵੀ ਚੀਜ਼ਾਂ ਚੈੱਕ ਕਰ ਲੈਣੀਆਂ ਨੇ, ਉਹ ਵੀ ਦੇਖਣੀਆਂ ਨੇ, ਆਹ ਵੀ ਨੋਟ ਕਰ ਲਓ। ਇੱਥੇ ਚੌਥਾ ਪਤਾ ਇਹ, ਉਹਦੇ ਵਿੱਚ ਬਾਂਧੇ ਸ਼ਬਦ ਦੇਖਣਾ ਵੀ ਦਰਾਮਾ ਨੇ ਕਿਲਾਵਾਂ ਨਾਲ ਜਾ ਕੇ ਦੇਖਣਾ। ਚਲੋ
ਜੇਤੇ ਜੀ ਜੰਤ ਜਲ ਥਲ ਮਹੀਅਲ,
ਹਾਂ ਜਿੰਨੇ ਵੀ ਭਾਈ ਜੀ ਨੇ ਨਾ, ਇੱਕ ਜੀ ਹੁੰਦੇ ਇੱਕ ਜੰਤ, ਜਿਹੜੇ ਅੱਖਾਂ ਨਾਲ ਦੀਂਦੇ ਹੋਣ ਉਹ ਜੀ, ਜਿਹਨੂੰ ਅੱਖਾਂ ਵੇਖ ਸਕਦੀਆਂ ਹੋਣ, ਜੰਤ ਜਿਹੜੇ ਅੱਖਾਂ ਵੀ ਨਹੀਂ ਦੇਖ ਸਕਦੀਆਂ ਪਰ ਹੁੰਦੇ ਨੇ, ਐਸੇ ਜਿਹੜੇ ਜਿੰਨੇ ਵੀ ਜੀ ਜੰਤ ਨੇ, ਚਾਹੇ ਉਹ ਜਲਾਂ ਵਿੱਚ ਨੇ, ਚਾਹੇ ਉਹ ਜੀ ਥਲਾਂ ਵਿੱਚ ਨੇ, ਚਾਹੇ ਉਹ ਜੀ ਜਿਹੜੇ ਨੇ ਮਹੀਅਲ ਧਰਤੀ ਦੇ ਉੱਪਰ ਆਕਾਸ਼ ਵਿੱਚ ਵੀ ਉਹਨਾਂ ਪੁਲਾੜਾਂ ਵਿੱਚ ਰਹਿਣ ਵਾਲੇ ਨੇ, ਇਹ ਸਾਰੇ ਦੇ ਵਿੱਚ ਤੂੰ ਮੌਜੂਦ ਹੈ। ਹਾਂਜੀ
ਜੰਤਰ ਕੰਤ
ਜਤ, ਹਾਂ ਜਤਰ
ਜਤਰ
ਕਤਰ
ਜਤਰ,
ਤੂੰ ਸਰਵ ਜੀ ਆ, ਇਹ ਜਿੱਥੇ ਕਿੱਥੇ ਵੀ ਸਾਰੇ ਜੀ ਨੇ, ਚਾਹੇ ਕੋਈ ਜਲ 'ਚ ਜੀ ਆ, ਚਾਹੇ ਥਲ 'ਚ ਜੀ ਆ, ਚਾਹੇ ਆਕਾਸ਼ ਵਿੱਚ ਹੈ, ਇਹ ਸਾਰਿਆਂ ਵਿੱਚ ਤੂੰ ਵਿਆਪਕ ਹੈ ਅਤੇ ਸਾਰੇ ਜੀਆਂ ਦੀ ਤੂੰ ਪਾਲਣਾ ਕਰਦਾ। ਜਲਾਂ ਵਿੱਚ ਦੇ ਕਿੰਨੇ ਜੀਆਂ ਦੀ ਪਾਲਣਾ ਕਰਦਾ, ਅੱਧੀ ਸ੍ਰਿਸ਼ਟੀ ਜਲ 'ਚ ਪਈ ਹੈ, ਧਰਤੀ ਵਾਲਿਆਂ ਦੀ ਪਾਲਦਾ, ਕੁਛ ਉੱਪਰਲੇ ਮੰਡਲਾਂ ਵਿੱਚ ਨੇ ਉਹਨਾਂ ਨੂੰ ਵੀ, ਸਾਰਿਆਂ ਨੂੰ ਹੀ ਜੀਆਂ ਨੂੰ ਪਾਲਦਾ ਪੈਦਾ ਕਰਕੇ, ਉਹਨਾਂ ਵਿੱਚ ਵਿਆਪਕ ਵੀ ਹੈ। ਚਲੋ
ਗੁਰ ਪ੍ਰਸ਼ਾਦ,
ਹਾਂਜੀ ਹਾਂ, ਕਿਰਤ ਦਾ ਬੰਨਿਆ ਹੋਇਆ, ਇਹਨਾਂ ਭੇਖਾਂ ਵਿੱਚ ਵੀ ਪਿਆ ਹੋਇਆ, ਲਿਬਾਸਾਂ ਵਿੱਚ ਕਰਮਾਂ ਦਾ ਬੰਨਿਆ ਹੋਇਆ, ਕਰਮ ਜਿਹੜੇ ਉੱਪਰ ਕਰਮ ਦੱਸੇ ਨੇ।
ਗੁਰ ਪ੍ਰਸ਼ਾਦ ਰਾਖ ਲੈ ਜਨ ਕੋ,
ਹਾਂਜੀ ਲੇਖ ਪੜ੍ਹ ਦਿਓ, ਰਾਖ ਲੈ,
ਰਾਖ ਲੈ ਜਨ ਕੋ,
ਹਾਂਜੀ ਭਾਈ ਜਿਹਨਾਂ ਨੂੰ ਗੁਰਾਂ ਦੀ ਕਿਰਪਾ ਦੁਆਰਾ ਵਿਕਾਰਾਂ ਤੋਂ ਰੱਖ ਲਿਆ ਨਾ, ਉਹਨਾਂ ਨੇ ਫਿਰ ਹਰ ਰਸ,
ਹਰ ਰਸ ਨਾਨਕ
ਝੋਲ
ਝੋਲ ਪੀਆ,
ਹਾਂ ਝੋਲ ਨਾ ਆਪਾਂ ਪਾਣੀ ਪੀਂਦੇ ਟੋਬਿਆਂ ਦੇ ਅੱਗੇ ਬੂਰ ਆਇਆ ਹੁੰਦਾ ਸੀ, ਝੋਲ ਕੇ ਉਹਨੂੰ ਪਹਿਲਾਂ ਹਟਾ ਕੇ ਬੂਰ ਨੂੰ ਪੀ ਲੈਂਦੇ, ਇਵੇਂ ਜਿਹੜਾ ਸੀ ਵਿਕਾਰਾਂ ਰੂਪੀ ਬੂਰ ਪਰੇ ਹਟਾ ਕੇ ਝੋਲ ਕੇ ਜਿਹੜਾ ਸੀ ਨਾਮ ਰੂਪੀ ਰਸ ਨੂੰ ਪੀ ਲਿਆ। ਸ਼ਾਬਾਸ਼, ਇੱਕ ਸ਼ਬਦ ਹੋਰ ਪੜ੍ਹ ਲਾਂਗੇ ਤੀਜੇ ਪਾਤਸ਼ਾਹ ਜੀ, ਇੱਥੇ ਤੱਕ ਹੁਣ ਪਹਿਲੇ ਪਾਤਸ਼ਾਹ ਜੀ ਦੇ ਪਦੇ ਪੂਰੇ ਹੋ ਗਏ, ਕਿੰਨੇ ਆ ਗਏ, ਅੱਠ ਆ ਗਏ। ਚਲੋ ਅੱਗੇ,
ਰਾਗ ਪੈਰੋ
ਪੈਰੋ
ਪੈਰੋ,
ਹਾਂ
ਮਹੱਲਾ ਤੀਜਾ,
ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰ ਰਹੇ ਨੇ ਇਸ ਪਦੇ ਵਿੱਚ,
ਚੌ ਪਦੇ,
ਚਾਰ ਪਦਿਆਂ ਦਾ ਸ਼ਬਦ ਹੈ ਇਹ,
ਕਰ ਪਹਿਲਾ
ਪਹਿਲੇ ਕਰ ਚੁਕਾਉਣ ਦੀ ਆਗਿਆ ਕਰ ਰਹੇ ਨੇ,
ਇੱਕ ਓਅੰਕਾਰ
ਮੰਗਲ ਕਰ ਰਹੇ ਨੇ,
ਸਤਿਗੁਰ ਪ੍ਰਸਾਦ
ਵਸਤੂ ਨਿਰਦੇਸ਼ ਮੰਗਲ ਹੈ,
ਜਾਤ ਕਾ ਗਰਭ ਨਾ ਕਰੀਹੋ ਕੋਈ।
ਹਾਂ, ਬ੍ਰਾਹਮਣ ਨੂੰ ਉਪਦੇਸ਼ ਦਿੰਦੇ ਹਾਂ, ਉਹ ਉੱਚੀ ਇਹਨਾਂ ਸੀ ਨਾ ਵੀ ਅਸੀਂ ਉੱਚੀ ਜਾਤੇ ਦੇ ਹਾਂ, ਅਸੀਂ ਤਾਂ ਬ੍ਰਾਹਮਣ ਹੁੰਦੇ ਹਾਂ, ਬ੍ਰਾਹਮਣ ਜੋ ਗੁਰੂ ਹੈ ਜਗਤ ਕਾ, ਆਪਣੇ ਆਪ ਨੂੰ ਜਗਤ ਦਾ ਗੁਰੂ ਮੰਨਦੇ ਸੀ, ਉਹਨਾਂ ਨੂੰ ਤੀਜੇ ਪਾਤਸ਼ਾਹ ਉਪਦੇਸ਼ ਕਰਦੇ ਨੇ, ਭਾਈ ਆ ਜਾਤੀ ਦਾ ਹੰਕਾਰ ਨਾ ਕਰੋ।
ਬ੍ਰਹਮ
ਗਰਭ ਮੈਨੇ ਹੰਕਾਰ, ਸ਼ਾਬਾਸ਼।
ਬ੍ਰਹਮਣ ਬਿੰਦੇ ਸੋ ਬ੍ਰਹਮਣ ਹੋਈ,
ਫਿਰ ਬ੍ਰਾਹਮਣ ਤਾਂ ਉਹੀ ਹੈ, ਬ੍ਰਾਹਮਣਾਂ ਦੇ ਘਰੇ ਜਨਮ ਲੈ ਕੇ ਬ੍ਰਾਹਮਣੀ ਦੇ ਪੇਟ ਤੋਂ ਬ੍ਰਾਹਮਣ ਨਹੀਂ ਬਣਿਆ ਜਾਂਦਾ। ਬ੍ਰਾਹਮਣ ਕੌਣ ਹੈ? ਬ੍ਰਹਮ ਬਿੰਦੇ, ਬ੍ਰਹਮ ਮੈਨੇ ਪਰਮੇਸ਼ਰ ਰੱਬ, ਬਿੰਦੇ ਜਿਹਨੇ ਜਾਣ ਲਿਆ, ਜਿਹਨੇ ਵਾਹਿਗੁਰੂ ਨੂੰ ਜਾਣ ਲਿਆ, ਅਸਲ ਬ੍ਰਾਹਮਣ ਉਹ ਹੈ, ਸ਼ਾਬਾਸ਼।
ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ,
ਇਸ ਕਰਕੇ ਮੂਰਖ ਆ ਗਵਾਰ ਹੰਕਾਰ ਨਾ ਕਰ ਜਾਤੀ ਦਾ, ਵੀ ਮੈਂ ਬ੍ਰਾਹਮਣ ਹਾਂ ਜਾਂ ਮੈਂ ਜੱਟ ਹਾਂ, ਸ਼ੂਦਰ ਵੈਸਾ ਨੂੰ ਵੀ ਬਰਾਬਰ ਤਾਂ ਦਿੱਤੀ ਆ ਕਿ ਦੱਸਣਗੇ ਮਹਾਰਾਜ।
ਇਸ ਗਰਭ 'ਤੇ ਚਲ ਹੈ ਬਹੁਤ ਬੇਕਾਰਾ,
ਜੇ ਇਹ ਤੂੰ ਗਰਭ ਕਰੇਂਗੇ ਹੰਕਾਰ ਨਾਲ, ਤਾਂ ਬੜੇ ਬੇਕਾਰ ਅੰਦਰ ਪੈਦਾ ਹੋ ਜਾਣਗੇ, ਹੰਕਾਰ ਤੋਂ ਬੇਕਾਰ ਪੈਦਾ ਹੁੰਦੇ ਨੇ, ਥੋੜ੍ਹੇ ਨਹੀਂ ਬਹੁਤ ਹੋਣਗੇ।
ਚਾਰੇ ਵਰਨ ਆਖੇ ਸਭ ਕੋਈ,
ਹਾਂ ਹੇ ਬ੍ਰਾਹਮਣ ਤੁਸੀਂ ਚਾਰੇ ਹੀ ਵਰਨ, ਛੱਤਰੀ ਬ੍ਰਾਹਮਣ ਖੱਤਰੀ ਸ਼ੂਦਰ ਵੈਸ, ਤੁਸੀਂ ਇੱਥੇ ਤੱਕ ਹੀ ਖੜ੍ਹੇ ਹੋ, ਚਾਰ ਵਰਨਾਂ ਦੀ ਗਿਣਤੀ ਕੀਤੀ ਹੈ ਤੁਸੀਂ, ਹਾਂਜੀ ਸਭ ਕੋਈ, ਤੁਸੀਂ ਸਾਰੇ ਕੋਈ ਇਹੀ ਕਹਿੰਦੇ ਹੋ ਵੀ ਚਾਰੇ ਵਰਨ ਨੇ ਜੀ, ਹਾਂਜੀ।
ਬ੍ਰਹਮ ਬਿੰਦ ਅਤੇ ਸਭ ਉਪਤ ਹੋਈ,
ਤੇ ਬਸਰਾਮ ਬ੍ਰਹਮ ਬਿੰਦ ਅਤੇ
ਬ੍ਰਹਮ ਬਿੰਦ ਅਤੇ
ਸਭ ਉਪਤ ਹੋਈ,
ਸਭ ਉਪਤ ਹੋਈ।
ਭਾਈ ਬਿੰਦ ਨਾਮ ਵੀਰ ਜਦਾ ਹੈ, ਬ੍ਰਾਹਮਣਾ ਬਿੰਦ ਨਾਮ ਪਿੱਛੇ ਆਪਾਂ ਸੀ ਨਾ ਜਾਣਨ ਦਾ ਕਰਿਆ ਸੀ, ਪਰ ਇੱਥੇ ਬਿੰਦ ਨਾਮ ਵੀਰ ਜਦਾ ਹੈ। ਪੰਡਿਤ ਜੀ ਇੱਕ ਉਸ ਵੀਰਜ ਦੇ ਤੁਪਕੇ ਤੋਂ, ਉਸ ਮਾਂ ਦੇ ਰਕਤ ਤੋਂ ਹਰ ਕੋਈ ਪੈਦਾ ਹੋਇਆ, ਇਹ ਨਹੀਂ ਕਿ ਤੂੰ ਕਿਸੇ ਵੱਖਰਾ ਚੀਜ਼ ਤੋਂ ਪੈਦਾ ਹੋਇਆ, ਤੂੰ ਵੀ ਉਸੇ ਵੀਰਜ ਦੇ ਤੁਪਕੇ ਤੋਂ ਮਾਂ ਦੀ ਰਕਤ ਦੇ ਤੋਂ ਪੈਦਾ ਹੋਇਆ, ਤੇਰੇ ਫਰਕ ਫਿਰ ਵੱਡਾ ਕਿਵੇਂ ਛੋਟਾ ਕਿਵੇਂ ਹੋਵੇ, ਸਾਰੇ ਲੋਕ ਉਸ ਤੋਂ ਹੀ ਪੈਦਾ ਹੋਏ ਨੇ। ਹਾਂਜੀ ਅਗਲਾ ਦ੍ਰਿਸ਼ਟਾਂਤ ਕਹਿੰਦੇ ਨੇ ਹੁਣ, ਮਾਟੀ ਏਕ,
ਮਾਟੀ
ਏਕ,
ਏਕ ਸਗਲ ਸੰਸਾਰ,
ਇੱਕੋ ਮਿੱਟੀ ਤੋਂ ਬਣਿਆ ਸਾਰਾ ਸੰਸਾਰ, ਇਹ ਤਾਂ ਨਹੀਂ ਵੀ ਤੁਹਾਡੀ ਮਿੱਟੀ ਕੋਈ ਵੱਖਰੀ ਲੱਗੀ ਹੋਈ ਆ, ਦੱਸੋ ਬ੍ਰਾਹਮਣੋ ਤੁਹਾਡੇ ਤੋਂ ਕੋਈ ਵੱਖਰੀ ਤਾਂ ਨਹੀਂ ਨਾ ਲਾਉਣੀ ਕੀਤੀ, ਪੰਜ ਤੱਤਾਂ ਦੇ ਸ਼ੂਦਰ ਬਣੇ ਨੇ, ਪੰਜ ਤੱਤਾਂ ਦੇ ਵੈਸ ਬਣੇ ਨੇ, ਪੰਜ ਤੱਤਾਂ ਦੇ ਤੁਸੀਂ ਬਣੇ ਹੋ, ਤੁਸੀਂ ਫਿਰ ਵੱਡੇ ਕਿਵੇਂ ਕਹਾਉਂਦੇ ਆਪਣੇ ਆਪ ਨੂੰ, ਅਸੀਂ ਉਹਨਾਂ ਉਹ ਨੀਵੇਂ ਨੇ ਅਸੀਂ ਵੱਡੇ ਹਾਂ, ਜੇ ਤਾਂ ਤੁਹਾਡੇ ਕੋਈ ਛੇਵਾਂ ਤੱਤ ਹੋਵੇ ਜਾਂ ਕੋਈ ਮਿੱਟੀ ਕੋਈ ਵੱਖਰੀ ਤੁਹਾਨੂੰ ਲਾਈ ਹੋਵੇ ਵਾਹਿਗੁਰੂ ਨੇ, ਮੰਨ ਲਈਏ ਅੱਗੇ।
ਬਾਹਰ ਦੇ ਬੰਧਨ
ਇਹ ਪਾ ਲਿਆ ਸੀ, ਪਾ ਲਓ, ਮਾਟੀ ਏਕ ਸਗਲ ਸੰਸਾਰਾ, ਬਹੁਵਿਧ ਭਾਂਡੇ,
ਬਹੁਵਿਧ ਭਾਂਡੇ
ਘੜਾ ਕੁਮਾਰਾ,
ਘੜੇ ਕੁਮਾਰਾ,
ਕੁਮਾਰਾ ਮੰਮੇ ਸਰ ਹੈਗਾ ਹਲੰਤ, ਸੋ ਭਾਂਡੇ ਜਿਵੇਂ ਕੁਮਿਆਰ ਮਿੱਟੀ ਤਾਂ ਇੱਕੋ ਹੀ ਹੁੰਦੀ ਆ ਨਾ, ਉਹ ਭਾਂਡੇ ਵੱਖਰੇ ਵੱਖਰੇ ਬਣਾ ਦਿੰਦਾ ਪਰ ਬਣੇ ਤਾਂ ਇੱਕੋ ਹੀ ਮਿੱਟੀ 'ਤੇ ਨੇ, ਉਹ ਪਰਮੇਸ਼ਰ ਵੀ ਕੁਮਿਆਰ ਦੀ ਨਿਆਈ ਆਪਣੇ ਭਾਂਡੇ ਬਣਾਉਂਦਾ ਜੀ, ਵੱਖਰੇ ਵੱਖਰੇ ਬਣਾਏ ਨੇ ਪਰ ਮਿੱਟੀ 'ਤੇ ਇੱਕੋ ਹੀ ਲਾਈ ਹੈ, ਯਾਨੀ ਕਿ ਤੁਹਾਨੂੰ ਵੱਖਰੀ ਮਿੱਟੀ ਦਾ ਬਣਾਇਆ, ਜਿਸ ਕਰਕੇ ਤੁਸੀਂ ਆਪਣੇ ਉੱਤਮ ਘਾਉਂਦੇ ਹੋ। ਹਾਂ
ਪੰਜ ਤੱਤ
ਮਿਲ
ਮਿਲ
ਦੇਹੀ
ਕਾ
ਆਕਾਰ, ਪੰਜਾਂ ਤੱਤਾਂ ਦਾ ਦੇਹੀ ਦਾ ਤੁਹਾਡਾ ਆਕਾਰ ਬਣਾਇਆ, ਸਾਰਿਆਂ ਦਾ ਬਣਾਇਆ, ਜੇ ਤਾਂ ਤੁਹਾਡੇ ਕੋਈ ਛੇਵਾਂ ਤੱਤ ਹੋਵੇ ਜਾਂ ਪੰਜ ਦਾ ਕੋਈ ਘੱਟ ਹੋਵੇ, ਮੰਨ ਲਈਏ ਤੁਸੀਂ ਉੱਤਮ ਹੋ, ਸਾਰਾ ਪ੍ਰਿਥਵੀ ਪੰਜ ਤੱਤਾਂ ਤੋਂ ਹੀ ਸਾਰਾ ਪਸਾਰਾ ਵਧਾਤਾ ਪਰਮੇਸ਼ਰ ਨੇ ਬਣਾਇਆ,
ਘੱਟ
ਵੱਧ
ਕੋ ਕਰੇ ਵਿਚਾਰਾ,
ਵਿਚਾਰਾ ਹੁਣ ਇਹ ਦੱਸੋ ਵੀ ਵਿਚਾਰਾ ਕੌਣ ਹੈ ਜਿਹੜਾ ਇਹਨੂੰ ਕੋਈ ਘੱਟ ਕਰ ਸਕਦਾ, ਪੰਜ ਤੱਤਾਂ ਤੋਂ ਵੀ ਮੈਂ ਚਾਰ ਤੱਤਾਂ ਦਾ ਬਣਾ ਦੂੰ, ਸੈਂਸ ਵਾਲੇ ਅਜੇ ਤੱਕ ਨਹੀਂ ਪੜ ਸਕੇ ਅਤੇ ਨਾ ਕੋਈ ਛੇਵਾਂ ਤੱਤ ਵੱਧ ਪਾ ਸਕੇ ਨੇ, ਇਸ ਲਈ ਇਹ ਕੋਈ ਵੱਧ ਅਤੇ ਘੱਟ ਦੇ ਵਿੱਚ ਉਹਦੀ ਰਚਨਾ ਵਿੱਚ ਕਰ ਨਹੀਂ ਸਕਿਆ।
ਕਹਿਤੇ ਨਾਨਕ,
ਹਾਂ
ਇਹੋ ਜਿਉਂ ਕਰਮ
ਬੰਦ ਹੋਈ,
ਬੰਦ ਹੋਈ,
ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਜੀਵ ਕਰਮਾਂ ਕਰਕੇ ਨਾ ਬੰਧਣਾ 'ਚ ਬੰਨਿਆ ਹੋਇਆ ਹੈ। ਹਾਂਜੀ
ਬਿਨ ਸਤਿਗੁਰ ਭੇਟ ਮੁਕਤ ਨਾ ਹੋਈ,
ਸਤਿਗੁਰਾਂ ਨੂੰ ਮਿਲੇ ਤੋਂ ਬਿਨਾਂ ਜੀਵ ਨੂੰ ਪਾਈ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਚਲੋ ਪੜ੍ਹ ਲਓ ਸਾਰੇ ਇਸ ਲਾਈਨ ਨੂੰ ਦੋਵਾਂ ਨੂੰ, ਕਹਿਤ ਨਾਨਕ ਇਹੋ ਜੀਉ ਕਰਮ ਵੱਧ ਹੋਈ, ਬਿਨ ਸਤਿਗੁਰ ਭੇਟੇ मुक्त ना होई। वाहिगुरु जी का खालसा, वाहिगुरु जी की फतह।